ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਲਯੁਗ ਦੇ ਬੋਇਤ ਹਾਜ਼ਰਾ ਹਜ਼ੂਰ ਜ਼ਾਹਿਰਾ ਜ਼ਹੂਰ ਸਰਵ ਕਲਾ ਭਰਪੂਰ ਤਖ਼ਤ ਚਵਰ ਦੇ ਮਾਲਕ ਜਾਗਤ ਜੋਤ ਬਾਣੀ ਦੇ ਪ੍ਰਕਾਸ਼ ਦੇ ਚਰਨਾਂ 'ਤੇ ਸੀਸ ਝੁਕਾਓ ਅਤੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਆਪ ਜੀ ਨੇ ਫਿਤਰ ਹੁਕਮਨਾਮਾ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ, ਆਪ ਜੀ ਨੇ ਸਰਵਣ ਕੀਤਾ ਹੈ। ਆਓ, ਕੋਈ ਸਮਾਂ ਜੋ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ, ਇਸ ਪਵਿੱਤਰ ਹੁਕਮਨਾਮੇ ਦੀ ਵਿਚਾਰ ਆਰੰਭ ਕਰ ਸਕੀਏ। ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਰਸਨਾ ਪਵਿੱਤਰ ਕਰੀਏ, ਜਪੀਏ ਸਤਨਾਮ ਸ਼੍ਰੀ ਵਾਹਿਗੁਰੂ। ਸੱਚੇ ਦੀ ਦਰਗਾਹ ਵਿੱਚ ਕੌਣ ਵਸਦਾ ਹੈ? ਸੱਚੇ ਦੀ ਦਰਗਾਹ ਵਿੱਚ ਸੱਚ ਦਾ ਨਿਵਾਸ ਹੈ। ਸੱਚੇ ਦੀ ਦਰਗਾਹ ਵਿੱਚ ਸੱਚ ਨੂੰ ਮੰਨਣ ਵਾਲਿਆਂ ਦਾ ਨਿਵਾਸ ਹੈ। ਸੱਚੇ ਦੀ ਦਰਗਾਹ ਵਿੱਚ ਉਹਨਾਂ ਦਾ ਟਿਕਾਣਾ ਹੈ ਜਿਹੜੇ ਸੱਚ ਨਾਲ ਪ੍ਰੇਮ ਕਰਦੇ ਹਨ। ਸਹੀ ਸ਼ਬਦਾਂ ਵਿੱਚ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਸੱਚੇ ਲਈ ਜਿਸਨੇ ਸੱਚ ਲਈ ਪ੍ਰੇਮ ਕੀਤਾ ਹੈ, ਉਸ ਦਾ ਪ੍ਰੇਮ ਹੀ ਰੱਬ ਹੈ। ਸੱਚਮੁੱਚ ਜੇ ਸੱਚਾ ਪ੍ਰੇਮ ਮਿਲ ਜਾਏ, ਸੱਚੇ ਪ੍ਰੇਮ ਨੂੰ ਮੈਲ ਨਹੀਂ ਲੱਗਦੀ। ਇੱਕੋ ਇੱਕ ਐਸਾ ਪ੍ਰੇਮ ਹੈ ਜਿਹੜਾ ਨਿਰਮਲ ਹੈ, ਇੱਕੋ ਇੱਕ ਐਸਾ ਬਖਸ਼ਿਸ਼ ਭਰਿਆ ਸੱਚਾ ਪ੍ਰੇਮ ਹੈ ਜਿਸ ਪ੍ਰੇਮ ਦੁਆਰਾ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਕਿਉਂਕਿ ਸੱਚ ਨੂੰ ਮੈਲ ਲੱਗਦੀ ਹੀ ਨਹੀਂ, ਸਾਚ ਨਾ ਲਾਗੇ ਮੈਲ ਕਿਆ ਮਲ ਧੋਈ ਹੈ। ਸੱਚ ਨਿਰਮਲ ਹੈ, ਸੱਚ ਹੁੰਦਾ ਹੀ ਇੱਕ ਵਚਨ ਹੈ, ਬਹੁ ਵਚਨ ਨਹੀਂ ਹੁੰਦਾ। ਇੱਕ ਵਚਨ ਇੱਕੋ ਇੱਕ ਹੈ। ਇਹ ਉਹ ਸੱਚ ਨਹੀਂ ਹੈ ਜਿਸ ਦੇ ਸੱਚ ਦੇ ਬਰਾਬਰ ਕੋਈ ਇਖਲਾਕੀ ਝੂਠ ਹੋਵੇ। ਇਹ ਤਾਂ ਇੱਕੋ ਇੱਕ ਸੱਚ ਹੈ, ਇਸ ਸੱਚ ਤੋਂ ਕੋਈ ਵੱਡਾ ਸੱਚ ਨਹੀਂ, ਇਸ ਸੱਚ ਦੇ ਕੋਈ ਬਰਾਬਰ ਵੀ ਸੱਚ ਨਹੀਂ। ਇਸ ਕਰਕੇ ਇਹ ਸੱਚ ਨਿਰਭਉ ਹੈ, ਇਹ ਸੱਚ ਨਿਰਵੈਰ ਹੈ। ਕਿਉਂਕਿ ਜਦ ਇਸ ਤੋਂ ਕੋਈ ਵੱਡਾ ਹੀ ਨਹੀਂ ਤਾਂ ਡਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਦ ਇਸ ਦੇ ਕੋਈ ਬਰਾਬਰ ਹੀ ਨਹੀਂ ਤਾਂ ਫਿਰ ਵੈਰ ਦਾ ਵੀ ਸਵਾਲ ਪੈਦਾ ਨਹੀਂ ਹੁੰਦਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕੋ ਇੱਕ ਹੋਣ ਕਰਕੇ, ਇੱਕੋ ਇੱਕ ਸੱਚ ਹੋਣ ਕਰਕੇ ਇਹ ਸੱਚ ਨਿਰਮਲ ਹੈ, ਨਿਰਭਉ ਹੈ, ਨਿਰਵੈਰ ਹੈ। ਇਹੋ ਹੀ ਸੱਚ ਹੈ ਜਿਹੜਾ ਸਾਰਿਆਂ ਵਿੱਚ ਸਮਾਇਆ ਹੋਇਆ। ਇੱਕੋ ਇੱਕ ਸੱਚ ਹੈ ਜਿਸ ਨੂੰ ਅਸੀਂ ਸਰਵ ਵਿਆਪਕ ਕਹਿ ਸਕਦੇ ਹਾਂ। ਸਿਰਫ ਵਿਆਪਕ ਨਹੀਂ, ਵਿਆਪਕ ਹੋਣਾ ਹੋਰ ਗੱਲ ਹੈ, ਸਰਵ ਵਿਆਪਕ ਹੋਣਾ ਹੋਰ ਗੱਲ ਹੈ। ਇੱਕੋ ਇੱਕ ਸੱਚ ਹੈ ਜਿਹੜਾ ਸਰਵ ਵਿਆਪਕ ਹੈ। ਐਸੇ ਸੱਚ ਦਾ ਸੱਚੀ ਦਰਗਾਹ ਵਿੱਚ ਨਿਵਾਸ ਹੈ, ਕਿਉਂਕਿ ਉੱਤੇ ਇਹ ਸੱਚ ਪ੍ਰਕਾਸ਼ ਕਰਦਾ ਹੈ, ਉੱਤੇ ਹੀ ਸੱਚ ਦਾ ਨਿਵਾਸ ਹੈ। ਜਿਨ੍ਹਾਂ ਨੇ ਇਸ ਸੱਚ ਨੂੰ ਜਾਣਿਆ, ਕਿਵੇਂ ਜਾਣਿਆ? ਜਿਨ੍ਹਾਂ ਨੇ ਆਪਣੇ ਆਪ ਨੂੰ ਸਤਿਗੁਰਾਂ ਦੇ ਸਨਮੁੱਖ ਕਰਕੇ, ਕਿਉਂਕਿ ਸਤਿਗੁਰੂ ਵੀ ਸੱਚ ਦਾ ਹੀ ਸਰੂਪ ਹਨ। ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਹੀ ਸੱਚ ਦਾ ਸਰੂਪ ਹਨ। ਖਿਆਲ ਕਰਨਾ ਕਿਵੇਂ? ਕਹਿੰਦੇ ਹਨ, ਹਰੀ ਦਾ ਸੇਵਕ ਕੈਸਾ ਹੈ? ਕਦੇ ਕੋਈ ਸਵਾਲ ਕਰਦਾ ਹੈ ਪਰਮਾਤਮਾ ਦਾ ਸੇਵਕ ਕੈਸਾ ਹੈ? ਤਾਂ ਸਤਿਗੁਰੂ ਜਵਾਬ ਦਿੰਦੇ ਹਨ, ਹਰ ਕਾ ਸੇਵਕ ਸੋ ਹਰ ਜਿਹਾ, ਹਰ ਕਾ ਸੇਵਕ ਸੋ ਹਰ ਜਿਹਾ। ਸਤਿਗੁਰੂ ਪਰਮੇਸ਼ਰ ਦੇ ਸੇਵਕ, ਸਤਿਗੁਰੂ ਪਰਮੇਸ਼ਰ ਦਾ ਸਰੂਪ ਕਿਵੇਂ ਹਨ? ਕਿਉਂਕਿ ਜੋ ਪਰਮੇਸ਼ਰ ਵਿੱਚ ਗੁਣ ਹਨ ਉਹ ਸਤਿਗੁਰਾਂ ਵਿੱਚ ਗੁਣ ਹਨ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇ, ਜਪ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਜੋ ਸੱਚ ਹਨ ਉਹ ਸੱਚ ਦੇ ਵਿੱਚ, ਜੋ ਗੁਣ ਹਨ ਉਹ ਸਤਿਗੁਰਾਂ ਵਿੱਚ ਹਨ, ਜੋ ਪਰਮੇਸ਼ਰ ਵਿੱਚ ਗੁਣ ਹਨ ਉਹ ਸਤਿਗੁਰਾਂ ਵਿੱਚ ਹਨ। ਇਸ ਕਰਕੇ ਇਹ ਗੱਲ ਬਣਦੀ ਹੈ ਕਿ ਸਤਿਗੁਰੂ ਜੀ ਦੇ ਸਨਮੁੱਖ ਰਹਿ ਕੇ ਜਿਨ੍ਹਾਂ ਨੇ ਸੱਚ ਨੂੰ ਪਾਉਣ ਦਾ ਯਤਨ ਕੀਤਾ, ਸਤਿਗੁਰੂ ਜੀ ਦੇ ਸਨਮੁੱਖ ਰਹਿ ਕੇ ਜਿਨ੍ਹਾਂ ਨੇ ਸੱਚ ਨਾਲ ਪ੍ਰੇਮ ਕੀਤਾ, ਜਿਨ੍ਹਾਂ ਨੂੰ ਅਸੀਂ ਗੁਰਮੁਖ ਕਹਿੰਦੇ ਹਾਂ, ਗੁਰਮੁਖ ਦਾ ਭਾਵ ਵੀ ਇਹੋ ਹੈ ਕਿ ਜਿਹੜੇ ਸਤਿਗੁਰੂ ਜੀ ਦੇ ਸਨਮੁੱਖ ਰਹਿ ਕੇ ਕਾਰ ਕਰਦੇ ਨੇ, ਜਿਹੜੇ ਸਤਿਗੁਰੂ ਜੀ ਦੇ ਸਨਮੁੱਖ ਰਹਿ ਕੇ ਵਿਚਾਰ ਕਰਦੇ ਨੇ, ਜਿਹੜੇ ਸਤਿਗੁਰੂ ਜੀ ਦੇ ਸਨਮੁੱਖ ਰਹਿ ਕੇ ਸਿਰਜਣਹਾਰ ਲਈ, ਪਰਵਰਦਗਾਰ ਲਈ ਨਾਮ ਜਪਦੇ ਨੇ, ਜਪ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜੇ ਸਤਿਗੁਰੂ ਜੀ ਦੇ ਸਨਮੁੱਖ ਰਹਿੰਦੇ ਹਨ ਉਹਨਾਂ ਦੇ ਅੰਦਰ ਹੀ ਸਤਿਗੁਰੂ ਵਰਤਦੇ ਹਨ, ਉਹਨਾਂ ਦੇ ਅੰਦਰ ਸਤਿਗੁਰੂ ਵਰਤਦੇ ਹਨ। ਇਹ ਗੱਲ ਸੱਚੀ ਹੈ, ਸੱਚਮੁੱਚ ਸੱਚੀ ਹੈ, ਉਹਨਾਂ ਦੇ ਅੰਦਰ ਵਰਤਦੇ ਹਨ। ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਗਿਆ, ਸਤਿਗੁਰੂ ਜੀ ਅੱਜ ਤੱਕ ਸਾਰੀ ਲੁਕਾਈ, ਸਾਰੀ ਸ੍ਰਿਸ਼ਟੀ ਤੁਹਾਡੇ ਚਰਨਾਂ ਵਿੱਚ ਝੁਕਦੀ ਹੈ, ਕੀ ਤੁਹਾਡਾ ਵੀ ਸੀਸ ਕਿਸੇ ਅੱਗੇ ਝੁਕੇਗਾ? ਮੈਂ ਹੁਣੇ ਸ਼ਬਦ ਬੋਲਿਆ, ਸਤਿਗੁਰੂ ਜੀ ਵਰਤ ਜਾਂਦੇ ਹਨ। ਜਿਹੜੇ ਸਤਿਗੁਰੂ ਜੀ ਦੇ ਸਨਮੁੱਖ ਰਹਿ ਕੇ ਪਰਵਰਦਗਾਰ ਲਈ, ਸਿਰਜਣਹਾਰ ਲਈ ਪ੍ਰੇਮ ਕਰਦੇ ਹਨ, ਕੀ ਸਤਿਗੁਰੂ ਜੀ ਤੁਹਾਡਾ ਵੀ ਕਿਸੇ ਅੱਗੇ ਸੀਸ ਝੁਕੇਗਾ? ਸਾਰੀ ਲੁਕਾਈ ਸੀਸ ਝੁਕਾ ਰਹੀ ਹੈ ਤੁਹਾਡੇ ਚਰਨਾਂ ਦੇ ਵਿੱਚ। ਸਤਿਗੁਰੂ ਜੀ ਬੋਲੇ, ਜਿਨ੍ਹਾਂ ਦੇ ਉੱਤੇ ਪਰਮੇਸ਼ਰ ਦਾ ਪਰਮ ਪ੍ਰਸਾਦ ਵਰਤੇਗਾ, ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜਿਨ੍ਹਾਂ ਉੱਤੇ ਪਰਮੇਸ਼ਰ ਦਾ ਪਰਮ ਪ੍ਰਸਾਦ ਵਰਤੇਗਾ, ਅਤੇ ਜਦੋਂ ਉਹਨਾਂ 'ਤੇ ਇਹ ਪ੍ਰਸਾਦ ਵਰਤ ਜਾਏਗਾ, ਉਹ ਉਸ ਪ੍ਰਸਾਦ ਦੁਆਰਾ, ਵਰਤੇ ਹੋਏ ਪ੍ਰਸਾਦ ਦੁਆਰਾ ਉਹ ਆਪਣੇ ਅੰਦਰੋਂ ਉਹ ਪ੍ਰਸਾਦ ਦਾ ਹੀ ਰੂਪ ਬਣ ਜਾਣਗੇ, ਤਾਂ ਫਿਰ ਕੀ ਹੋਏਗਾ? ਉਹਨਾਂ ਦੇ ਅੰਦਰ ਉਹ ਪਰਮੇਸ਼ਰ ਦੇ ਬੋਲੇ ਹੋਏ ਬੋਲ, ਜੋ ਬਾਣੀ ਹੈ, ਉਹ ਬਾਣੀ ਦਾ ਜੋ ਪਰਮ ਪ੍ਰਸਾਦ ਕਿਸੇ ਦੇ ਅੰਦਰ ਵਰਤ ਜਾਏਗਾ, ਐਸਾ ਵਰਤੇਗਾ ਕਿ ਉਹ ਬਾਣੀ ਰੂਪ ਹੀ ਹੋ ਜਾਣਗੇ। ਜਿਹੜੇ ਬਾਣੀ ਰੂਪ ਹੋਣਗੇ ਉਹਨਾਂ ਦੇ ਅੱਗੇ ਸਤਿਗੁਰੂ ਨਾਨਕ ਦੇਵ ਜੀ ਦਾ ਸੀਸ ਝੁਕ ਜਾਏਗਾ, ਜੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਸਤਿਗੁਰੂ ਜੀ ਦਾ ਸੀਸ ਬਾਣੀ ਅੱਗੇ ਝੁਕਦਾ, ਖਿਆਲ ਕਰਨਾ, ਸਤਿਗੁਰੂ ਜੀ ਦਾ ਸੀਸ ਨਿਰੰਕਾਰ ਦੀ ਬਾਣੀ ਅੱਗੇ ਝੁਕਦਾ ਹੈ। ਪੰਜਵੇਂ ਗੁਰੂ ਨਾਨਕ ਨੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰ ਦਿੱਤੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ, ਤਾਂ ਗੱਲ ਬੜੀ ਸਪਸ਼ਟ ਹੋ ਗਈ ਕਿ ਸਤਿਗੁਰੂ ਜੀ ਦਾ ਸੀਸ ਜੋ ਸਰੀਰ ਵਾਲਾ ਉਹ ਝੁਕ ਗਿਆ। ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਜਦੋਂ ਇਹ ਕਹਿ ਦਿੱਤਾ ਪੋਥੀ ਪਰਮੇਸ਼ਰ ਕਾ ਥਾਨ, ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਇੱਕ ਵਾਰੀ ਫਿਰ ਜਪੋ ਸਤਨਾਮ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਸਤਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਐਸੇ ਖਿਆਲ ਆਉਂਦੇ ਨੇ ਕਿ ਜਿਸ ਦਿਨ ਭਾਈ ਲਹਿਣਾ ਗੁਰੂ ਅੰਗਦ ਬਣ ਗਏ, ਇਸ ਤਰ੍ਹਾਂ ਖਿਆਲ ਹੁੰਦਾ ਸਤਿਗੁਰੂ ਨਾਨਕ ਦੇਵ ਦਾ ਸਭ ਤੋਂ ਵੱਡਾ ਖੁਸ਼ੀ ਦਾ ਦਿਨ ਉਹੀ ਹੋਏਗਾ। ਸਭ ਤੋਂ ਵੱਡਾ ਜੇ ਅਗਰ ਖੁਸ਼ੀ ਦਾ ਦਿਨ ਹੈ ਨਾ ਸਤਿਗੁਰੂ ਨਾਨਕ ਦੇਵ ਜੀ ਦਾ, ਉਹੀ ਹੋਏਗਾ ਜਦੋਂ ਸਤਿਗੁਰੂ ਜੀ ਨੇ ਗੁਰਸਿੱਖੀ ਨੂੰ ਜਨਮ ਦੇ ਦਿੱਤਾ, ਸਿਰਫ ਜਨਮ ਹੀ ਨਹੀਂ ਦਿੱਤਾ, ਆਪਣਾ ਸਰੂਪ ਦੇ ਦਿੱਤਾ, ਆਪਣਾ ਬਾਣਾ ਦੇ ਦਿੱਤਾ, ਆਪਣੀ ਬਾਣੀ ਦੇ ਦਿੱਤੀ, ਆਪਣੀ ਸ਼ਬਦ ਰੂਪੀ ਜੋਤ ਨਾਲ ਜੋਤ ਦਾ ਪ੍ਰਕਾਸ਼ ਕਰ ਦਿੱਤਾ। ਜਪ ਸਤਨਾਮ ਸ਼੍ਰੀ ਵਾਹਿਗੁਰੂ, ਸ਼ਬਦ ਰੂਪੀ ਜੋਤ ਨਾਲ ਦੀਵੇ 'ਤੇ ਜਿਉਂ ਦੀਵਾ ਬਲਿਆ, ਦੀਵੇ ਨਾਲ ਦੀਵਾ ਬਲ ਗਿਆ, ਇਹ ਸ਼ਬਦ ਨਾਲ ਸ਼ਬਦ ਦੀ ਜੋਤ ਦਾ ਪ੍ਰਕਾਸ਼ ਹੋ ਗਿਆ। ਸਭ ਤੋਂ ਵੱਡਾ ਖੁਸ਼ੀ ਦਾ ਦਿਨ ਹੋਏਗਾ, ਇਹ ਸੱਚੀ ਗੱਲ ਹੈ। ਭਾਵ ਕਹਿਣ ਦਾ ਕੀ ਸੀ, ਜਦੋਂ ਸੱਚੇ ਦੀ ਦਰਗਾਹ ਵਿੱਚ ਸੱਚਾ ਪ੍ਰੇਮੀ ਵੱਸਦਾ ਹੈ ਤਾਂ ਫਿਰ ਸਤਿਗੁਰੂ ਜੀ ਦੀ ਸਨਮੁੱਖ ਹੋ ਕੇ ਜਦੋਂ ਇਹ ਗੁਰਮੁਖ ਨਾਮ ਜਪਦਾ ਹੈ ਤਾਂ ਨਾਮ ਜਪਦੇ ਜਪਦੇ ਇਹ ਗੁਰਮੁਖ ਪ੍ਰੇਮੀ ਸੱਚ ਨਾਲ ਪ੍ਰੇਮ ਕਰਨ ਵਾਲਾ, ਤਾਂ ਇਹ ਗੱਲ ਪੱਕੀ ਹੈ ਕਿ ਸੱਚੇ ਦੀ ਦਰਗਾਹ ਵਿੱਚ ਹੀ ਆਪਣਾ ਟਿਕਾਣਾ ਬਣਾ ਲੈਂਦਾ ਹੈ। ਸੱਚੇ ਦੀ ਦਰਗਾਹ ਵਿੱਚ ਹੀ ਆਪਣਾ ਟਿਕਾਣਾ ਬਣਾ ਲੈਂਦਾ ਹੈ। ਜਨਮ ਲੈ ਕੇ ਜੀਵਨ ਵਿੱਚ ਸਤਿਗੁਰੂ ਜੀ ਦੇ ਸਨਮੁੱਖ ਹੋ ਕੇ ਜਿਉਂਦਿਆਂ ਹੀ ਸਤਿਗੁਰੂ ਜੀ ਦੇ ਸਨਮੁੱਖ ਹੋ ਕੇ ਜਿੱਥੇ ਜੀਵਨ ਸਵਾਰਦਾ, ਜਿਉਂਦਿਆਂ ਮਰਨਾ ਸਵਾਰ ਕੇ ਜਿਉਂਦਿਆਂ ਹੀ ਸੱਚੇ ਦੀ ਦਰਗਾਹ ਵਿੱਚ ਟਿਕਾਣਾ ਬਣਾ ਲੈਂਦਾ। ਕਿਹਾ ਨਾ, ਸੱਚੀ ਦਰਗਾਹ ਜਾਏ ਸੱਚਾ ਪਿੜ ਮਲਿਆ। ਸੱਚੀ ਦਰਗਾਹ ਜਾਏ ਸੱਚਾ ਪਿੜ ਮਲਿਆ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮਲਿਆ। ਆਨੰਦ ਤਾਂ ਉਦੋਂ ਹੀ ਹੈ ਨਾ, ਬਖਸ਼ਿਸ਼ ਤਾਂ ਉਦੋਂ ਹੀ ਮੰਨੀ ਜਾਏ ਨਾ ਕਿ ਬੰਦਾ ਜਿਉਂਦਾ ਹੋਵੇ, ਆਪਣੇ ਜਿਉਂਦਿਆਂ ਹੀ ਦਰਗਾਹ ਵਿੱਚ ਟਿਕਾਣਾ ਪਹਿਲਾਂ ਬਣਾ ਲਵੇ। ਜਬ ਸਤਨਾਮ ਸ਼੍ਰੀ ਵਾਹਿ, ਖਿਆਲ ਕਰਨਾ, ਅਸੀਂ ਕਿੱਥੇ ਬਾਹਰ ਜਾਣਾ ਹੋਵੇ ਅਤੇ ਯਤਨ ਕਰੀ ਜਾਏ, ਜਿੱਥੇ ਬਾਹਰ ਜਾਈਏ ਨਾ ਸਾਡੇ ਠਹਿਰਨ ਦਾ ਇੰਤਜ਼ਾਮ ਸਾਡੇ ਜਾਣ ਤੋਂ ਪਹਿਲਾਂ ਹੋ ਜਾਏ। ਯਤਨ ਕਰਦਾ ਮਨੁੱਖ, ਮੇਰੇ ਉੱਥੇ ਪਹੁੰਚਣ ਤੋਂ ਪਹਿਲਾਂ ਮੇਰਾ ਟਿਕਾਣਾ ਬਣ ਜਾਏ, ਜਿੱਥੇ ਮੈਂ ਆਰਾਮ ਨਾਲ ਰਹਿ ਸਕਾਂ, ਜਿੱਥੇ ਮੇਰੇ ਮਕਸਦ ਪੂਰਾ ਹੋ ਸਕੇ। ਅਤੇ ਗੁਰਮੁਖ ਵੀ ਇਸੇ ਤਰ੍ਹਾਂ ਹੀ ਕਰਦਾ, ਗੁਰਮੁਖ ਜਿਉਂਦਿਆਂ ਹੀ ਆਪਣਾ ਮਰਨਾ ਸਵਾਰ ਕੇ ਇਤਨਾ ਪ੍ਰੇਮ ਕਰਦਾ, ਇਤਨਾ ਪ੍ਰੇਮ ਕਰਦਾ ਸੱਚ ਨਾਲ, ਇਤਨਾ ਪ੍ਰੇਮ ਕਰਦਾ ਕਿ ਸੱਚੇ ਨਾਲ ਪ੍ਰੇਮ ਕਰਨ 'ਤੇ ਸੱਚਾ ਆਪ ਹੀ ਗੁਰਮੁਖ ਦੇ ਲਈ ਉਸ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਸੱਚਾ ਆਪ ਹੀ ਉਸ ਦਾ ਟਿਕਾਣਾ ਬਣਾ ਦਿੰਦਾ ਹੈ। ਨਿਪ ਸਤਨਾਮ ਸ਼੍ਰੀ, ਸੱਚਾ ਆਪ ਹੀ ਉਸ ਦਾ ਟਿਕਾਣਾ ਬਣਾ ਦਿੰਦਾ। ਪਰ ਇਹ ਵਿਚਾਰ ਕਰਨੀ ਪਏਗੀ ਅੱਜ, ਕਿਉਂਕਿ ਸਤਿਗੁਰੂ ਜੀ ਨੇ ਅੱਜ ਦੇ ਸ਼ਬਦ ਵਿੱਚ ਇੱਕ ਸ਼ਬਦ ਵਰਤਿਆ, ਉਹ ਵੀ ਸੇ ਕਰੇ। ਅੱਜ ਦੇ ਸ਼ਬਦ ਵਿੱਚ ਇੱਕ ਸ਼ਬਦ ਹੈ, ਉਹ ਵੀ ਸੇਵ ਕਰੇ। ਇਸ ਦਾ ਭਾਵ ਹੈ ਸੁਚੇਤ ਹੋ ਕੇ, ਸਾਵਧਾਨ ਹੋ ਕੇ। ਉਹ ਵੀ ਦਾ ਭਾਵ ਹੈ ਮਨ ਤਨ ਆਗੈ ਰੱਖ ਕੇ ਉਹ ਵੀ ਸੇਵ ਕਰੇ। ਆਓ ਵਿਚਾਰ ਕਰੀਏ, ਗੱਲ ਪ੍ਰੇਮ ਦੀ ਸੀ, ਸੱਚੇ ਪ੍ਰੇਮ ਦੀ ਸੀ, ਸੱਚ ਨਾਲ ਪ੍ਰੇਮ ਕਰਨ ਦੀ ਸੀ। ਸੱਚ ਹੈ ਇੱਕ ਐਸੀ ਪ੍ਰੀਤ ਹੋਏਗੀ ਜਿਹੜੀ ਨਿਰਮਲ ਰੀਤ ਨੂੰ ਜਨਮ ਦੇਵੇ। ਖਿਆਲ ਕਰਨਾ, ਦੋ ਸ਼ਬਦ ਵਰਤ ਗਿਆ, ਕੈਸੀ ਪ੍ਰੀਤ ਹੋਏਗੀ ਜੋ ਨਿਰਮਲ ਰੀਤ ਨੂੰ ਜਨਮ ਦੇਵੇ। ਇਸ ਨਿਰਮਲ ਰੀਤ ਲਈ, ਇਸ ਪ੍ਰੀਤ ਲਈ ਵਿਉਂਤ ਕੀ ਹੈ? ਕਹਿ ਤਾਂ ਅਸੀਂ ਸਾਰੇ ਦਿੱਤਾ, ਪ੍ਰੀਤ ਚਾਹੀਦੀ ਹੈ। ਪ੍ਰੀਤ ਨਾਲ ਨਿਰਮਲ ਰੀਤ ਬਣਦੀ ਹੈ। ਪਰ ਇਹ ਸੋਚਣਾ ਪਏਗਾ ਕਿ ਗੱਲਾਂ ਕਰਨ ਦੇ ਨਾਲ ਪ੍ਰੀਤ ਆ ਜਾਏਗੀ? ਸਾਹਿਬ ਨੇ ਕਹਿ ਦਿੱਤਾ, ਗੱਲਾਂ ਨਾਲ ਤਾਂ ਨਿਉ ਹੋ ਹੀ ਨਹੀਂ ਸਕਦਾ। ਅਤੇ ਫਿਰ ਇਹ ਪ੍ਰੀਤ ਨਿਰਮਲ ਰੀਤ ਵਾਲੀ, ਮੈਂ ਜਾਣ ਕੇ ਬਾਰ ਬਾਰ ਇਹ ਸ਼ਬਦ ਵਰਤ ਰਿਹਾ, ਕਿਉਂਕਿ ਸੰਸਾਰ ਨੇ ਪ੍ਰੀਤ ਸ਼ਬਦ ਬਾਰ ਬਾਰ ਬੋਲ ਕੇ ਸਹੀ ਅਰਥਾਂ ਵਿੱਚ ਪ੍ਰੀਤ ਸ਼ਬਦ ਨੂੰ ਵੀ ਗੰਧਲਾ ਕੀਤਾ ਹੋਇਆ। ਅਸੀਂ ਪ੍ਰੀਤ ਸ਼ਬਦ ਨੂੰ ਠੀਕ ਭਾਵਨਾ ਲੈ ਕੇ ਅਸੀਂ ਪ੍ਰੀਤ ਨੂੰ ਸੰਸਾਰੀ ਮੋਹ ਨੂੰ ਹੀ ਪ੍ਰੀਤ ਦਾ ਰੂਪ ਦੇ ਰਹੇ ਹਾਂ। ਜਿਸ ਮੋਹ ਦੇ ਵਿੱਚ ਨਫ਼ਰਤ ਹੈ, ਜਿਸ ਮੋਹ ਵਿੱਚ ਕਲਪਨਾ ਹੈ, ਜਿਸ ਮੋਹ ਵਿੱਚ ਮੈਲ ਹੈ ਉਸ ਨੂੰ ਅਸੀਂ ਪ੍ਰੀਤ ਦਾ ਰੂਪ ਦੇ ਕੇ ਪ੍ਰੀਤ ਸ਼ਬਦ ਨੂੰ ਗੰਧਲਾ ਕਰ ਰਹੇ ਹਾਂ। ਸਹੀ ਅਰਥਾਂ ਵਿੱਚ ਪ੍ਰੀਤ ਉਹੀ ਹੈ ਜਿਸ ਦਾ ਆਧਾਰ, ਜਿਸ ਦਾ ਸੰਬੰਧ ਨਿਰਮਲ ਰੀਤ ਨਾਲ ਹੈ। ਹੁਣ ਨਿਰਮਲ ਰੀਤ ਵਾਲਾ ਪ੍ਰੀਤ ਦੀ ਵਿਉਂਤ ਕੀ ਹੈ? ਪ੍ਰਤੀਤ ਜਬ ਸਤਨਾਮ ਸ਼੍ਰੀ ਵਾਹਿਗੁਰੂ। ਪ੍ਰੀਤ ਜਿਸ ਨੇ ਨਿਰਮਲ ਰੀਤ ਨੂੰ ਜਨਮ ਦੇਣਾ ਉਸ ਦੀ ਵਿਉਂਤ ਹੈ ਪ੍ਰਤੀਤ, ਉਹ ਹੈ ਪ੍ਰਤੀਤ। ਆਹ ਪਹਿਲਾਂ ਥੋੜ੍ਹਾ ਜਿਹਾ ਪ੍ਰਤੀਤ 'ਤੇ ਵਿਚਾਰ ਕਰੀਏ, ਫਿਰ ਵਿਚਾਰ ਆਪਣੇ ਆਪ ਹੀ ਉਹ ਵੀ ਸੇਵਕ ਰਹੇ ਵੱਲ ਤੁਰ ਪਏਗੀ। ਜੋ ਪਹਿਲਾ ਸ਼ਬਦ ਹੈ ਹਸਤੀ ਸਿਰ ਜੋ ਅੰਕਸ਼ ਹੈ, ਇਹ ਤਾਂ ਉਹ ਵੀ ਸਿਰੇ ਕਰੇ ਦਾ ਜੋ ਮਾਰਗ ਹੈ ਉਸ ਦੀ ਸੁਚੇਤਤਾ ਲਈ, ਸਾਵਧਾਨ ਕਰਨ ਲਈ ਸਤਿਗੁਰੂ ਜੀ ਨੇ ਇੱਕ ਪ੍ਰਮਾਣ ਦੇ ਦਿੱਤਾ ਹੈ। ਜਦੋਂ ਸਤਨਾਮ ਸ਼੍ਰੀ ਵਾਹਿਗੁਰੂ ਪ੍ਰਮਾਣ ਦੇ ਦਿੱਤਾ ਹੈ, ਮਹਾਵਤ ਦਾ ਕੁੰਡਾ ਹਾਥੀ ਲਈ ਪ੍ਰਮਾਣ ਹੈ ਉਸ ਨੂੰ ਸੁਚੇਤ ਕਰਨ ਵਾਸਤੇ। ਜਿਹੜੀ ਐਰਣ ਹੈ ਉਸ ਦੇ ਉੱਪਰ ਹਥੌੜਾ ਵੱਜਦਾ, ਉਹ ਪ੍ਰਮਾਣ ਹੈ ਸੁਚੇਤ ਕਰਨ ਵਾਸਤੇ। ਪਰ ਭਾਵ ਤਾਂ ਉਹ ਵੀ ਸੇਵ ਕਰੇਦਾ ਹੈ, ਸੁਚੇਤ ਹੋ ਕੇ ਸਾਵਧਾਨ ਹੋ ਕੇ। ਵਿਚਾਰ ਚੱਲ ਰਹੀ ਸੀ ਕਿ ਪ੍ਰੀਤ ਜਿਸ ਨੇ ਨਿਰਮਲ ਰੀਤ ਨੂੰ ਜਨਮ ਦਿੱਤਾ ਹੈ ਉਸ ਦੀ ਵਿਉਂਤ ਪ੍ਰਤੀਤ ਹੈ। ਹੁਣ ਪ੍ਰਤੀਤ ਸ਼ਬਦ ਅਸੀਂ ਕਈ ਵਾਰ ਸੁਣਿਆ, ਜੇ ਪ੍ਰਤੀਤ ਦਾ ਆਪਾਂ ਅਖਰੀ ਅਰਥ ਕਰੀਏ ਤਾਂ ਭਰੋਸਾ, ਪ੍ਰਤੀਤ ਦਾ ਜੇ ਅਖਰੀ ਅਰਥ ਕਰ ਦਈਏ ਭਰੋਸਾ। ਪਰ ਜੇ ਮੈਂ ਸਿਰਫ ਭਰੋਸਾ ਹੀ ਕਹਿ ਦਿਆਂ ਤਾਂ ਵੀ ਗੱਲ ਪੂਰੀ ਠੀਕ ਜਾਪਦੀ ਨਹੀਂ ਪਈ, ਕਿਉਂਕਿ ਮੈਂ ਜੇ ਸਿਰਫ ਭਰੋਸਾ ਵਰਤਦਾ, ਜੇ ਭਰੋਸੇ ਵਿੱਚ ਅਕਲ ਆ ਗਈ ਤਾਂ ਅਕਲ ਦੇ ਆਧਾਰ 'ਤੇ ਕੀਤਾ ਹੋਇਆ ਭਰੋਸਾ ਟੁੱਟ ਜਾਂਦਾ ਹੈ। ਬੰਦੇ ਦੀ ਅਕਲ, ਜਿਹੜੀ ਬੰਦੇ ਦੀ ਮਤ ਹੈ, ਉਹ ਜਿਤਨੀ ਮਰਜ਼ੀ ਕੋਈ ਯਤਨ ਕਰੇ, ਅਸੀਂ ਕਈ ਵਾਰੀ ਵੇਖਿਆ ਬੰਦਾ ਬੰਦੇ 'ਤੇ ਭਰੋਸਾ ਕਰਦਾ ਦੂਜੇ ਦਿਨ ਤੋੜ ਬੈਠਦਾ। ਕਈ ਵਾਰੀ ਅਸੀਂ ਵੇਖਿਆ ਬੰਦਾ ਆਪਣੀ ਅਕਲ ਦੇ ਨਾਲ ਗੁਰੂ 'ਤੇ ਭਰੋਸਾ ਕਰਦਾ, ਮਹੀਨਾ ਮਹੀਨਾ ਹੁੰਦਾ, ਮਹੀਨੇ ਬਾਅਦ ਜਦੋਂ ਵੇਖਦਾ ਕਿ ਮੇਰੀ ਗੱਲ, ਮੇਰੀ ਅਰਦਾਸ, ਮੇਰਾ ਕੰਮ ਨਹੀਂ ਹੋਇਆ, ਤੋ ਆਪਣੀ ਅਕਲ 'ਤੇ ਮਾਣ ਕਰਦਾ ਹੋਇਆ ਗੁਰੂ 'ਤੇ ਭਰੋਸਾ ਵੀ ਤੋੜ ਬੈਠਦਾ, ਜਦੋਂ ਸਤਨਾਮ ਸ਼੍ਰੀ ਹੋਏ। ਪਰ ਜਿਸ ਭਰੋਸੇ ਦੀ ਗੱਲ ਅੱਜ ਕੀਤੀ ਜਾ ਰਹੀ ਹੈ ਉਹ ਪ੍ਰਤੀਤ ਹੈ, ਥੋੜ੍ਹੀ ਜਿਹੀ ਇਸ ਨੂੰ ਸਮਝਣਾ। ਜਿਹੜੀ ਗੱਲ ਮਨੁੱਖੀ ਮਤ ਦੀ ਰਹਿਨਮਾਈ ਵਿੱਚ ਹੋਵੇ ਉਹ ਅਕਲ ਹੈ, ਜਿਹੜੀ ਗੱਲ ਗੁਰੂ ਦੀ ਮਤ ਦੀ ਰਹਿਨਮਾਈ ਵਿੱਚ ਹੋਵੇ ਉਹ ਪ੍ਰਤੀਤ ਹੈ, ਜਬ ਸਤਨਾਮ ਸ਼੍ਰੀ ਵਾਹਿਗੁਰੂ। ਦੋਨਾਂ ਵਿੱਚ ਅੰਤਰ ਹੈ, ਕਿਉਂਕਿ ਮਨੁੱਖ ਦੀ ਮਤ ਗੁਰੂ ਦੀ ਮਤ ਦੇ ਬਰਾਬਰ ਨਹੀਂ ਪਹੁੰਚ ਸਕਦੀ, ਚਾਹੇ ਕੋਈ ਕਿਤਨਾ ਵੀ ਯਤਨ ਕਰੇ। ਗੁਰੂ ਦੀ ਮਤ ਇਹ ਜਿਤਨੀ ਸੰਸਾਰ ਵਿੱਚ ਰੌਣਕ ਹੈ, ਇਹ ਗੁਰੂ ਦੀ ਮਤ ਕਰਕੇ ਜਿਤਨੀ ਸੰਸਾਰ ਵਿੱਚ ਸੁਗੰਧੀ ਹੈ, ਇਹ ਗੁਰੂ ਦੀ ਮਤ ਦੀ ਖੁਸ਼ਬੋ ਹੈ, ਜਬ ਸਤਨਾਮ ਸ਼੍ਰੀ ਵਾਹਿਗੁਰੂ। ਇਹ ਜਿਤਨਾ ਵੀ ਚਾਨਣ ਹੈ ਇਹ ਗੁਰੂ ਦੀ ਮਤ ਦਾ ਚਾਨਣ ਹੈ। ਸੰਸਾਰ ਦੇ ਅੰਧਕਾਰ ਵਿੱਚ ਜੇ ਅਗਰ ਪ੍ਰਕਾਸ਼ ਹੈ ਤਾਂ ਗੁਰੂ ਦੀ ਮਤ ਕਰਕੇ। ਜਿੱਥੇ ਗੁਰੂ ਦੀ ਮਤ ਹੈ ਉੱਥੇ ਪ੍ਰਤੀਤ ਉਪਜੇਗੀ। ਖਿਆਲ ਕਰਨਾ ਕਿਵੇਂ, ਥੋੜ੍ਹਾ ਜਿਹਾ ਪ੍ਰਤੀਤ ਦੀ ਵਿਚਾਰ ਕਰੀਏ। ਅਸੀਂ ਕਈ ਵਾਰੀ ਗੱਲਾਂ ਕਰਦੇ ਕਰਦੇ ਆਮ ਤੌਰ 'ਤੇ ਇੱਕ ਸ਼ਬਦ ਵਰਤਦੇ ਹਾਂ, ਬਈ ਜੇ ਕਿਸੇ ਬੰਦੇ ਨੂੰ ਸਮਝਾਇਆ ਜਾਵੇ ਤਾਂ ਸਮਝਾਉਣ ਦੇ ਨਾਲ ਸਮਝ ਆ ਜਾਂਦੀ। ਅਸੀਂ ਆਮ ਕਹਿੰਦੇ ਹਾਂ ਜੇ ਬੰਦੇ ਨੂੰ ਕੋਈ ਗੱਲ ਸਮਝਾਈ ਜਾਵੇ ਤਾਂ ਸਮਝਾਉਣ ਦੇ ਨਾਲ ਸਮਝ ਆ ਜਾਂਦੀ ਹੈ। ਪਰ ਲੱਗਦਾ ਇਸ ਤਰ੍ਹਾਂ ਸਮਝਣ ਸ਼ਕਤੀ ਦਾ ਅੰਗ ਤਾਂ ਮਨੁੱਖ ਦੇ ਅੰਦਰ ਹੈ, ਬਾਹਰ ਨਹੀਂ। ਜਿਹੜਾ ਸਮਝਣ ਸ਼ਕਤੀ ਦਾ ਅੰਗ ਹੈ ਨਾ, ਉਹ ਮਨੁੱਖ ਦੇ ਅੰਦਰ ਹੈ, ਉਹ ਬਾਹਰ ਨਹੀਂ। ਕਿਤਨਾ ਵੀ ਬੰਦੇ ਨੂੰ ਤੁਸੀਂ ਸਮਝਾਈ ਜਾਓ, ਸਮਝਾਈ ਜਾਓ ਆਪਣੀ ਅਕਲ ਦੁਆਰਾ, ਆਪਣੀ ਮਤ ਦੁਆਰਾ, ਆਪਣੀਆਂ ਸਿਆਣਪ ਦੀਆਂ ਗੱਲਾਂ ਦੁਆਰਾ, ਪਰ ਜਿੰਨੀ ਦੇਰ ਤੱਕ ਉਸਨੂੰ ਅੰਦਰੋਂ ਸਮਝ ਨਾ ਆਵੇ ਉਤਨੀ ਦੇਰ ਤੱਕ ਤੁਹਾਡੀ ਸਮਝਾਈ ਹੋਈ ਗੱਲ ਵੀ ਨਹੀਂ ਸਮਝਦਾ। ਜਿੰਨਾ ਮਰਜ਼ੀ ਕੋਈ ਸਮਝ ਆਈ ਜਾਵੇ। ਅਸੀਂ ਕਈ ਵਾਰ ਵੇਖਿਆ ਕਿਸੇ ਦੇ ਘਰ ਮੌਤ ਹੋ ਜਾਂਦੀ ਹੈ, ਅਸੀਂ ਸਾਰੇ ਜਾਂਦੇ ਹਾਂ, ਹਮਦਰਦੀ ਵਿੱਚ ਬੜਾ ਧੀਰਜ ਦਿੰਦੇ ਹਾਂ, ਬੜਾ ਦਿਲਾਸਾ ਦਿੰਦੇ, ਬੜਾ ਸਮਝਾਉਂਦੇ ਹਾਂ ਬਈ ਬੰਦਾ ਜਿਹੜਾ ਚਲਾ ਗਿਆ ਉਸਨੇ ਵਾਪਸ ਨਹੀਂ ਆਉਣਾ, ਤੂੰ ਕਿਉਂ ਰੋਣਾ, ਤੂੰ ਵੀ ਚਲਾ ਜਾਣਾ, ਤੂੰ ਕਿਉਂ ਰੋਣਾ, ਕੀ ਰੋਣ ਦੇ ਨਾਲ ਤੇਰਾ ਕੁਝ ਬਣੇਗਾ। ਅਸੀਂ ਕਿਤਨਾ ਸਮਝਾਉਂਦੇ ਹਾਂ, ਕਿਤਨਾ ਉਸਨੂੰ ਧੀਰਜ ਦਿੰਦੇ ਹਾਂ, ਪਰ ਅਸੀਂ ਵੇਖਿਆ ਸੰਸਾਰ ਦੇ ਲੋਕ ਆਉਂਦੇ ਨੇ, ਗੱਲਾਂ ਕਰ ਕਰਕੇ ਚੱਲੇ ਜਾਂਦੇ ਨੇ, ਪਰ ਜਿਸ ਦੇ ਅੰਦਰ ਚੋਟ ਲੱਗੀ ਹੋਈ ਹੈ ਉਹ ਸਮਝਦਾ ਹੀ ਨਹੀਂ। ਜਬ ਸਤਨਾਮ ਸ਼੍ਰੀ ਵਾਈ ਉਸੇ ਤਰ੍ਹਾਂ ਹੀ ਰੋਈ ਜਾਂਦਾ, ਉਸੇ ਤਰ੍ਹਾਂ ਹੀ ਹਾਲ ਦਵਾਈ ਪਾਈ ਜਾਂਦਾ। ਵੀ ਸਮਝਾਇਆ ਤਾਂ ਬੜਾ ਸੀ, ਉਸਦੇ ਨਜ਼ਦੀਕੀ ਮਿੱਤਰਾਂ ਨੇ ਵੀ ਸਮਝਾਇਆ, ਜਿਸ ਨੂੰ ਉਹ ਮੰਨਦਾ ਸੀ ਨਾ ਉਹਨਾਂ ਵੱਲੋਂ ਵੀ ਸਮਝਾਇਆ ਗਿਆ। ਸੱਚਮੁੱਚ ਜਿਸ ਇਸ ਨੂੰ ਮੰਨਦਾ ਸੀ ਨਾ ਉਸਦਾ ਕੀਰਤਨ ਵੀ ਸੁਣਿਆ, ਉਸ ਸਮੇਂ ਉਸਦੀ ਸ਼ਬਦ ਕਥਾ ਵੀ ਸੁਣੀ, ਪਰ ਜੇ ਫਿਰ ਮਿਲੇ ਫਿਰ ਰੋਈ ਜਾਂਦਾ ਜਦ ਸਤਨਾਮ ਸ਼੍ਰੀ ਵਾਹਿ। ਹੈਰਾਨੀ ਦੀ ਗੱਲ ਸੀ, ਇਹਨਾਂ ਸਮਝਾਉਣ ਦੇ ਬਾਵਜੂਦ ਵੀ ਜਿੱਥੇ ਉਸਦੀ ਬਿਰਤੀ ਟਿੱਕੀ ਹੋਈ ਸੀ ਉੱਥੇ ਟਿੱਕੀ ਹੋਈ, ਇਹਨਾਂ ਸਮਝਾਉਣ ਦੇ ਬਾਵਜੂਦ ਵੀ ਉਹ ਬਿਰਤੀ ਨੂੰ ਹਿਲਾਉਂਦਾ ਹੀ ਨਹੀਂ। ਪਰ ਐਸੇ ਬੰਦੇ ਵੀ ਵੇਖੇ ਨੇ, ਬੜਾ ਬੜਾ ਨੁਕਸਾਨ ਹੋ ਜਾਂਦਾ ਉਹਨਾਂ ਦਾ, ਬੜਾ ਨੁਕਸਾਨ ਹੋ ਜਾਂਦਾ। ਉਸਦੇ ਨੁਕਸਾਨ ਨੂੰ ਦੁਨੀਆ ਦੇ ਲੋਕ ਸੁਣ ਕੇ ਤਰ੍ਹਾਂ ਤਰ੍ਹਾਂ ਕਰਦੇ ਨੇ, ਪਰ ਉਸਦੇ ਕੋਲ ਜਾਈਦਾ ਜਦੋਂ ਕੋਈ ਗੱਲ ਕਰਦਾ ਉਹ ਕਹਿੰਦਾ ਸਭ ਕੁਛ ਉਸਦੇ ਹੁਕਮ ਵਿੱਚ ਹੈ, ਜੋ ਉਸਨੇ ਕੀਤਾ ਭਲਾ ਹੀ ਕੀਤਾ, ਉਹ ਬੁਰਾ ਕਰਦਾ ਹੀ ਨਹੀਂ। ਇਹ ਸਮਝ ਵਿੱਚ ਗੱਲ ਆ ਗਈ ਕਿ ਸਮਝਾਉਣ ਦੇ ਨਾਲ ਉਹ ਸਮਝਿਆ ਨਹੀਂ, ਅਤੇ ਜਦੋਂ ਕੋਈ ਦੂਸਰਾ ਸਮਝਾਉਣ ਆਇਆ ਪਹਿਲਾਂ ਹੀ ਸਮਝਿਆ ਹੋਇਆ ਸੀ ਜਦ ਸਤਨਾਮ ਸ਼੍ਰੀ ਵਾਹਿਗੁਰੂ। ਇਸਦਾ ਮਤਲਬ ਇਹ ਹੈ ਕਿ ਜਿਹੜੀ ਅੰਦਰ ਦੀ ਗੱਲ ਸੀ, ਸਮਝਣ ਵਾਲਾ ਅੰਗ ਸੀ ਉਸਦੇ ਅੰਦਰ ਸੀ, ਜਦੋਂ ਉਹ ਅੰਦਰੋਂ ਸਮਝ ਗਿਆ ਤਾਂ ਉਸਨੂੰ ਸਮਝ ਆ ਗਈ। ਜਿੰਨੀ ਦੇਰ ਤੱਕ ਉਹ ਅੰਦਰੋਂ ਨਹੀਂ ਸਮਝਿਆ ਉਤਨੀ ਦੇਰ ਤੱਕ ਉਸਨੂੰ ਸਮਝ ਨਹੀਂ ਆਈ। ਜਿਹੜੀ ਅੰਦਰੋਂ ਸਮਝਣ ਦੀ ਗੱਲ ਸੀ ਉਹੀ ਪ੍ਰਤੀਤ ਹੈ ਜਦ ਸਤਨਾਮ ਸ਼੍ਰੀ ਵਾਹਿਗੁਰੂ, ਪ੍ਰਤੀਤ ਉਹੀ ਹੈ ਜਿਹੜੀ ਅੰਦਰੋਂ ਸਮਝ ਆ ਜਾਵੇ। ਜਦੋਂ ਸਾਨੂੰ ਸਤਿਗੁਰਾਂ ਦੀ ਗੱਲ ਅੰਦਰੋਂ ਸਮਝ ਆ ਗਈ, ਜਦੋਂ ਸਤਿਗੁਰਾਂ ਦਾ ਉਪਦੇਸ਼ ਸਾਨੂੰ ਅੰਦਰੋਂ ਸਮਝ ਆ ਗਿਆ, ਜਦੋਂ ਸਤਿਗੁਰਾਂ ਦੀ ਵਿਚਾਰ ਸਾਨੂੰ ਅੰਦਰ ਨੂੰ ਭਾ ਗਈ। ਅਸੀਂ ਕਥਾ ਸੁਣਦੇ ਹਾਂ, ਸਾਰੇ ਸੁਣਦੇ ਨੇ, ਪਰ ਕਈ ਵਾਰੀ ਅਸੀਂ ਐਸੇ ਮਨੁੱਖ ਵੇਖੇ ਨੇ, ਬਾਹਰ ਕਈ ਵਾਰੀ ਵਿਚਾਰ ਵੀ ਕਰੀਦੀ ਹੈ, ਮਨੁੱਖ ਦੀ ਇੱਕ ਆਦਤ ਹੈ, ਸੁਭਾਅ ਹੈ, ਜਿਹੜੀ ਉਸਦੇ ਮਨ ਨੂੰ ਚੰਗੀ ਗੱਲ ਲੱਗਦੀ ਉਹ ਤਾਂ ਸੁਣ ਲੈਂਦਾ, ਜਿਹੜੀ ਚੰਗੀ ਨਹੀਂ ਨਾ ਗੱਲ ਲੱਗਦੀ ਇੱਥੇ ਬੈਠ ਕੇ ਵੀ ਨਹੀਂ ਸੁਣਦਾ। ਜਦ ਸਤਨਾਮ ਸ਼੍ਰੀ ਵਾਹਿ ਇੱਥੇ ਬੈਠ ਕੇ ਵੀ ਨਹੀਂ ਸੁਣਦਾ, ਜਿਹੜੀ ਚੰਗੀ ਗੱਲ ਲੱਗੇਗੀ ਬਾਹਰ ਜਾ ਕੇ ਕਹੇਗਾ ਅੱਜ ਤਾਂ ਤੁਸੀਂ ਬੜੀ ਅੱਛੀ ਗੱਲ ਕਰ ਦਿੱਤੀ, ਅੱਜ ਤਾਂ ਬਹੁਤ ਹੀ ਅੱਛੀ ਗੱਲ ਕਰ ਦਿੱਤੀ, ਬੜੀ ਬਖਸ਼ਿਸ਼ ਹੋਈ। ਦੂਜੇ ਦਿਨ ਦੀ ਕਥਾ ਹੋਈ, ਫਿਰ ਪੁੱਛਿਆ, ਕਹਿੰਦੇ ਮੈਂ ਤਾਂ ਅੱਜ ਕਥਾ ਪੂਰੀ ਤਰ੍ਹਾਂ ਸੁਣੀ ਨਹੀਂ ਜਦੋਂ ਸਤਨਾਮ ਸ਼੍ਰੀ। ਗੱਲ ਕੀ ਸੀ ਕਿ ਜਿਹੜੀ ਉਸਦੇ ਮਨ ਨੂੰ ਭਾਉਂਦੀ ਸੀ ਗੱਲ ਉਹ ਤਾਂ ਸੁਣ ਲੈਂਦਾ, ਅਤੇ ਜਿਹੜੀ ਗੱਲ ਚੰਗੀ ਨਹੀਂ ਨਾ ਲੱਗਦੀ ਉਸਦੇ ਮਨ ਨੂੰ ਉਹ ਸੁਣਦਾ ਹੀ ਨਹੀਂ। ਗੱਲ ਤਾਂ ਉਦੋਂ ਬਣੇਗੀ ਜਿਹੜੀ ਗੱਲ ਉਸ ਨੂੰ ਮਨ ਨੂੰ ਹੀ ਪਾਉਂਦੀ, ਮਨ ਨੂੰ ਸਮਝਾਵੇ ਕਿ ਪਹਿਲਾਂ ਇਹ ਗੱਲ ਸੁਣ ਜਦ ਸਤਨਾਮ ਸ਼੍ਰੀ ਵਾਹਿਗੁਰੂ। ਜੋ ਸਤਿਗੁਰੂ ਅੱਜ ਸੁਣਾ ਰਹੇ ਨੇ ਨਾ, ਪਹਿਲਾਂ ਉਹ ਗੱਲ ਸੁਣ। ਸੱਚਮੁੱਚ ਮੈਂ ਕਹਿੰਦਾ ਜੇ ਸਾਨੂੰ ਸੁਣਨਾ ਆ ਜਾਵੇ ਨਾ ਤਾਂ ਸਾਡਾ ਜੀਵਨ ਹੀ ਬਣ ਜਾਏ। ਅਫਸੋਸ ਇਸੇ ਗੱਲ ਦਾ, ਸਾਨੂੰ ਅਜੇ ਤੱਕ ਸੁਣਨਾ ਹੀ ਨਹੀਂ ਆਇਆ। ਜਿੰਨੀ ਦੇਰ ਤੱਕ ਸੁਣਨਾ ਨਹੀਂ ਆਉਂਦਾ ਤਾਂ ਮੰਨਣਾ ਵੀ ਨਹੀਂ ਆ ਸਕਦਾ, ਜਿੰਨੀ ਦੇਰ ਤੱਕ ਮੰਨਣਾ ਨਹੀਂ ਆਉਂਦਾ ਤਾਂ ਫਿਰ ਭਾਵ ਨਹੀਂ ਆ ਸਕਦਾ, ਕਦਾਚਿਤ ਨਹੀਂ ਆ ਸਕਦਾ। ਇਹ ਸੱਚ ਹੈ, ਇਸ ਕਰਕੇ ਸੁਣਿਆ ਮੰਨਿਆ ਮਨ ਕੀਤਾ ਪਾਓ, ਸੁਣਨਾ ਨਹੀਂ ਆਉਂਦਾ। ਆਮ ਤੌਰ 'ਤੇ ਅਸੀਂ ਵੇਖਿਆ ਦੋ ਬੰਦੇ ਗੱਲਾਂ ਕਰਦੇ ਹੁੰਦੇ ਨੇ, ਇੱਕ ਬੰਦਾ ਆਪਣੇ ਦੁੱਖ ਸੁਣਾਉਂਦਾ, ਸੁਣਨ ਵਾਲਾ ਅੱਧ ਪਚਾਧ ਸੁਣ ਕੇ ਆਪਣਾ ਸੁਣਾਉਣ ਲੱਗ ਪੈਂਦਾ, ਉਹ ਕਹਿੰਦਾ ਤੂੰ ਕਿੱਥੇ ਦੁਖੀ ਹੈ, ਤੇਰੇ ਤੋਂ ਜ਼ਿਆਦਾ ਤਾਂ ਮੈਂ ਦੁਖੀ ਹਾਂ। ਅਤੇ ਸਤਿਗੁਰੂ ਜੀ ਨੇ ਮੋਹਰ ਲਗਾ ਦਿੱਤੀ, ਜਿਸ ਮਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ। ਉਹ ਤੇਰੇ ਦੁੱਖ ਕੀ ਕਰੇਗਾ, ਉਹ ਤੇਰੇ ਦੁੱਖ ਕਿਵੇਂ ਨਿਵਿਰਤ ਕਰੇਗਾ? ਕਰ ਨਹੀਂ ਸਕਦਾ। ਵਿਚਾਰ ਸੀ ਜਦੋਂ ਗੱਲ ਅੰਦਰੋਂ ਸਮਝ ਆ ਜਾਵੇ ਉਦੋਂ ਪ੍ਰਤੀਤ ਹੋਏਗੀ। ਮਿਸਾਲ ਦੇ ਤੌਰ 'ਤੇ ਇੱਕ ਵੈਦ ਹੈ, ਉਹ ਮਾਤਾ ਦੇ ਦੁੱਧ ਦੇ ਗੁਣ ਦੱਸਦਾ ਹੈ, ਬੜੇ ਬਿਆਨ ਕਰਦਾ ਹੈ ਬਈ ਜੋ ਮਾਤਾ ਦੇ ਦੁੱਧ ਵਿੱਚ ਗੁਣ ਹੈ ਬੱਚੇ ਲਈ ਹੋਰ ਕਿਸੇ ਦੁੱਧ ਵਿੱਚ ਨਹੀਂ, ਪਰ ਪ੍ਰਤੀਤ ਬੱਚੇ ਨੂੰ ਹੈ ਜਿਸ ਨੇ ਪੀ ਲਿਆ ਨਾ, ਪ੍ਰਤੀਤ ਬੱਚੇ ਨੂੰ ਹੈ ਜਿਸ ਨੇ ਪੀਤਾ। ਸੁਨਿਆਰਾ ਸੋਨੇ ਦੇ ਗੁਣ ਦੱਸਦਾ ਹੈ, ਪ੍ਰਤੀਤ ਉਸਨੂੰ ਹੈ ਜਿਸ ਦੇ ਪਾਸ ਮੋਹਰਾਂ ਪਈਆਂ ਨੇ, ਜਦ ਸਤਨਾਮ ਸ਼ੀਲ ਪ੍ਰਤੀਤ ਉਸਨੂੰ ਹੈ, ਉਸਨੂੰ ਪ੍ਰਤੀਤ ਹੈ, ਸੱਚ ਹੈ ਨਾ, ਜਿਸ ਦੇ ਪਾਸ ਮੋਹਰਾਂ ਪਈਆਂ ਨੇ ਉਸਨੂੰ ਪ੍ਰਤੀਤ ਹੈ। ਕੋਈ ਗੁਣਾਂ ਦੀ ਗੱਲ, ਪਰਮੇਸ਼ਰ ਦੇ ਗੁਣਾਂ ਦੀ ਗੱਲ ਵਾਰੰਵਾਰ ਕਰ ਰਿਹਾ ਹੈ, ਪਰ ਪ੍ਰਤੀਤ ਉਸਨੂੰ ਹੈ ਜਿਸ ਦੇ ਅੰਦਰ ਗੁਣਾਂ ਦਾ ਪ੍ਰਕਾਸ਼ ਹੋ ਗਿਆ, ਜੋ ਸਤਨਾਮ ਸੀ। ਬਈ ਮੇਰੇ ਪਾਸ ਧਨ ਨਹੀਂ ਹੈ ਪਰ ਮੈਂ ਧਨ ਦੇ ਲੈਕਚਰ ਦੇ ਜਾਵਾਂ, ਗੱਲ ਬਣੇਗੀ ਨਹੀਂ। ਮੇਰੇ ਪਾਸ ਸੱਤ ਨਹੀਂ, ਮੈਂ ਸੱਤ ਦੀਆਂ ਗੱਲਾਂ ਕਰੀ ਜਾਵਾਂ, ਗੱਲ ਬਣੇਗੀ ਨਹੀਂ। ਮੇਰੇ ਪਾਸ ਦਇਆ ਨਹੀਂ, ਮੈਂ ਦਇਆ ਦੇ ਲੈਕਚਰ ਦੇ ਜਾਵਾਂ, ਲੋਕ ਕਹਿਣਗੇ ਇਹ ਗੱਲ ਆਪ ਤਾਂ ਦਇਆ ਵਿੱਚ ਨਹੀਂ ਆਉਂਦਾ, ਲੈਕਚਰ ਬੜੇ ਕਰਦਾ। ਗੱਲਾਂ ਤਾਂ ਕੀਤੀਆਂ ਜਾ ਰਹੀਆਂ ਨੇ ਧਨ ਵਾਲੇ ਐਸੇ ਨਿਰਧਨ ਗੱਲਾਂ ਧਨ ਦੀਆਂ ਕਰਦੇ ਨੇ, ਜਿਹਨਾਂ ਪਾਸ ਵਿਚਾਰ ਨਹੀਂ ਉਹ ਵਿਚਾਰਾਂ ਦੀਆਂ ਗੱਲਾਂ ਕਰਦੇ ਨੇ, ਜਿਹਨਾਂ ਪਾਸ ਸੰਤੋਖ ਨਹੀਂ ਉਹ ਸੰਤੋਖ ਦੀਆਂ ਗੱਲਾਂ ਕਰਦੇ ਨੇ। ਅਤੇ ਸੱਚਮੁੱਚ ਇਸੇ ਤਰ੍ਹਾਂ ਹੀ ਲੱਗਦਾ ਜਿਹਨਾਂ ਨੇ ਅਜੇ ਤੱਕ ਪਰਮਾਤਮਾ ਨੂੰ ਵੇਖਿਆ ਨਹੀਂ ਉਹ ਪਰਮਾਤਮਾ ਦੀਆਂ ਗੱਲਾਂ ਕਰਦੇ, ਜਬ ਸਤਨਾਮ ਸ਼੍ਰੀ। ਗੱਲਾਂ ਤਾਂ ਹੋ ਰਹੀਆਂ ਨੇ, ਕੋਈ ਪਰਮਾਤਮਾ ਦੀ ਗੱਲ ਕਰਦਾ, ਕੋਈ ਗੱਲ ਕਰਨੀ ਤਾਂ ਮਾੜੀ ਨਹੀਂ, ਪਰ ਜੇ ਅਗਰ ਅਸੀਂ ਪਰਮਾਤਮਾ ਦੀ ਗੱਲ ਕਰ ਰਹੇ ਹਾਂ ਤਾਂ ਫਿਰ ਸਾਨੂੰ ਯਤਨ ਕਰਨਾ ਚਾਹੀਦਾ ਕਿ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ ਉਹਨਾਂ ਗੱਲਾਂ ਦੇ ਮੁਤਾਬਕ ਪਰਮਾਤਮਾ ਦੀ ਪਹਿਚਾਣ ਵੀ ਕਰੀਏ, ਪਰਮਾਤਮਾ ਦੇ ਨਾਲ ਪ੍ਰੀਤ ਵੀ ਕਰੀਏ, ਉਸ ਨਿਰਮਲ ਰੀਤ 'ਤੇ ਚੱਲੀਏ ਜਿੱਥੋਂ ਪ੍ਰਤੀਤ ਉਪਜ ਜਾਏ, ਜਪ ਸਤਨਾਮ ਸ਼੍ਰੀ ਗੁਰੂ, ਫਿਰ ਤਾਂ ਇਉਂ ਗੱਲ ਬਣ ਜਾਏ, ਫਿਰ ਤਾਂ ਐਸੀ ਬਖਸ਼ਿਸ਼ ਹੋ ਜਾਏ। ਇਸ ਦਾ ਭਾਵ ਇਹ ਹੈ ਜੇ ਅੰਦਰ ਦੀ ਗੱਲ ਸਮਝ ਆ ਜਾਵੇ ਤਾਂ ਅੰਦਰ ਫਿਰ ਪ੍ਰਤੀਤ ਦੀ ਬਿਰਤੀ ਉਜਾਗਰ ਹੋਏਗੀ। ਇਹ ਗੱਲ ਹੋਰ ਸਮਝਣ ਵਾਲੀ ਹੈ ਕਿ ਜਿਹੜੀ ਅਕਲ ਹੈ ਜਿਹੜੀ ਬੰਦੇ ਦੀ ਬੁੱਧ ਹੈ, ਪ੍ਰਤੀਤ ਇਸ ਤੋਂ ਉੱਪਰ ਹੈ। ਇਹ ਅਕਲ ਤੋਂ ਪਰੇ ਹੈ, ਜਿੱਥੇ ਤੱਕ ਅਕਲ ਦੀ ਪਹੁੰਚ ਹੈ ਸੱਚ ਆਖਾਂ ਉੱਥੇ ਪ੍ਰਤੀਤ ਦੀ ਅਵਸਥਾ ਹੀ ਹੋਰ ਹੈ, ਅਕਲ ਗਵਾ ਕੇ ਹੀ ਪ੍ਰਤੀਤ ਆਉਂਦੀ ਹੈ, ਇਹ ਸੱਚ ਹੈ, ਖਿਆਲ ਕਰਨਾ। ਅਕਲ ਕੀ ਕਰਦੀ ਹੈ? ਅਕਲ ਹਰ ਗੱਲ ਦੀ ਛਾਣਬੀਣ ਕਰਦੀ ਹੈ, ਅਕਲ ਹਰ ਗੱਲ ਦੀ ਛਾਣਬੀਣ ਕਰੇਗੀ। ਜਿੱਥੇ ਛਾਣਬੀਣ ਹੋਏਗੀ ਉੱਥੇ ਕਿੰਤੂ ਹੋਏਗਾ, ਉੱਥੇ ਕਿੰਤੂ ਹੋਏਗਾ। ਜਿੱਥੇ ਕਿੰਤੂ ਫਿੰਤੂ ਹੈ ਉੱਥੇ ਪ੍ਰਤੀਤ ਕਿੱਥੇ ਹੈ? ਉਹ ਤਾਂ ਗੁਰੂ ਦੇ ਵਿਸ਼ਵਾਸ 'ਤੇ ਵੀ ਕਿੰਤੂ ਕਰੇਗਾ, ਉਹ ਤਾਂ ਗੁਰੂ ਦੀ ਸਾਖੀ 'ਤੇ ਵੀ ਕਿੰਤੂ ਕਰੇਗਾ, ਉਹ ਗੁਰੂ ਦੇ ਵਿਚਾਰ 'ਤੇ ਵੀ ਕਿੰਤੂ ਕਰੇਗਾ, ਉਹ ਗੁਰੂ ਦੀ ਸੋਚ 'ਤੇ ਵੀ ਕਿੰਤੂ ਕਰੇਗਾ, ਉਹ ਗੁਰੂ ਦੀ ਗੱਲ 'ਤੇ ਵੀ ਕਿੰਤੂ ਕਰੇਗਾ, ਉਹ ਗੁਰੂ ਦੇ ਮਾਰਗ 'ਤੇ ਵੀ ਕਿੰਤੂ ਕਰੇਗਾ। ਅੱਜ ਦੇਖਿਆ ਨਹੀਂ ਤਰ੍ਹਾਂ ਤਰ੍ਹਾਂ ਦੇ ਲੋਕ ਕਿਤਾਬਾਂ ਲਿਖਦੇ ਹਨ, ਉਹ ਕੌਣ ਨੇ? ਸਿਰਫ ਜਿਹੜੇ ਅਕਲ ਤੋਂ ਕੰਮ ਲੈ ਰਹੇ ਹਨ, ਜਪ ਸਤਨਾਮ ਸ਼੍ਰੀ। ਜੇ ਅਗਰ ਪ੍ਰਤੀਤ ਹੋਵੇ, ਪ੍ਰਤੀਤ ਦੀ ਗੱਲ ਹੀ ਹੋਰ ਹੈ। ਆਓ ਮੈਂ ਪ੍ਰਤੀਤ ਦੀ ਇੱਕ ਮਿਸਾਲ ਦਿਆਂ। ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਲੈਣੇ ਨੂੰ ਕਹਿਣ ਲੱਗੇ, ਭਾਈ ਲੈਣਿਆ ਜਾ ਬ੍ਰਿਕਸ਼ 'ਤੇ, ਬ੍ਰਿਕਸ਼ ਨੂੰ ਚੰਗੀ ਤਰ੍ਹਾਂ ਝੂਣਾ ਦੇ ਦੇ, ਉੱਥੋਂ ਮਠਿਆਈਆਂ ਚੜ੍ਹਨਗੀਆਂ, ਜਪ ਸਤਨਾਮ ਸ਼੍ਰੀ। ਨਾਲ ਹੋਰ ਖੜ੍ਹੇ ਸੀ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਵੀ ਸਨ, ਉਹ ਸਾਰੇ ਹੈਰਾਨ ਹੋ ਗਏ, ਕਦੇ ਬ੍ਰਿਕਸ਼ਾਂ ਨੂੰ ਮਠਿਆਈਆਂ ਲੱਗਦੀਆਂ ਨੇ, ਕਦੇ ਦਰਖਤਾਂ ਨੂੰ ਮਠਿਆਈਆਂ ਲੱਗਦੀਆਂ ਨੇ ਕਿਉਂਕਿ ਉਹਨਾਂ ਨੂੰ ਪ੍ਰਤੀਤ ਨਹੀਂ, ਉਹ ਅਕਲ ਤੋਂ ਕੰਮ ਲੈ ਗਏ। ਖਿਆਲ ਕਰਨ, ਉਹ ਲੈ ਗਏ ਅਕਲ ਤੋਂ ਕੰਮ। ਜਿਹਨਾਂ ਨੇ ਅਕਲ ਤੋਂ ਕੰਮ ਲੈ ਲਿਆ ਉਹਨਾਂ ਨੂੰ ਪ੍ਰਤੀਤ ਨਹੀਂ ਸੀ ਗੁਰੂ ਦੇ ਬਚਨਾਂ 'ਤੇ, ਉਹਨਾਂ ਨੇ ਕਹਿ ਦਿੱਤਾ ਦਰਖਤਾਂ ਨੂੰ ਮਠਿਆਈਆਂ ਨਹੀਂ ਲੱਗਦੀ। ਜਿਹਨਾਂ ਨੂੰ ਪ੍ਰਤੀਤ ਸੀ ਭਾਈ ਲਹਿਣਾ ਅੱਗੇ ਵਧੇ, ਬ੍ਰਿਕਸ਼ 'ਤੇ ਚੜ੍ਹ ਗਏ, ਸਾਹਿਬਜ਼ਾਦੇ ਬੋਲੇ, ਹੋਰ ਨੇੜੇ ਖਲੋਤੇ ਬੋਲੇ, ਕੀ ਕਰਦੇ ਹੋ ਭਾਈ ਸਾਹਿਬ, ਤੁਸੀਂ ਵੀ ਕਮਾਲ ਕਰਦੇ ਹੋ, ਬ੍ਰਿਕਸ਼ ਨੂੰ ਮਠਿਆਈਆਂ ਚੜ੍ਹਦੀਆਂ ਨੇ। ਉਹ ਕਹਿਣ ਲੱਗੇ ਪਿਆਰਿਓ, ਗੁਰੂ ਦਾ ਬਚਨ ਹੀ ਮਠਿਆਈਆਂ। ਜਬ ਸਤਨਾਮ ਸ਼੍ਰੀ ਅਕਾਲ। ਗੁਰੂ ਦਾ ਬਚਨ ਬੜਾ ਮਿੱਠਾ ਹੈ, ਬੜਾ ਮਿੱਠਾ ਹੈ। ਪਰਮੇਸ਼ਰ ਦਾ ਬਚਨ ਬੜਾ ਮਿੱਠਾ ਹੈ। ਸਾਹਿਬ ਮਿੱਠ ਬੋਲਣਾ ਹੈ। ਇੱਕ ਪੰਕਤੀ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਗੱਲ ਕਹਿ ਦਿੱਤੀ, ਤੁਸੀਂ ਨਿਤ ਪੜ੍ਹਦੇ ਹੋ। ਆਪਾਂ ਕੀਰਤਨ ਕਈ ਵਾਰੀ ਸੁਣਿਆ ਨਾ, ਜੋ ਸਾਹਿਬ ਕਹਿੰਦੇ ਨੇ ਮੈਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਇਸ ਪੰਕਤੀ ਨੇ ਇੱਕ ਬੜੀ ਡੂੰਘੀ ਵਿਚਾਰ ਦਿੱਤੀ ਹੈ। ਮੈਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਜਪੋ ਸਤਨਾਮ ਸ਼੍ਰੀ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹੋਂ ਸੰਭਲ ਥੱਕੀ ਜੀ, ਹੋਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਤੁਸੀਂ ਬੜੇ ਚੰਗੇ ਹੋ, ਮੈਂ ਸੱਚ ਆਖਾਂ ਮੇਰਾ ਸੀਸ ਝੁਕਦਾ। ਜੇ ਅਗਰ ਕੋਈ ਭੁੱਲ ਨੂੰ ਦੱਸ ਦੇਵੇ ਉਹ ਬੜਾ ਹੀ ਚੰਗਾ ਹੁੰਦਾ। ਜਪੋ ਸਤਨਾਮ ਸ਼੍ਰੀ। ਮੈਨੂੰ ਬੜਾ ਹੀ ਚੰਗਾ ਲੱਗਦਾ, ਤੁਸੀਂ ਇਤਨੇ ਚੰਗੇ ਹੋ, ਇਤਨੇ ਚੰਗੇ ਹੋ। ਮੈਂ ਤੁਹਾਡੀ ਚੰਗਿਆਈ ਦੇ ਗੁਣ ਗਾਉਂਦਾ ਹੀ ਰਹਾਂ, ਗਾਉਂਦਾ ਹੀ ਰਹਾਂ। ਗੁਰੂ ਕਿਰਪਾ ਕਰੀ, ਇਸ ਤਰ੍ਹਾਂ ਬਖਸ਼ਿਸ਼ ਕਰਦੇ ਰਿਹਾ ਕਰੋ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਹੋਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਸਤਿਗੁਰੂ ਜੀ ਨੇ ਕਮਾਲ ਕਰ ਦਿੱਤੀ, ਕਹਿੰਦੇ ਨੇ ਮੈਂ ਸੋਚ ਸੋਚ ਕੇ ਚੇਤੇ ਕਰ ਕਰਕੇ ਥੱਕ ਗਈ। ਕਮਾਲ ਕਹਿ ਦਿੱਤੀ, ਮੈਂ ਚੇਤੇ ਕਰ ਕਰਕੇ ਥੱਕ ਗਈ ਕਿ ਮੈਨੂੰ ਪਰਮਾਤਮਾ ਦੇ ਬੋਲਾਂ ਵਿੱਚੋਂ ਇੱਕ ਬੋਲ ਵੀ ਐਸਾ ਨਹੀਂ ਮਿਲਿਆ ਜਿਹੜਾ ਕੌੜਾ ਹੋਵੇ। ਜਪ ਸਤਨਾਮ ਸ਼੍ਰੀ। ਇਹਦਾ ਭਾਵ ਬੜਾ ਸੁੰਦਰ ਸਪਸ਼ਟ ਕਰ ਦਿੱਤਾ, ਮੈਨੂੰ ਪਰਮਾਤਮਾ ਦੇ ਬੋਲਾਂ 'ਚੋਂ ਇੱਕ ਬੋਲ ਵੀ ਐਸਾ ਨਹੀਂ ਮਿਲਿਆ। ਮੈਂ ਇਤਨਾ ਚੇਤੇ ਕੀਤਾ ਕੋਈ ਤਾਂ ਮਿਲੇ। ਮੈਂ ਚੇਤੇ ਕਰ ਕਰਕੇ ਥੱਕ ਗਈ, ਮੈਨੂੰ ਉਹਨਾਂ ਦੇ ਬੋਲਾਂ 'ਚੋਂ ਕੋਈ ਐਸਾ ਬੋਲ ਨਹੀਂ ਮਿਲਿਆ ਜਿਹੜਾ ਕੌੜਾ ਹੋਵੇ। ਕਿਉਂਕਿ ਕੌੜਾ ਬੋਲ ਨਾ ਜਾਣੈ। ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ। ਠੀਕ ਹੈ, ਗੁਰੂ ਦੇ ਬਚਨ ਕਿਹੜੇ ਨੇ? ਸਤਿਗੁਰਾਂ ਦੀ ਬਾਣੀ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਭਾਈ ਲਹਿਣਾ ਕਹਿਣ ਲੱਗੇ ਗੁਰੂ ਦਾ ਬਚਨ ਹੀ ਇਤਨਾ ਮਿੱਠਾ ਹੈ, ਇਸ ਤੋਂ ਵੱਧ ਕੋਈ ਮਿਠਾਸ ਨਹੀਂ ਹੋ ਸਕਦੀ। ਸੱਚ ਹੈ। ਇੱਕ ਵਾਰ ਸਤਿਗੁਰੂ ਜੀ ਨੇ ਜਦੋਂ ਇੱਕ ਐਸਾ ਸਰੂਪ ਧਾਰਿਆ, ਉਸ ਸਰੂਪ ਨੂੰ ਵੇਖ ਕੇ ਸਾਰੇ ਮਗਰ ਆਉਣ ਵਾਲੇ ਸਾਥੀ ਪਿੱਛੇ ਰਹਿ ਗਏ, ਤਾਂ ਭਾਈ ਲਹਿਣਾ ਮਗਰ ਆਉਂਦੇ ਗਏ। ਜਦੋਂ ਭਾਈ ਲਹਿਣਾ ਮਗਰ ਆਉਂਦੇ ਗਏ ਤਾਂ ਸਤਿਗੁਰੂ ਜੀ ਨੇ ਕਿਹਾ, ਭਾਈ ਸਾਰੇ ਚਲੇ ਗਏ ਪਿੱਛੇ, ਤੂੰ ਕਿਉਂ ਨਹੀਂ ਗਿਆ? ਤਾਂ ਭਾਈ ਲਹਿਣਾ ਬੋਲੇ, ਸਤਿਗੁਰੂ ਜੀ ਮੈਨੂੰ ਤੁਹਾਡੇ ਤੋਂ ਬਿਨਾਂ ਹੋਰ ਕੋਈ ਟਿਕਾਣਾ ਹੀ ਨਹੀਂ। ਗੱਲ ਪ੍ਰਤੀਤ ਦੀ ਹੈ ਜਿਨ੍ਹਾਂ ਨੇ ਅਕਲ ਤੋਂ ਕੰਮ ਲਿਆ ਉਹ ਪਿੱਛੇ ਰਹਿ ਗਏ, ਜਿਨ੍ਹਾਂ ਨੇ ਅਕਲ ਤੋਂ ਕੰਮ ਲਿਆ ਉਹ ਪਿੱਛੇ ਰਹਿ ਗਏ, ਅਤੇ ਜਿਨ੍ਹਾਂ ਨੂੰ ਪ੍ਰਤੀਤ ਸੀ ਉਹ ਮਗਰ ਆਉਂਦੇ ਗਏ। ਅਤੇ ਭਾਈ ਲਹਿਣਾ ਬੋਲੇ, ਸਤਿਗੁਰੂ ਜੀ ਮੈਂ ਜਾਂਦਾ ਕਿੱਥੇ? ਮੈਨੂੰ ਆਪ ਜੀ ਤੋਂ ਬਿਨਾਂ ਕੋਈ ਟਿਕਾਣਾ ਨਹੀਂ। ਸਤਿਗੁਰੂ ਜੀ ਬੋਲੇ, ਗੁਰਮੁਖਾ ਟਿਕਾਣਾ ਤਾਂ ਮੈਂ ਵੀ ਕਾਫੀ ਸਮੇਂ ਤੋਂ ਲੱਭ ਰਿਹਾ ਸੀ, ਮੈਨੂੰ ਕੋਈ ਟਿਕਾਣਾ ਮਿਲ ਜਾਏ। ਅੱਜ ਮੈਨੂੰ ਵੀ ਟਿਕਾਣਾ ਮਿਲ ਗਿਆ ਕਿ ਮੈਂ ਤੇਰੇ ਹਿਰਦੇ ਵਿੱਚ ਨਿਵਾਸ ਕਰਦਾ। ਅੱਜ ਮੈਨੂੰ ਵੀ ਟਿਕਾਣਾ ਮਿਲ ਗਿਆ, ਗੁਰ ਅੰਗਦ ਕੇ ਹੀ ਹੈ ਮੈਂ। ਜਿੱਥੇ ਪ੍ਰਤੀਤ ਹੋਏਗੀ ਆ ਨਿਰਮਲ ਰੀਤ ਦਾ ਸੰਬੰਧ ਹੋ ਗਿਆ, ਜਬ ਸਤਨਾਮ ਸ੍ਰੀ ਅਪ੍ਰੀਤ ਨਿਰਮਲ ਰੀਤ ਅਤੇ ਪ੍ਰਤੀਤ, ਉਹੀ ਨਿਰਮਲ ਰੀਤ ਜੋ ਗੁਰੂ ਨਾਨਕ ਦੀ ਸੀ, ਉਹੀ ਨਿਰਮਲ ਰੀਤ ਗੁਰੂ ਅੰਗਦ ਦੀ ਹੋ ਗਈ, ਜਪ ਸਤਨਾਮ ਸ੍ਰੀ, ਉਹੀ ਨਿਰਮਲ ਰੀਤ, ਉਹੀ ਪ੍ਰਤੀਤ ਨਿਰਮਲ ਰੀਤ। ਪਰ ਇਹ ਹੁੰਦੀ ਉਦੋਂ ਹੀ ਹੈ ਜਦੋਂ ਕੋਈ ਪ੍ਰਤੀਤ ਕਰਕੇ ਮੁੱਖ ਕਰ ਲਵੇ। ਖਿਆਲ ਕਰਨਾ, ਪਾਣੀ ਤੁਰਦਾ ਪਿਆ ਸੀ, ਪਾਣੀ ਤੁਰਦੇ ਤੁਰਦੇ ਗੁਰਮੁਖ ਦਾ ਅਨੁਭਵ ਹੋਇਆ। ਪਾਣੀ ਨੂੰ ਪੁੱਛਾਂ, ਤੂੰ ਪਾਣੀ ਕਿੱਧਰ ਜਾ ਰਿਹਾ, ਤੂੰ ਕਿੱਧਰ ਤੁਰਦਾ ਪਿਆ, ਤੂੰ ਨੀਵਾਂ ਹੀ ਜਾਈ ਜਾਂਦਾ, ਨੀਵਾਂ ਹੀ ਜਾਈ ਜਾਂਦਾ। ਉਸ ਦੇ ਅਨੁਭਵ ਦੇ ਵਿੱਚ, ਗੁਰਮੁਖ ਦੇ ਅਨੁਭਵ ਵਿੱਚ ਇਹ ਆਇਆ, ਪਾਣੀ ਮੈਨੂੰ ਕਹਿ ਰਿਹਾ ਕਿ ਮੈਂ ਜਿੱਥੋਂ ਉਪਜਿਆ ਸਮੁੰਦਰ ਦੇ ਵਿੱਚ, ਜਿਸ ਦੀ ਮੈਂ ਅੰਸ਼ ਹਾਂ ਉਸ ਵੱਲ ਜਾ ਰਿਹਾ, ਜਿਸ ਦੀ ਮੈਂ ਅੰਸ਼ ਹਾਂ ਉਸ ਵੱਲ ਜਾ ਰਿਹਾ। ਮੋਮਬੱਤੀ ਜਲ ਰਹੀ ਸੀ, ਮੋਮਬੱਤੀ ਦੀ ਲੋਹ ਉੱਪਰ ਨੂੰ ਸੀ, ਲੋਹ ਨੂੰ ਪੁੱਛਿਆ ਮੋਮ ਹੇਠਾਂ ਡਿੱਗ ਰਹੀ ਹੈ ਅਤੇ ਤੂੰ ਉੱਪਰ ਹੈ, ਇਹ ਕਾਰਨ ਕੀ ਹੈ? ਤਾਂ ਉਸ ਦੇ ਅਨੁਭਵ ਵਿੱਚ, ਗੁਰਮੁਖ ਦੇ ਅਨੁਭਵ ਵਿੱਚ ਆਇਆ, ਲੋਹ ਕਹਿੰਦੀ ਹੈ ਕਿ ਮੈਂ ਸੂਰਜ ਦੀ ਅੰਸ਼ ਹਾਂ, ਮੈਂ ਸੂਰਜ ਵੱਲ ਜਾਣਾ ਚਾਹੁੰਦੀ, ਜਿਸ ਦੀ ਮੈਂ ਅੰਸ਼ ਹਾਂ। ਮੋਮ ਕਹਿ ਰਹੀ ਹੈ ਮੈਂ ਜਿਸ ਧਰਤੀ ਦੀ ਅੰਸ਼ ਹਾਂ ਉਸ ਧਰਤੀ ਵੱਲ ਜਾਣਾ ਚਾਹੁੰਦੀ। ਖਿਆਲ ਆਉਂਦਾ, ਜੇ ਇੱਕ ਮੋਮ ਜਿਸ ਦੀ ਅੰਸ਼ ਹੈ ਉਸ ਵੱਲ ਜਾਵੇ, ਜੇ ਇੱਕ ਪਾਣੀ ਜਿਸ ਦੀ ਅੰਸ਼ ਹੈ ਉਸ ਵੱਲ ਜਾਵੇ, ਜੇ ਦੀਵੇ ਦੀ ਲੋਹ ਜਿਸ ਦੀ ਅੰਸ਼ ਹੈ ਉਸ ਵੱਲ ਜਾਵੇ, ਤਾਂ ਸਿੱਖਾ ਤੂੰ ਵੀ ਉਸ ਵੱਲ ਚੱਲ ਜਿਸ ਦੀ ਤੂੰ ਅੰਸ਼ ਹੈ। ਜਬ ਸਤਨਾਮ ਸ੍ਰੀ ਵਾਹਿਗੁਰੂ। ਫਿਰ ਤੂੰ ਵੀ ਉਸ ਵੱਲ ਮੂੰਹ ਕਰ ਜਿਸ ਦੀ ਤੂੰ ਅੰਸ਼ ਹੈ। ਹੇ ਮਨੁੱਖ, ਹੇ ਬੰਦੇ, ਤੂੰ ਵੀ ਉਸ ਵੱਲ ਮੂੰਹ ਕਰ ਜਿਸ ਨੇ ਤੈਨੂੰ ਬੰਦਾ ਬਣਾ ਕੇ ਭੇਜਿਆ। ਜਬ ਸਤਨਾਮ ਸ੍ਰੀ, ਤੂੰ ਵੀ ਉਸ ਪਾਰ ਬ੍ਰਹਮ ਵੱਲ ਮੁੱਖ ਕਰ ਜਿਸ ਬ੍ਰਹਮ ਨੇ ਇਹ ਜਨ ਬਣਾਇਆ। ਤੂੰ ਉਸ ਵੱਲ ਮੂੰਹ ਕਰ, ਪਰ ਮੂੰਹ ਉਹੀ ਕਰਦੇ ਨੇ ਜਿਹਨਾਂ ਦੀ ਪ੍ਰਤੀਤ ਹੈ। ਜਬ ਸਤਨਾਮ ਸ੍ਰੀ, ਜਿਹਨਾਂ ਦੀ ਪ੍ਰਤੀਤ ਹੈ। ਜੇ ਪ੍ਰਤੀਤ ਨਹੀਂ ਤਾਂ ਫਿਰ ਉਹ ਤਾਂ ਪਾਣੀ ਦੇ ਵਹਿਣ 'ਚੋਂ ਜਿਹੜੇ ਕਿਨਾਰੇ ਤੋੜ ਕੇ ਦੂਜੇ ਪਾਸੇ ਚਲੇ ਜਾਂਦੇ ਨੇ, ਉਹ ਫਿਰ ਛੱਪੜ ਬਣ ਜਾਂਦੇ। ਜਦੋਂ ਪ੍ਰਤੀਤ ਨਹੀਂ, ਅਕਲ ਤੋਂ ਕੰਮ ਲੈਣ ਵਾਲੇ ਜਿਹੜੇ ਪ੍ਰਤੀਤ ਕਵਾ ਬੈਠਦੇ ਨੇ, ਅਕਲ ਤੋਂ ਹੀ ਸਿਰਫ ਕੰਮ ਲੈਂਦੇ ਨੇ, ਅਸੀਂ ਵੇਖਿਆ ਉਹਨਾਂ ਦੇ ਜੀਵਨ ਦੁਰਾਚਾਰੀ ਬਣਦੇ ਵੇਖੇ ਨੇ, ਉਹਨਾਂ ਦੇ ਜੀਵਨ ਵਿਕਾਰੀ ਬਣਦੇ ਦੇਖੇ ਨੇ। ਹੁਣ ਅਕਲ ਅਤੇ ਪ੍ਰਤੀਤ ਵਿੱਚ ਥੋੜ੍ਹਾ ਜਿਹਾ ਹੋਰ ਵੀ ਭੇਦ ਨਜ਼ਰ ਆਉਂਦਾ ਹੈ। ਕੈਸਾ ਭੇਦ ਹੈ, ਕੈਸਾ ਭੇਦ ਹੈ ਬਈ! ਜੇ ਬੰਦਾ ਕਵੇ ਮੈਂ ਅਕਲ ਦੇ ਨਾਲ ਆਪਣੀ ਆਤਮਾ ਦੀ ਪਹਿਚਾਣ ਕਰ ਲਵਾਂਗਾ, ਨਾਮੁਮਕਿਨ ਹੈ। ਜੇ ਬੰਦਾ ਕਵੇ ਮੈਂ ਆਪਣੀ ਅਕਲ ਨਾਲ ਨਾਮ ਦੀ ਪ੍ਰਾਪਤੀ ਕਰ ਲਵਾਂਗਾ, ਨਾਮੁਮਕਿਨ ਹੈ, ਨਹੀਂ ਹੋ ਸਕਦੀ। ਖਿਆਲ ਕਰਨਾ, ਸੂਰਜ ਦਾ ਬੜਾ ਪ੍ਰਕਾਸ਼ ਹੈ, ਸੂਰਜ ਦੀਆਂ ਕਿਰਨਾਂ ਫੈਲੀਆਂ ਹੋਈਆਂ ਨੇ, ਪ੍ਰਕਾਸ਼ ਕਰਦਾ, ਠੀਕ ਹੈ। ਪਰ ਕਈ ਵਾਰ ਅਸੀਂ ਵੇਖਿਆ ਇੱਕ ਛੋਟਾ ਜਿਹਾ ਬਾਲਕ ਖੇਲ ਰਿਹਾ, ਬਾਲਕ ਦੇ ਬਾਹਰਲੇ ਸਰੀਰ ਤੱਕ ਸੂਰਜ ਦੀ ਕਿਰਨਾਂ ਦਾ ਪ੍ਰਕਾਸ਼ ਪਹੁੰਚਦਾ ਹੈ। ਸਾਨੂੰ ਸੂਰਜ ਦੀਆਂ ਕਿਰਨਾਂ ਦੇ ਪ੍ਰਕਾਸ਼ ਤੋਂ ਬਾਲਕ ਖੇਡਦਾ ਨਜ਼ਰ ਆਉਂਦਾ। ਪਰ ਖੇਡਦੇ ਖੇਡਦੇ ਉਸਨੇ ਕੀ ਕੀਤਾ, ਇੱਕ ਸਿੱਕਾ ਮੂੰਹ ਵਿੱਚ ਪਾ ਲਿਆ, ਖੇਡਦੇ ਖੇਡਦੇ ਉਹ ਨਿਕਲ ਗਿਆ, ਹੁਣ ਸਿੱਕਾ ਉਹਦੇ ਅੰਦਰ ਚਲਾ ਗਿਆ। ਹੁਣ ਸੂਰਜ ਦੀਆਂ ਕਿਰਨਾਂ ਦਾ ਪ੍ਰਕਾਸ਼ ਉਸ ਸਿੱਕੇ ਨੂੰ ਨਹੀਂ ਵੇਖ ਸਕਦਾ। ਹੁਣ ਸੂਰਜ ਦੀਆਂ ਕਿਰਨਾਂ ਦਾ ਪ੍ਰਕਾਸ਼ ਉਸ ਸਿੱਕੇ ਨੂੰ ਨਹੀਂ ਵੇਖ, ਬਾਲਕ ਤਾਂ ਨਜ਼ਰ ਆਉਂਦਾ ਪਰ ਸਿੱਕਾ ਨਜ਼ਰ ਨਹੀਂ ਆਉਂਦਾ। ਸੂਰਜ ਦੀ ਕਿਰਨ ਹੈ ਤਾਂ ਸੂਖਸ਼ਮ, ਪਰੰਤੂ ਹੁਣ ਸਿੱਕਾ ਕਿਵੇਂ ਵੇਖੀਏ? ਫਿਰ ਸਾਨੂੰ ਐਕਸਰੇ ਮਸ਼ੀਨ 'ਤੇ ਲਿਜਾਣਾ ਪੈਂਦਾ, ਜਦ ਸਤਨਾਮ ਸ਼੍ਰੀ। ਹੁਣ ਐਕਸਰੇ ਮਸ਼ੀਨ ਕੀ ਹੈ? ਸੂਰਜ ਦੀਆਂ ਕਿਰਨਾਂ ਤੋਂ ਪ੍ਰਭਾਵਸ਼ਾਲੀ ਕਿਰਨਾਂ ਹੀ ਨੇ। ਸੂਰਜ ਦੀਆਂ ਕਿਰਨਾਂ ਤੋਂ ਪ੍ਰਭਾਵਸ਼ਾਲੀ ਕਿਰਨਾਂ ਦੇ ਨਾਲ ਉਹ ਸਰੀਰ ਦੇ ਅੰਦਰ ਤੱਕ ਪਹੁੰਚਦੀਆਂ ਨੇ ਅਤੇ ਸਿੱਕਾ ਵੇਖ ਲੈਂਦੀਆਂ ਨੇ। ਇਹ ਠੀਕ ਹੈ ਨਾ? ਇਸੇ ਤਰ੍ਹਾਂ ਜਿੱਥੇ ਤੱਕ ਤਾਂ ਸੂਰਜ ਦੀ ਕਿਰਨਾਂ ਦਾ ਸਵਾਲ ਸੀ ਉੱਥੇ ਤੱਕ ਤਾਂ ਅਕਲ ਦੌੜਦੀ ਹੈ, ਜਪ ਸਤਨਾਮ ਸ਼੍ਰੀ, ਅਕਲ ਦੌੜ ਰਹੀ ਹੈ, ਅਕਲ ਦੌੜ ਰਹੀ ਹੈ। ਅੰਦਰ ਦਾ ਸਿੱਕਾ ਐਕਸਰੇ ਮਸ਼ੀਨ ਦੀ ਦੌੜ ਹੈ, ਉਹ ਵੀ ਅਕਲ ਤੋਂ ਬਣਿਆ ਹੋਇਆ। ਖਿਆਲ ਕਰਨਾ, ਕਿਸੇ ਦੀ ਅਕਲ ਨੇ ਐਕਸਰੇ ਮਸ਼ੀਨ ਵੀ ਬਣਾ ਦਿੱਤੀ, ਠੀਕ ਹੈ ਨਾ? ਚਲੋ ਸਿੱਕਾ ਵੀ ਵੇਖ ਲਿਆ। ਕੀ ਐਕਸਰੇ ਮਸ਼ੀਨ, ਕੀ ਖੁਰਦਬੀਨ, ਕੀ ਸੂਰਜ ਦਾ ਪ੍ਰਕਾਸ਼ ਆਤਮਾ ਨੂੰ ਵੇਖ ਲਏਗਾ? ਜਪ ਸਤਨਾਮ ਸ਼੍ਰੀ। ਕੀ ਸੂਰਜ ਦਾ ਪ੍ਰਕਾਸ਼, ਕੀ ਖੁਰਦਬੀਨ, ਕੀ ਐਕਸਰੇ ਮਸ਼ੀਨ ਆਤਮਾ ਨੂੰ ਵੇਖ ਲਏਗੀ? ਨਹੀਂ। ਇਸਦਾ ਮਤਲਬ ਹੈ ਅਕਲ ਨਹੀਂ ਵੇਖ ਸਕਦੀ, ਅਕਲ ਨਾਲ ਬਣਾਏ ਹੋਏ ਸਾਧਨ ਨਹੀਂ ਵੇਖ ਸਕਦੇ। ਅਕਲ ਨਾਲ ਬਣਾਏ ਹੋਏ ਸਾਧਨ ਬਿਲਕੁਲ ਨਹੀਂ ਵੇਖ ਸਕਦੇ, ਇਹ ਸੱਚ ਹੈ। ਅਤੇ ਫਿਰ ਕੌਣ ਵੇਖ ਸਕਦਾ ਹੈ? ਪ੍ਰਤੀਤ ਵੇਖ ਸਕਦੀ ਹੈ, ਜਪ ਸਤਨਾਮ ਸ਼੍ਰੀ। ਜਿਸ ਦੇ ਉੱਪਰ ਤੁਹਾਨੂੰ ਪ੍ਰਤੀਤ ਹੋਏਗੀ, ਉਹ ਪ੍ਰਤੀਤ ਵਾਲਾ ਤੁਹਾਡੇ 'ਤੇ ਭਰੋਸਾ ਕਰਕੇ ਆਪਣੇ ਗੁਪਤ ਖਜ਼ਾਨੇ ਨੂੰ ਵੀ ਤੁਹਾਨੂੰ ਦਿਖਾ ਦੇਗਾ। ਜੇ ਪ੍ਰਤੀਤ ਨਹੀਂ, ਆ ਬਾਪੂ ਨੂੰ ਪ੍ਰਤੀਤ ਨਹੀਂ ਮੁੰਡਿਆਂ 'ਤੇ, ਧਨ ਹੋਣ ਦੇ ਬਾਵਜੂਦ ਵੀ ਕੋਡੀ ਨਹੀਂ ਦਿੰਦਾ। ਪਰ ਜੇ ਪ੍ਰਤੀਤ ਆ ਜਾਵੇ ਤਾਂ ਖਜ਼ਾਨੇ ਦੀਆਂ ਚਾਬੀਆਂ ਦੇ ਦਿੰਦਾ। ਜਿਸ 'ਤੇ ਪ੍ਰਤੀਤ ਹੈ, ਆ ਫੜ ਖਜ਼ਾਨੇ ਦੀਆਂ ਚਾਬੀਆਂ, ਸਾਰਾ ਖਜ਼ਾਨਾ ਦਿਖਾ ਦਿੰਦਾ ਹੈ। ਪਰ ਜੇ ਪ੍ਰਤੀਤ ਨਾ ਹੋਵੇ ਤਾਂ ਕੋਡੀ ਦੇਣ ਨੂੰ ਤਿਆਰ ਨਹੀਂ ਹੁੰਦਾ, ਇੱਕ ਕੋਡੀ ਵੀ ਦੇਣ ਨੂੰ ਤਿਆਰ ਨਹੀਂ ਹੁੰਦਾ। ਜਦੋਂ ਪ੍ਰਤੀਤ ਹੋਵੇ ਤਾਂ ਫਿਰ ਗੱਲ ਸਮਝ ਵਿੱਚ ਆਉਂਦੀ ਹੈ। ਪ੍ਰਤੀਤ ਦਾ ਹੁਣ ਵਿਉਂਤ ਦਾ ਇਹ ਤਾਂ ਗੱਲ ਸਮਝ ਆ ਗਈ ਕਿ ਪ੍ਰਤੀਤ ਹੀ ਵਿਉਂਤ ਹੈ ਨਿਰਮਲ ਰੀਤ ਅਤੇ ਪ੍ਰੀਤੀ। ਲੇਕਿਨ ਹੁਣ ਇਹ ਹੁਣ ਸਮਝਣਾ ਪਏਗਾ ਕਿ ਪ੍ਰਤੀਤ ਕਿਵੇਂ ਉਪਜੇ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਉਹ ਹੈ ਜਦੋਂ ਇਹ ਸਾਡੇ ਅੰਦਰ ਇੱਕ ਪੂਰਨ ਨਿਸ਼ਚਾ ਬਣ ਜਾਏ ਕਿ ਜਿਸ ਦੇ ਉੱਪਰ ਅਸੀਂ ਪ੍ਰਤੀਤ ਕਰ ਰਹੇ ਹਾਂ ਉਸਦੀ ਹੋਂਦ ਹੈ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਉਸਦੀ ਹੋਂਦ ਹੈ, ਕਿਉਂਕਿ ਕਈ ਅਸੀਂ ਵੇਖੇ ਨੇ ਰੱਬ ਦੀਆਂ ਗੱਲਾਂ ਤਾਂ ਬੜੀਆਂ ਕਰਦੇ ਨੇ, ਆ ਬੜੇ ਮੰਦਰ ਨੇ, ਬੜੇ ਧਾਰਮਿਕ ਸਥਾਨ ਨੇ, ਕਥਾ ਵਾਰਤਾ ਹੁੰਦੀਆਂ ਨੇ, ਸਾਰੇ ਚੰਗੇ ਚੰਗੇ ਨੇ, ਚੰਗੇ ਵਿਚਾਰ ਦਿੰਦੇ ਨੇ, ਚੰਗੇ ਗੁਣੀ ਗਿਆਨੀ ਬੋਲਦੇ ਨੇ, ਬੜੀ ਚੰਗੀ ਗੱਲ ਕਰਦੇ ਨੇ। ਕਈ ਵਾਰੀ ਬਾਹਰ ਵਕ ਵੇਖਿਆ ਅਤੇ ਉਹਨਾਂ ਨੂੰ ਵੀ ਅਜੇ ਥੋੜ੍ਹਾ ਬਹੁਤਾ ਅੰਦਰ ਵਿਸ਼ਵਾਸ ਨਹੀਂ ਕਿ ਪਰਮਾਤਮਾ ਹੈ ਕਿ ਨਹੀਂ। ਜਪ ਸਤਨਾਮ ਸ਼੍ਰੀ ਵਾਹਿ। ਇਉਂ ਜਾਪਦਾ ਹੈ ਕਿ ਦਸਤਗੀਰ ਪੀਰ ਵੀ ਹੋਵੇ, ਬੰਦਗੀ ਕਰਨ ਵਾਲਾ ਹੈ, ਬੜੇ ਬੜੇ ਵਿਚਾਰ ਚੰਗੇ ਦੇ ਰਿਹਾ, ਪਰ ਦਸਤਗੀਰ ਵੀ ਪੁੱਛੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ, ਖੁਦਾਵਿੰਦ ਕਰੀਮ ਕਿੱਥੇ ਰਹਿੰਦਾ? ਜਪ ਸਤਨਾਮ ਸ਼੍ਰੀ। ਇਸਦਾ ਮਤਲਬ ਇਹ ਹੈ ਕਿ ਅੰਦਰ ਇੱਕ ਗੱਲ ਲੁਕੀ ਹੋਈ ਹੈ, ਸਾਡੇ ਅੰਦਰ ਵੀ ਹੈ। ਗੱਲਾਂ ਅਸੀਂ ਰੱਬ ਦੀਆਂ ਜ਼ਰੂਰ ਕਰਦੇ ਹਾਂ, ਪਰ ਸਾਡੇ ਅੰਦਰ ਅਜੇ ਤੱਕ ਇਹ ਬਣਿਆ ਹੋਇਆ ਕਿ ਰੱਬ ਹੈ ਕਿੱਥੇ? ਜਪ ਸਤਨਾਮ ਸ਼੍ਰੀ ਵਾਹਿਗੁਰੂ। ਸਾਰੇ ਕਹਿੰਦੇ ਨੇ ਮੈਂ ਦਰਸ਼ਨ ਕਰਨੇ ਨੇ, ਵੀ 60-60 ਸਾਲ ਹੋ ਗਏ ਉਮਰ ਭੋਗਦਿਆਂ ਨੂੰ, 100-100 ਸਾਲ ਕਿਸੇ ਦੀ ਉਮਰ ਹੋ ਗਈ, ਕਿਸੇ ਦੀ 70-70 ਸਾਲ ਹੋ ਗਈ, ਅਜੇ ਤੱਕ ਇੱਕੋ ਹੀ ਵਿਚਾਰਧਾਰਾ ਲਈ ਬੈਠੇ ਹਾਂ, ਤੇਰੇ ਦਰਸ਼ਨ ਕਰਨੇ। ਜਪ ਸਤਨਾਮ ਸ਼੍ਰੀ। ਵੀ ਕਦੋਂ ਹੋਣਗੇ?
ਕੀ ਅਜੇ ਤੱਕ ਹੋਇਆ ਹੀ ਨਹੀਂ? ਕੀ ਤਾਂ ਮਤਲਬ ਅਜੇ ਤੱਕ ਅਸੀਂ ਰੱਬ ਵੇਖਿਆ ਹੀ ਨਹੀਂ? ਕੀ ਅਜੇ ਤੱਕ ਅਸੀਂ ਰੱਬ ਨਹੀਂ ਵੇਖਿਆ? ਕਾਸ਼ ਕਿ ਮੈਂ ਇਹ ਗੱਲ ਦਾਅਵੇ ਨਾਲ ਕਹਿ ਦਿਆਂ, ਭਾਗ ਹੋਇਆ ਗੁਰਸੰਤ ਮਿਲਾਇਆ ਜਦ ਸਤਨਾਮ ਸ਼੍ਰੀ ਹੋਏ। ਕਦੇ ਕੀਰਤਨ 'ਚ ਵਿਚਾਰ ਕਰਾਂਗੇ ਕਿ ਰੱਬ ਕਿੱਥੇ। ਉਹ ਰੱਬ ਦੇ ਨਿੱਤ ਦਰਸ਼ਨ ਹੁੰਦੇ ਨੇ, ਨਿੱਤ। ਕੋਈ ਕਰੇ ਤਾਂ ਸਹੀ, ਇਹ ਸੱਚ ਏ। ਰੱਬ ਦੇ ਨਿੱਤ ਦਰਸ਼ਨ ਹੁੰਦੇ ਨੇ, ਹੁਣੇ ਕਰਨੇ ਜੇ, ਹੁਣੇ ਕਰਨ, ਫਿਰ ਨਾ ਕਹਿਣਾ ਕਿ ਰੱਬ ਦੇ ਦਰਸ਼ਨ ਨਹੀਂ ਕੀਤੇ। ਜਦ ਸਤਨਾਮ ਸ਼੍ਰੀ ਹੁਣੇ ਕਰ ਲਓ, ਫਿਰ ਕਦੇ ਭੁਲੇਖੇ ਵਿੱਚ ਨਾ ਇਹ ਕਹਿ ਦੇਣਾ ਕਿ ਰੱਬ ਦੇ ਦਰਸ਼ਨ ਨਹੀਂ ਹੋਏ। ਆਹ ਹੁਣੇ ਬੈਠ ਕੇ ਕਰ ਸਕਦੇ ਹਾਂ, ਆਹ ਖਿਆਲ ਕਰਨਾ। ਸਾਹਿਬ ਕਹਿੰਦੇ ਨੇ ਪਾਰ ਬ੍ਰਹਮ ਬੜੇ ਸੁੰਦਰ ਨੇ, ਰੱਬ ਦੇ ਦਰਸ਼ਨ ਕਰੋ। ਪਰਮੇਸ਼ੁਰ ਬੜੇ ਅਨੂਪ ਨੇ, ਪਰਮੇਸ਼ੁਰ ਮਿੱਠੀ ਬੋਲੀ ਬੋਲਦੇ ਨੇ, ਪਰਮੇਸ਼ੁਰ ਮਿੱਠ ਬੋਲੜੇ ਨੇ। ਉਹਨਾਂ ਦੇ ਹਰ ਬਚਨ ਵਿੱਚੋਂ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਦੀਆਂ ਝੜੀਆਂ ਲੱਗਦੀਆਂ ਨੇ, ਠੀਕ ਹੈ ਨਾ? ਆਹ ਫਿਰ ਦਰਸ਼ਨ ਕਰੋ। ਕਹਿੰਦੇ ਪਾਰ ਬ੍ਰਹਮ ਪਰਮੇਸ਼ੁਰ ਅਨੂਪ ਬੜੇ ਸੁੰਦਰ ਨੇ। ਵੀ ਮੈਂ ਕਿੱਥੇ ਜਾਵਾਂ, ਕਿੱਥੇ ਦਰਸ਼ਨ ਕਰਾਂ ਇਸ ਪਾਰ ਬ੍ਰਹਮ ਦੇ, ਇਸ ਦੀ ਮੂਰਤ ਕਿੱਥੇ ਹੈ? ਕਿਉਂਕਿ ਇਤਨੇ ਸੁੰਦਰ ਪ੍ਰਭੂ ਦੀ ਮੂਰਤ ਵੀ ਸਫਲ ਹੈ, ਇਤਨੇ ਸੁੰਦਰ ਰੱਬ ਦੀ ਸਰੂਪ ਵੀ ਸਫਲ ਹੈ, ਫਿਰ ਦਰਸ਼ਨ ਕਿੱਥੇ ਕਰਾਂ? ਅਤੇ ਸਾਹਿਬ ਕਹਿੰਦੇ ਨੇ ਕਰ ਲਓ ਸਫਲ ਮੂਰਤ ਗੁਰ ਤਿਸ ਕਾ ਰੂਪ। ਜਬ ਸਤਨਾ ਇਹ ਹੀ ਰੱਬ ਹੈ, ਗੁਰੂ ਹੀ ਰੱਬ ਹੈ, ਗੁਰੂ ਹੀ ਪਰਮੇਸ਼ਰ ਹੈ, ਗੁਰੂ ਹੀ ਭਗਵਾਨ ਹੈ। ਮੈਂ ਤਾਂ ਨਹੀਂ ਨਾ ਕਹਿ ਰਿਹਾ, ਗੁਰੂ ਕਹਿ ਰਹੇ ਨੇ ਸਫਲ ਮੂਰਤ ਗੁਰ ਤਿਸ ਕਾ ਰੂਪ। ਇਹੀ ਰੂਪ ਹੈ ਪ੍ਰਭੂ ਦਾ, ਬਾਣੀ ਹੀ ਰੂਪ ਹੈ ਪ੍ਰਭੂ ਦਾ, ਸ਼ਬਦ ਹੀ ਰੂਪ ਹੈ ਪ੍ਰਭੂ ਦਾ। ਇੱਕ ਹੋਰ ਸ਼ਬਦ ਕਹਿੰਦੇ ਨੇ ਸਤਿਗੁਰ ਦਿਓ ਪਰ ਤੱਕ ਹਰ ਮੂਰਤ, ਸਤਿਗੁਰ ਦਿਓ ਪਰ ਤੱਕ ਹਰ ਮੂਰਤ ਕੌਣ ਹੈ ਜੋ ਅੰਮ੍ਰਿਤ ਬਚਨ ਸੁਣਾਵੇ। ਜਪ ਸਤਨਾਮ ਸ਼੍ਰੀ ਨਾ, ਹੁਣ ਰੱਬ ਨੂੰ ਕਿੱਥੇ ਹੋਰ ਲੱਭਣ ਜਾਣਾ? ਜਪ ਸਤਨਾਮ ਸ਼੍ਰੀ ਵਾਹਿਗੁਰੂ। ਨਿੱਤ ਮੱਥਾ ਟੇਕਣ ਵਾਲੇ ਨਾਲੇ ਰੱਬ ਨੂੰ ਮੱਥਾ ਟੇਕੀ ਜਾਂਦੇ ਨੇ, ਅਤੇ ਨਾਲੇ ਪੁੱਛਦੇ ਨੇ ਰੱਬ ਕਿੱਥੇ ਹੈ। ਨਿੱਤ ਰੱਬ ਦੀ ਬਾਣੀ ਸੁਣਨ ਵਾਲੇ ਅਜੇ ਵੀ ਪੁੱਛਦੇ ਨੇ ਰੱਬ ਕਿੱਥੇ ਹੈ, ਅਜੇ ਵੀ ਪੁੱਛਦੇ ਨੇ ਰੱਬ ਕਿੱਥੇ ਹੈ। ਨਿੱਤ ਸ਼ਬਦ ਨਾਲ ਗੱਲਾਂ ਕਰਨ ਵਾਲੇ ਕਹਿਣ ਰੱਬ ਕਿੱਥੇ ਹੈ। ਅਤੇ ਸ਼ਬਦ ਦੇ ਤਾਂ ਦਰਸ਼ਨ ਹੁੰਦੇ ਨੇ, ਸੁਰਤ ਕਰਦੀ ਜੇ ਚਾਰ ਪ੍ਰਕਾਰ ਦੀ ਗੱਲ ਕਹਿ ਗਏ, ਦਰਸ਼ਨ ਪਰਸਨ ਸਰਸਨ ਹਰਸਨ। ਜਦੋਂ ਸੁਣੀਦਾ ਸ਼ਬਦ ਨੂੰ ਸੁਣੀਦਾ ਦਰਸ਼ਨ ਨੇ, ਜਦੋਂ ਸੁਰਤ ਛੂੰਹਦੀ ਹੈ ਸ਼ਬਦ ਨੂੰ ਪਰਸਨ ਨੇ, ਜਦੋਂ ਵਿਚਾਰ ਅੰਦਰ ਆਉਂਦੇ ਨੇ ਸਰਸਨ ਨੇ, ਜਦੋਂ ਵਿਚਾਰਾਂ ਦੀ ਕਮਾਈ ਹੁੰਦੀ ਹੈ ਹਰਸਨ। ਜਬ ਸਤਨਾਮ ਸ਼੍ਰੀ ਗੱਲ ਤਾਂ ਨਹੀਂ ਸਮਝਣ ਦੀ ਸੀ, ਕਿਉਂਕਿ ਸਰਵਣ ਦਰਸ਼ਨ ਨੇ ਸ਼ਬਦ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ, ਪਹਿਲੇ ਦਰਸ਼ਨ ਸਰਵਣ ਨੇ। ਸੁਰਤ ਜਦੋਂ ਸ਼ਬਦ ਨੂੰ ਛੂਹ ਲੈਂਦੀ ਹੈ ਪਰਸਨ ਹੈ, ਜਦੋਂ ਛੂਹ ਕੇ ਵਿਚਾਰ ਅੰਦਰ ਵਸ ਜਾਂਦੇ ਨੇ ਸਰਸਨ ਹੈ, ਜਦੋਂ ਕਮਾਈ ਕੋਈ ਕਰਦਾ ਹਰਸਨ ਹੈ। ਅਤੇ ਇਹੋ ਹੀ ਦਰਸ਼ਨ ਹੈ ਜੋ ਸਤਨਾਮ ਸ਼੍ਰੀ ਵਾਹਿ ਰੱਬ ਦਾ, ਇਹੋ ਹੀ ਦਰਸ਼ਨ, ਇਹੋ ਹੀ ਦਰਸ਼ਨ ਹੈ ਨਾ। ਤਾਂ ਇਹ ਤਾਂ ਗੱਲ ਸਮਝ ਆ ਗਈ ਕਿ ਰੱਬ ਦੇ ਦਰਸ਼ਨ ਹੁੰਦੇ ਨੇ, ਅਤੇ ਰੱਬ ਦੇ ਨਿੱਤ ਦਰਸ਼ਨ ਕਰੀਦਾ। ਹੁਣ ਜੇ ਦਰਸ਼ਨ ਕਰ ਲਏ, ਜਿਨ੍ਹਾਂ ਨੇ ਦਰਸ਼ਨ ਕਰ ਲਏ, ਹੁਣ ਖਿਆਲ ਕਰਨਾ, ਉਮਰ 60 ਸਾਲ ਦੀ ਹੋ ਗਈ, 70 ਸਾਲ ਦੀ ਹੋ ਗਈ, ਨਿਰਾਸ਼ਤਾ ਵਿੱਚ ਨਾ ਜਾਣਾ, ਨਿਰਾਸ਼ ਨਹੀਂ ਹੋਣਾ ਕਿ ਮੈਂ ਤਾਂ ਹੁਣ 80 ਸਾਲ ਦਾ ਹੋ ਗਿਆ, ਹੁਣ ਮੈਂ ਕੀ ਕਰਾਂਗਾ, ਮੇਰੇ ਦਿਨ ਗਿਣਤੀ ਦੇ ਰਹਿ ਗਏ ਨੇ, ਮੈਂ ਕੀ ਕਰਾਂਗਾ। ਬਈ ਹੁਣ ਨਿਰਾਸ਼ ਨਹੀਂ ਹੋਣਾ, ਬਈ ਗੱਲ ਇਹ ਹੈ ਪ੍ਰਭੂ ਦੀ ਮਿਹਰ ਆਪਣੀ ਹੀ ਮਿਹਰ ਹੁੰਦੀ ਹੈ। ਕੀ ਪਤਾ ਤੁਹਾਡੇ ਜਾਂਦਿਆਂ ਜਾਂਦਿਆਂ ਹੀ ਤੁਹਾਡੇ 'ਤੇ ਮਿਹਰ ਹੋ ਜਾਏ। ਜਪ ਸਤਨਾਮ ਸ਼੍ਰੀ। ਇਸ ਕਰਕੇ ਹੁਣ ਦਿਨਾਂ ਦੀ ਗਿਣਤੀ ਵਿੱਚ ਨਾ ਜਾਓ, ਜਿਨ੍ਹਾਂ ਬਾਕੀ ਸਮਾਂ ਰਹਿ ਗਿਆ ਨਾ ਉਹ ਤਾਂ ਪ੍ਰਤੀਤ ਵਿੱਚ ਆਪਣਾ ਸਮਾਂ ਬਿਤਾ ਲਓ। ਅਤੇ ਜੇ ਤੁਹਾਡੀ ਪ੍ਰਤੀਤ ਬਣ ਗਈ, ਨਿਰਮਲ ਰੀਤ ਬਣ ਜਾਏਗੀ, ਕੀ ਪਤਾ ਜਾਂਦਿਆਂ ਜਾਂਦਿਆਂ ਹੀ ਪ੍ਰਭੂ ਨਾਲ ਗੱਲਾਂ ਹੋ ਜਾਣ ਅਤੇ ਉਹ ਸਤਿਨਾਮ ਸ਼੍ਰੀ ਵਾਹਿਗੁਰੂ ਪਰਮੇਸ਼ਰ ਨਾਲ ਗੱਲਾਂ ਹੋ ਜਾਣ। ਗੱਲਾਂ ਕਰਦੇ ਨੇ ਸਾਈਂ ਮੇਰੇ ਗੱਲਾਂ ਕਰਦੇ ਨੇ, ਗੁਰੂ ਮੇਰੇ ਗੱਲਾਂ ਕਰਦੇ ਨੇ, ਗੁਰੂ ਮੇਰੇ ਬੋਲਦੇ ਨੇ, ਸੱਚਮੁੱਚ ਬੋਲਦੇ ਨੇ, ਗੁਰੂ ਬੜਾ ਪਿਆਰ ਕਰਦੇ ਨੇ, ਗੁਰੂ ਬੜੀ ਗਲਵੱਕੜੀ ਪਾਉਂਦੇ ਨੇ, ਸੱਚਮੁੱਚ ਬੜੀ ਨਿੱਘੀ ਗਲਵੱਕੜੀ ਪਾਉਂਦੇ ਨੇ, ਗੁਰੂ ਪਿਆਰ ਵਿੱਚ ਆ ਕੇ ਸੱਚ ਆਖਾਂ ਗੁਰਬਾਣੀ ਦੀਆਂ ਲੋਰੀਆਂ ਵੀ ਸੁਣਾਉਂਦੇ ਨੇ, ਜਪ ਸਤਨਾਮ ਸ਼੍ਰੀ ਬੜਾ ਪਿਆਰ ਕਰਦੇ ਨੇ। ਪਰ ਗੋਦ ਵਿੱਚ ਬੈਠਣਾ ਪੈਂਦਾ ਹੈ। ਜੇ ਅਗਰ ਕੋਈ ਦੂਰ ਫਿਰਦਾ ਹੈ ਉਹ ਲੋਰੀਆਂ ਦਾ ਕੈਸਾ ਆਨੰਦ ਲੈ ਸਕਦਾ? ਲੋਰੀਆਂ ਦਾ ਆਨੰਦ ਉਸੇ ਨੂੰ ਹੈ ਜਿਸ ਨੇ ਗੋਦ ਵਿੱਚ ਬੈਠ ਕੇ ਲੋਰੀਆਂ ਮਾਣੀਆਂ ਨੇ। ਪ੍ਰਤੀਤ ਦਾ ਆਨੰਦ ਵੀ ਉਹੀ ਲੈਂਦੇ ਨੇ ਜਿਹੜੇ ਪ੍ਰਤੀਤ ਵਾਲੇ ਦੀ ਗੋਦ ਵਿੱਚ ਬੈਠ ਜਾਂਦੇ ਨੇ, ਜਿਹੜੇ ਪ੍ਰਤੀਤ ਵਾਲੇ ਦੀ ਗੋਦ ਵਿੱਚ ਬੈਠ ਜਾਂਦੇ ਨੇ। ਇਹ ਸੱਚ ਹੈ। ਜਦੋਂ ਪ੍ਰਤੀਤ ਆ ਜਾਏ ਤਾਂ ਪਹਿਲੀ ਗੱਲ ਕਹੀ ਹੈ ਕਿ ਉਸਦੀ ਹੋਂਦ ਨੂੰ ਸਵੀਕਾਰ ਕਰਨਾ ਹੋਏਗਾ ਕਿ ਪਰਮਾਤਮਾ ਹੈ, ਰੱਬ ਹੈ, ਪਰਮੇਸ਼ਰ ਹੈ। ਪੂਰਾ ਭਰੋਸਾ ਹੈ ਕਿ ਰੱਬ ਹੈ। ਇੱਕ ਮਹਾਤਮਾ ਬੈਠੇ ਸਨ ਤਾਂ ਇੱਕ ਨਾਸਤਿਕ ਬੰਦਾ ਮਹਾਤਮਾ ਦੇ ਪਾਸ ਪਹੁੰਚਿਆ, ਜਿਵੇਂ ਅੱਜ ਕੱਲ੍ਹ ਅਸੀਂ ਵੀ ਪਹੁੰਚ ਜਾਂਦੇ ਹਾਂ, ਅਤੇ ਕਹਿਣ ਲੱਗਿਆ ਹੇ ਮਹਾਤਮਾ, ਤੂੰ ਰੋਜ਼ਾਨਾ ਹੀ ਰੱਬ ਦੀਆਂ ਗੱਲਾਂ ਕਰਦਾ, ਹਰ ਵਕਤ ਰੱਬ ਦੀਆਂ ਗੱਲਾਂ ਸਾਰਿਆਂ ਨੂੰ ਸੁਣਾਉਂਦਾ, ਤੂੰ ਸੁਣਾਈ ਜਾਂਦਾ, ਅਸੀਂ ਸੁਣੀ ਜਾਂਦੇ ਹਾਂ, ਸਾਰੇ ਸੁਣੀ ਜਾਂਦੇ ਨੇ, ਅਸੀਂ ਵੀ ਸੁਣੀ ਜਾਂਦੇ ਹਾਂ। ਮੈਂ ਵੇਖਿਆ ਤੇਰੇ ਪਾਸ ਕਈ ਕਈ ਬੰਦੇ ਆਉਂਦੇ ਨੇ, ਉਹ ਸੁਣ ਕੇ ਚਲੇ ਜਾਂਦੇ ਨੇ, ਮੈਂ ਵੀ ਸੁਣਨ ਆਉਂਦਾ, ਮੈਂ ਵੀ ਚਲਾ ਜਾਂਦਾ। ਮਹਾਤਮਾ, ਮੈਨੂੰ ਇਹ ਵੀ ਯਕੀਨ ਹੈ ਕਿ ਜਿਹੜੀਆਂ ਤੂੰ ਗੱਲਾਂ ਕਰਦਾ ਤੂੰ ਪੂਰਨ ਹੈ। ਮੈਨੂੰ ਇਹ ਵੀ ਯਕੀਨ ਹੈ ਕਿ ਤੂੰ ਸੱਚੀਆਂ ਗੱਲਾਂ ਕਰਦਾ। ਮੈਨੂੰ ਇਹ ਵੀ ਭਰੋਸਾ ਹੈ ਕਿ ਜਿਹੜੀਆਂ ਤੂੰ ਗੱਲਾਂ ਕਰਦਾ ਇਸ ਬਾਰੇ ਤੂੰ ਜਾਣਦਾ। ਮੈਨੂੰ ਇਹ ਭਰੋਸਾ ਹੈ ਜਿਸ ਮਾਲਕ ਪ੍ਰਭੂ ਦੀਆਂ ਵਿਚਾਰ ਦੱਸਦਾ ਉਸ ਬਾਰੇ, ਉਸ ਪ੍ਰਭੂ ਨੂੰ ਵੀ ਤੁਸੀਂ ਜਾਣਦੇ ਹੋ, ਉਸ ਰਾਹ ਨੂੰ ਵੀ ਜਾਣਦੇ ਹੋ, ਮਾਲਕ ਨੂੰ ਵੀ ਜਾਣਦੇ ਹੋ, ਉਸਦੇ ਪਿਆਰ ਨੂੰ ਵੀ ਜਾਣਦੇ ਹੋ। ਪਰ ਮੈਨੂੰ ਇਹ ਗੱਲ ਦਾ ਜਵਾਬ ਦਿਓ, ਮੇਰੇ ਵਰਗੇ ਤੁਹਾਡੇ ਕੋਲ ਕਈ ਆਉਂਦੇ ਨੇ, ਇੰਨੀਆਂ ਗੱਲਾਂ ਸੁਣ ਕੇ ਵੀ ਉਸ ਰਸਤੇ 'ਤੇ ਕਿਉਂ ਨਹੀਂ ਚੱਲਦੇ? ਜਪ ਸਤਨਾਮ ਸ਼੍ਰੀ ਉਹ ਕਿਉਂ ਨਹੀਂ ਪਹੁੰਚਦੇ? ਤੁਹਾਡੀਆਂ ਗੱਲਾਂ ਦਾ ਸਾਡੇ 'ਤੇ ਅਸਰ ਕਿਉਂ ਨਹੀਂ? ਜਦ ਗੱਲਾਂ ਪੂਰਨ ਨੇ, ਉਪਦੇਸ਼ ਪੂਰਨ ਨੇ, ਵਿਚਾਰ ਪੂਰਨ ਨੇ, ਦੱਸਣ ਵਾਲਾ ਪੂਰਨ ਨੇ, ਗੱਲ ਸੁਣਾਉਣ ਵਾਲਾ ਪੂਰਨ ਨੇ, ਹਰ ਗੱਲ ਪੂਰਨ ਨੇ, ਫਿਰ ਅਸੀਂ ਅਧੂਰੇ ਲੋਕ, ਸਾਡੇ 'ਤੇ ਅਸਰ ਕਿਉਂ ਨਹੀਂ? ਅਸੀਂ ਉਹਦੇ ਪਹੁੰਚਦੇ ਕਿਉਂ ਨਹੀਂ? ਮਹਾਤਮਾ ਬੋਲੇ, ਤੂੰ ਪਹਿਲਾਂ ਇਹ ਦੱਸ, ਤੂੰ ਇੱਥੋਂ ਦਾ ਰਹਿਣ ਵਾਲਾ ਕਿ ਬਾਹਰੋਂ ਦਾ ਰਹਿਣ ਵਾਲਾ? ਕਹਿਣ ਲੱਗੇ, ਮੈਂ ਇਸੇ ਸ਼ਹਿਰ ਦਾ ਰਹਿਣ ਵਾਲਾ, ਸ਼ੁਰੂ ਤੋਂ ਇੱਥੇ ਆ ਕੇ ਵਸਿਆ ਹੋਇਆ ਕਿ ਪਹਿਲਾਂ ਹੋਰ ਕਿੱਥੇ ਰਹਿੰਦਾ ਸੀ? ਕਹਿਣ ਲੱਗੇ, ਮੈਂ ਇੱਥੋਂ ਤਕਰੀਬਨ 60 ਕੋਸ ਪਰੇ ਹੋਰ ਕਿਸੇ ਸ਼ਹਿਰ ਵਿੱਚ ਰਹਿੰਦਾ ਸੀ, ਹੋ ਗਏ ਮੈਨੂੰ 5-7 ਸਾਲ ਇੱਥੇ ਆਉਂਦਿਆਂ ਨੂੰ। ਮੇਰੇ ਮਾਤਾ ਪਿਤਾ, ਮੇਰੇ ਸੰਬੰਧੀ, ਮੇਰੇ ਹੋਰ ਬਜ਼ੁਰਗ ਸਾਰੇ ਉੱਥੇ ਰਹਿੰਦੇ ਨੇ, ਮੈਂ ਇੱਥੇ ਆ ਕੇ ਵਸ ਗਿਆ। ਕਹਿਣ ਲੱਗੇ, ਫਿਰ ਤਾਂ ਤੂੰ ਜਿੱਥੋਂ ਆਇਆ ਉਸ ਸ਼ਹਿਰ ਦਾ ਸਭ ਕੁਝ ਜਾਣਦਾ ਹੋਏਗਾ। ਕਹਿੰਦੇ, ਜੀ ਮੈਂ ਕਈ ਸਾਲ ਕੱਟੇ ਨੇ, ਸਭ ਕੁਝ ਜਾਣਦਾ। ਕਹਿਣ ਲੱਗੇ, ਉੱਥੋਂ ਤੋਂ ਲੈ ਕੇ ਇੱਥੇ ਦਾ ਜੋ ਰਸਤਾ ਹੈ ਉਸਨੂੰ ਤੂੰ ਪੂਰੀ ਤਰ੍ਹਾਂ ਜਾਣਦਾ ਹੋਏਗਾ। ਕਹਿੰਦੇ, ਜੀ ਪੂਰੀ ਤਰ੍ਹਾਂ ਜਾਣਦਾ। ਫਿਰ ਮੈਨੂੰ ਤਾਂ ਪਿੰਡ ਪਿੰਡ ਦੀ, ਹਰ ਸਟੇਸ਼ਨ ਦੀ, ਹਰ ਸ਼ਹਿਰ ਦੀ ਖਬਰ ਹੈ ਕਿਹੜੇ ਕਿਹੜੇ ਰਸਤੇ ਵਿੱਚ ਆਉਂਦੇ ਨੇ। ਮੈਂ ਤਾਂ ਹਰ ਮੋੜ ਨੂੰ ਜਾਣਦਾ, ਹਰ ਰਸਤੇ ਨੂੰ ਜਾਣਦਾ। ਉੱਥੋਂ ਦੇ ਰਹਿਣ ਵਾਲਿਆਂ ਨਾਲ ਵੀ ਤੇਰੀ ਵਾਕਫੀਤ ਹੋਏਗੀ? ਕਹਿੰਦੇ, ਜੀ ਬਿਲਕੁਲ, ਕਈ ਸਾਲ ਕੱਟੇ ਨੇ। ਕਹਿਣ ਲੱਗੇ, ਇੱਥੇ ਰਹਿੰਦਿਆਂ ਵੀ ਕੁਝ ਤੇਰੀ ਵਾਕਫੀਤ ਹੋਈ? ਕਹਿੰਦੇ, ਹੋਈ। ਫਿਰ ਬਈ, ਇੱਥੋਂ ਰਹਿਣ ਵਾਲੇ ਉਹਨਾਂ ਵਿੱਚੋਂ ਤੇਰੇ ਕੋਲ ਕੋਈ ਆਉਂਦਾ ਹੋਏਗਾ ਜਿੱਥੋਂ ਤੂੰ ਪਹਿਲਾਂ ਆਇਆ ਸੀ ਉਸ ਸ਼ਹਿਰ ਦਾ ਰਸਤਾ ਪੁੱਛਣ ਵਾਸਤੇ? ਤੇਰੇ ਕੋਲ ਆਉਂਦੇ ਹੋਣਗੇ ਨਾ, ਕੋਈ ਜਾਣਾ ਚਾਹੁੰਦੇ ਹੋਣਗੇ ਉਸ ਸ਼ਹਿਰ ਦੀ ਵਾਕਫੀਤ ਲੈਣ ਵਾਸਤੇ? ਕਹਿੰਦੇ, ਜੀ ਕਈ ਆਉਂਦੇ ਨੇ। ਫਿਰ ਤੂੰ ਤਾਂ ਠੀਕ ਦੱਸਦਾ ਨਾ, ਕਿਉਂਕਿ ਤੈਨੂੰ ਪਤਾ, ਤੂੰ ਤਾਂ ਝੂਠ ਨਹੀਂ ਨਾ ਬੋਲਦਾ। ਰਸਤਾ ਠੀਕ ਦੱਸਦਾ ਹੈ ਨਾ? ਹਾਂਜੀ ਮੈਂ ਬਿਲਕੁਲ ਠੀਕ ਦੱਸਦਾ, ਮੈਂ ਜਾਣਦਾ। ਉਹ ਸ਼ਹਿਰ ਬਾਰੇ ਪੂਰੀ ਵਾਕਫੀ ਠੀਕ ਦਿੰਦਾ, ਕਹਿਣ ਲੱਗੇ ਜਾਂ ਪੂਰੀ ਵਾਕਫੀ ਠੀਕ ਦਿੰਦਾ ਕਿਉਂਕਿ ਮੈਂ ਜਾਣਦਾ ਹਰ ਗੱਲ ਮੈਂ ਠੀਕ ਦੱਸਦਾ। ਫਿਰ ਤੂੰ ਕੀ ਦਾਅਵਾ ਕਰ ਸਕਦਾ? ਜਿੰਨੇ ਵੀ ਤੇਰੇ ਕੋਲ ਆਉਂਦੇ ਨੇ ਸਾਰੇ ਸ਼ਹਿਰ ਵਿੱਚ ਪਹੁੰਚ ਜਾਂਦੇ ਨੇ ਜਪ ਸਤਨਾਮ ਸ਼੍ਰੀ ਵਾਹਿਗੁਰੂ। ਕਹਿਣ ਲੱਗੇ ਜੀ ਪਹੁੰਚਦਾ ਤਾਂ ਉਹੀ ਹੈ ਜਿਹੜਾ ਪੁੱਛ ਕੇ ਤੁਰ ਪੈਂਦਾ ਜਪ ਸਤਨਾਮ ਸ਼੍ਰੀ। ਸੱਚ ਤਾਂ ਇਹ ਗੱਲ ਹੈ, ਉਪਦੇਸ਼ ਤਾਂ ਬਹੁਤ ਸੁਣੀਦਾ, ਉਪਦੇਸ਼ ਪੂਰਨ ਹੈ, ਗੁਰੂ ਪੂਰਨ ਹੈ, ਬਾਣੀ ਪੂਰਨ ਹੈ, ਸ਼ਬਦ ਪੂਰਨ ਹੈ, ਦਰਬਾਰ ਪੂਰਨ ਹੈ, ਸਮਰੱਥਾ ਪੂਰਨ ਹੈ, ਬਖਸ਼ਿਸ਼ ਪੂਰਨ ਹੈ, ਦਿਆਲਤਾ ਪੂਰਨ ਹੈ, ਕਿਰਪਾਲਤਾ ਪੂਰਨ ਹੈ, ਸ਼ਬਦ ਪੂਰਨ ਹੈ, ਰਾਹ ਦਿਖਾਉਣ ਵਾਲਾ ਪੂਰਨ ਹੈ। ਪਰ ਪਹੁੰਚੇਗਾ ਉਹੀ ਜਿਹੜਾ ਉਸ ਰਸਤੇ 'ਤੇ ਤੁਰੇਗਾ ਜਬ ਸਤਨਾਮ ਸ਼੍ਰੀ, ਪਹੁੰਚੇਗਾ ਉਹੀ ਜਿਹੜਾ ਤੁਰੇਗਾ, ਜਿਸ ਨੇ ਸੁਣੀ ਜਾਣਾ, ਸੁਣ ਕੇ ਘਰ ਚਲੇ ਜਾਣਾ। ਹਰ ਸਾਲ ਸਮਾਗਮ ਹੁੰਦੇ ਨੇ, ਕਈਆਂ ਸ਼ਹਿਰਾਂ 'ਚ ਹੁੰਦੇ ਨੇ, ਸੁਣੀਦਾ ਵਾਹ 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 ਬੜੀ। ਉਸ ਤੋਂ ਬਾਅਦ ਫਿਰ ਆਈਦਾ ਫਿਰ ਉੱਥੇ ਦੇ ਉੱਥੇ ਜਪ ਸਤਨਾਮ ਸ਼੍ਰੀ। ਬਈ ਜੋ ਪਿਛਲੇ ਸਾਲ ਸੁਣਿਆ ਸੀ ਕੋਈ ਤੁਰਿਆ ਹੈ, ਕੋਈ ਉੱਧਰ ਤੁਰਿਆ? ਜੇ ਅਗਰ ਤੁਰਿਆ ਹੈ ਤਾਂ ਫਿਰ ਪਤਾ ਲੱਗ ਜਾਂਦਾ ਕਿੱਥੇ ਕੁ ਪਹੁੰਚਿਆ ਜਪ ਸਤਨਾਮ ਸ਼੍ਰੀ ਵਾਹਿ। ਇਹ ਤਾਂ ਪਤਾ ਲੱਗ ਜਾਏਗਾ ਨਾ ਕਿੱਥੇ ਕੁ ਪਹੁੰਚਿਆ, ਇਹ ਤਾਂ ਪਤਾ ਲੱਗ ਜਾਏਗਾ ਨਾ ਕਿੱਥੇ ਕੁ ਪਹੁੰਚਿਆ, ਪਤਾ ਲੱਗ ਸਕਦਾ। ਮਹਾਤਮਾ ਦੇ ਪਾਸ ਉਹ ਨਾਸਤਿਕ ਵੀ ਆਇਆ। ਨਾਸਤਿਕ ਆ ਕੇ ਕਹਿਣ ਲੱਗਿਆ ਤੂੰ ਰੱਬ ਦੀਆਂ ਬੜੀਆਂ ਗੱਲਾਂ ਕਰਦਾ, ਅਤੇ ਰੱਬ ਹੈ ਕਿੱਥੇ ਜਪ ਸਤਨਾਮ ਸ਼੍ਰੀ? ਮੈਂ ਨਹੀਂ ਮੰਨਦਾ ਕੋਈ ਰੱਬ ਹੈ। ਇਤਨੀ ਵਿਗਿਆਨ ਨੇ ਤਰੱਕੀ ਕੀਤੀ, ਮਾਈਕਰੋਸਕੋਪ ਦੁਆਰਾ ਇੱਕ ਸੂਈ ਦੇ ਨੱਕੇ 'ਤੇ ਹਜ਼ਾਰਾਂ ਕੀਟਾਣੂ ਨਜ਼ਰ ਆ ਸਕਦੇ ਨੇ, ਤੇਰਾ ਰੱਬ ਨਹੀਂ ਨਜ਼ਰ ਆ ਸਕਦਾ ਜਪ ਸਤਨਾਮ ਸ਼੍ਰੀ ਵਾਹਿ। ਰੱਬ ਕਿੱਥੇ ਹੈ? ਮੈਂ ਨਹੀਂ ਮੰਨਦਾ ਰੱਬ ਨੂੰ। ਮਹਾਤਮਾ ਬੋਲੇ ਜੇ ਤੂੰ ਰੱਬ ਨੂੰ ਨਹੀਂ ਮੰਨਦਾ ਤੇਰਾ ਨਾਂ ਕੀ ਹੈ? ਆਖਿਆ ਮੇਰਾ ਨਾਮ ਪੁਰਸ਼ੋਤਮ ਹੈ। ਤੇਰੇ ਪਿਤਾ ਦਾ ਨਾਮ ਕੀ ਹੈ? ਕਹਿੰਦੇ ਮੇਰੇ ਪਿਤਾ ਦਾ ਨਾਮ ਸੇਵਾਦਾਸ ਹੈ। ਮਹਾਤਮਾ ਕਹਿੰਦੇ ਮੈਂ ਨਹੀਂ ਮੰਨਦਾ ਤੇਰਾ ਪਿਤਾ ਸੇਵਾਦਾਸ ਹੈ ਜਪ ਸਤਨਾਮ ਸ਼੍ਰੀ ਵਾਹਿ। ਮੈਂ ਨਹੀਂ ਮੰਨਦਾ ਤੂੰ ਸੇਵਾਦਾਸ ਦਾ ਪੁੱਤਰ ਹੈ। ਉਹ ਕਹਿਣ ਲਈ ਮੈਂ ਸੱਚ ਕਹਿੰਦਾ ਮੈਂ ਸੇਵਾਦਾਸ ਦਾ ਪੁੱਤਰ ਹਾਂ। ਕਹਿੰਦੇ ਤੂੰ ਕਹੀ ਜਾ, ਮੈਂ ਇਹ ਮੰਨ ਹੀ ਨਹੀਂ ਸਕਦਾ ਕੋਈ ਸੇਵਾਦਾਸ ਹੈ ਕਿ ਨਹੀਂ ਹੈ, ਜਦਕਿ ਮੈਨੂੰ ਤੇਰੇ ਵਿਗਿਆਨ ਦੇ ਤਰੀਕੇ ਦੇ ਨਾਲ ਤੂੰ ਕਹਿੰਦਾ ਸੂਈ ਦੇ ਨੱਕੇ 'ਤੇ ਹਜ਼ਾਰਾਂ ਕੀਟਾਣੂ ਨਜ਼ਰ ਆਉਂਦੇ ਨੇ, ਮੈਂ ਇੱਥੇ ਬੈਠਾ ਅਤੇ ਤੇਰਾ ਪਿਓ ਨਹੀਂ ਨਜ਼ਰ ਆਉਂਦਾ ਜਦੋਂ ਸਤਨਾਮ ਸ਼੍ਰੀ ਵਾਹਿਗੁਰੂ, ਤੇਰਾ ਪਿਤਾ ਨਹੀਂ ਨਜ਼ਰ ਆਉਂਦਾ। ਉਹ ਕਹਿਣ ਲੱਗੇ ਮੈਂ ਦਿਖਾ ਸਕਦਾ। ਕਹਿੰਦੇ ਕਿਵੇਂ ਦਿਖਾਏਗਾ? ਕਹਿਣ ਲੱਗੇ ਮੇਰੇ ਨਾਲ ਮੇਰੇ ਘਰ ਚੱਲੋ ਅਤੇ ਮੈਂ ਤੁਹਾਨੂੰ ਆਪਣਾ ਪਿਤਾ ਦਿਖਾ ਦੇਣਾ। ਮਹਾਤਮਾ ਬੋਲੇ ਤੂੰ ਵੀ ਮੇਰੇ ਨਾਲ ਮੇਰੇ ਘਰ ਚੱਲ ਅਤੇ ਮੈਂ ਤੈਨੂੰ ਆਪਣਾ ਪਿਤਾ ਦਿਖਾ ਦੇਣਾ ਸਤਨਾਮ ਸ਼੍ਰੀ। ਜੇ ਤੂੰ ਆਪਣੇ ਘਰ ਲਿਜਾ ਕੇ ਆਪਣਾ ਪਿਤਾ ਦਿਖਾ ਸਕਦਾ, ਤੂੰ ਮੇਰੇ ਨਾਲ ਮੇਰੇ ਘਰ ਚੱਲ ਅਤੇ ਮੈਂ ਤੈਨੂੰ ਪਿਤਾ ਪਾਰ ਬ੍ਰਹਮ ਦਿਖਾ ਸਕਦਾ ਜਪ ਸਤਨਾਮ ਸ਼੍ਰੀ। ਬਈ ਪਿਤਾ ਨੂੰ ਦੇਖਣ ਵਾਸਤੇ ਜਿਹੜਾ ਰਾਹ ਦੱਸਦਾ ਉਸਦੇ ਨਾਲ ਉਸਦੇ ਘਰ ਜਾਣਾ ਹੀ ਹੋਏਗਾ, ਜਾਣਾ ਹੋਏਗਾ, ਉਸ ਰਸਤੇ 'ਤੇ ਤੁਰਨਾ ਹੋਏਗਾ। ਜੋ ਸਤਿਗੁਰੂ ਸਾਨੂੰ ਰਾਹ ਦੱਸਦੇ ਨੇ ਸਾਡੇ ਪਿਤਾ ਦਾ, ਤਾਂ ਸਾਨੂੰ ਸਤਿਗੁਰ ਦੀ ਉਂਗਲ ਫੜ ਕੇ ਸਤਿਗੁਰਾਂ ਦੇ ਨਾਲ ਤੁਰਨਾ ਹੋਏਗਾ। ਜਦੋਂ ਸਤਿਗੁਰੂ ਤੋਰ ਕੇ ਲੈ ਜਾਣਗੇ ਉਸ ਘਰ ਦੇ ਵਿੱਚ ਜਾਣਾ ਹੋਏਗਾ। ਉਹੀ ਸੁਜਾਣ ਸਤਿਗੁਰ ਨੇ ਜੋ ਕਰਮੇ ਘਰ ਦਿਖਾਏ ਦੇ, ਸੋ ਸਤਿਗੁਰੂ ਪੁਰਖ ਸੁਜਾਣ ਜੇ ਪੁੱਛਾ ਉਹ ਸੁਜਾਣ ਨੇ ਉਹੀ ਘਰ ਦਿਖਾਉਣਾ ਹੋਏਗਾ। ਇੱਕ ਗੱਲ, ਦੂਸਰੀ ਗੱਲ, ਦੂਸਰੀ ਗੱਲ ਪ੍ਰਤੀਤ ਲਈ ਇਹ ਜ਼ਰੂਰੀ ਹੈ ਕਿ ਸਾਨੂੰ ਇੱਕ ਨਿਸ਼ਚਾ ਹੋਰ ਕਰਨਾ ਹੋਏਗਾ ਕਿ ਪਰਮੇਸ਼ੁਰ ਹਰ ਸਮੇਂ ਹੀ ਮੇਰਾ ਪਿਤਾ ਮੇਰੇ ਅੰਗ ਸੰਗ ਹੈ। ਪਹਿਲੀ ਗੱਲ ਤਾਂ ਹੋਂਦ ਨੂੰ ਮੰਨਣਾ ਵੀ ਰੱਬ ਹੈ। ਦੂਸਰੀ ਗੱਲ ਇਹ ਸਵੀਕਾਰਨੀ ਹੋਏਗੀ ਕਿ ਪਿਤਾ ਮੇਰੇ ਅੰਗ ਸੰਗ ਹੈ, ਇਹ ਸੱਚ ਹੈ। ਗੁਰਮੁਖ ਪਿਆਰਿਓ, ਜਦੋਂ ਕੋਈ ਬੱਚਾ ਆਪਣੇ ਪਿਤਾ ਦੀ ਉਂਗਲੀ ਫੜ ਕੇ ਤੁਰਦਾ ਦੇਖਿਆ ਕੀ ਹੁੰਦਾ? ਉਹ ਬੱਚੇ ਵਿੱਚ ਨਿਡਰਤਾ ਹੁੰਦੀ ਹੈ ਪਿਓ ਨਾਲ ਚੱਲ ਕੇ, ਨਿਡਰਤਾ ਹੁੰਦੀ ਹੈ ਕਿਉਂਕਿ ਪਿਓ ਮੇਰੇ ਨਾਲ ਹੈ। ਬੱਚਾ ਨਿਡਰ ਹੁੰਦਾ ਕਿ ਪਿਓ ਮੇਰੇ ਨਾਲ ਹੈ। ਬੱਚੇ ਵਿੱਚ ਅੰਦਰੋਂ ਸਰੀਰ ਦੇ ਵਿੱਚ ਹਿੰਮਤ ਹੁੰਦੀ ਹੈ
ਹੁਣ ਪਿਓ ਮੇਰੇ ਨਾਲ ਹੈ, ਮੇਰਾ ਕੋਈ ਨਹੀਂ ਵਿਗਾੜ ਸਕਦਾ ਜੇ ਉਹ ਸਤਨਾਮ ਸ਼੍ਰੀ ਵਾਹਿਗੁਰੂ। ਬੱਚੇ ਦੇ ਅੰਦਰੋਂ ਕੰਮ ਕਰਨ ਦਾ ਉਤਸ਼ਾਹ ਜਾਗਦਾ ਹੈ, ਇਸ ਕਰਕੇ ਕਿ ਉਸਦੇ ਮਨ ਦੇ ਵਿੱਚ ਇਹ ਹੁੰਦਾ ਕਿ ਪਿਓ ਮੇਰੇ ਨਾਲ ਹੈ ਜੇ ਉਹ ਸਤਨਾਮ ਸ਼੍ਰੀ ਵਾਹਿਗੁਰੂ। ਜੇ ਇੱਕ ਪਿਤਾ ਦੇ ਨਾਲ ਹੁੰਦਿਆਂ ਬੱਚੇ ਉਤਸ਼ਾਹ ਵੀ ਵਧੇ, ਨਿਡਰਤਾ ਵੀ ਆਵੇ, ਹਿੰਮਤ ਵੀ ਆਵੇ। ਕਦੇ ਬੱਚਾ ਇਕੱਲਾ ਤੁਰੇ ਨਾ, ਉਸ ਨੂੰ ਹਿੰਮਤ ਨਹੀਂ ਆ ਸਕਦੀ ਜੇ ਉਹ ਸਤਨਾਮ ਸ਼੍ਰੀ, ਠੀਕ ਹੈ ਨਾ। ਅਤੇ ਇਸੇ ਤਰ੍ਹਾਂ ਜੇ ਪ੍ਰਤੀਤ ਰੱਖਣ ਵਾਲਾ ਉਸ ਦੀ ਹਜ਼ੂਰੀ ਨੂੰ ਹਰ ਸਮੇਂ ਮੰਨੇ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਸ ਦੀ ਹਜ਼ੂਰੀ ਨੂੰ ਮੰਨੇ ਕਿ ਪਿਤਾ ਮੇਰੇ ਨਾਲ ਹੈ, ਮੇਰੇ ਨਾਲ ਹੀ ਰਹਿੰਦਾ, ਗੁਰੂ ਮੇਰੇ ਨਾਲ ਹੈ, ਅਤੇ ਸੱਚਮੁੱਚ ਜਿਹੜਾ ਪਰਮੇਸ਼ਰ ਦੀ ਯਾਦ ਵਿੱਚ ਹਰ ਸਮੇਂ ਰਹੇਗਾ ਉਸਦੇ ਅੰਦਰ ਨਿਡਰਤਾ ਆਏਗੀ, ਹਿੰਮਤ ਆਏਗੀ, ਉਸਦੇ ਅੰਦਰੋਂ ਹੀ ਉਤਸ਼ਾਹ ਪੈਦਾ ਹੋਏਗਾ। ਕਿਸ ਲਈ? ਗੋਬਿੰਦ ਮਿਲਣ ਕੀ ਏਤ, ਇਸ ਲਈ ਉਤਸ਼ਾਹ ਪੈਦਾ ਹੁੰਦਾ ਰਹੇ। ਨਹੀਂ ਤਾਂ ਅਸੀਂ ਕਈ ਵਾਰੀ ਸੁਣੀ ਜਾਂਦੇ ਹਾਂ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਬੜਾ ਪੜਿਆ ਬਈ। ਇਹ ਵੀ ਸਾਨੂੰ ਪਤਾ ਵਾਰੀ ਇਹੋ ਹੀ ਹੈ, ਇਹ ਵੀ ਸਾਨੂੰ ਪਤਾ ਮੁੜ ਕੇ ਨਹੀਂ ਮਿਲਣੀ ਬਈ। ਕੀ ਸਾਡੇ ਸਿਰ ਪੜਨ ਪੜਨ ਦੇ ਨਾਲ ਵਾਰੀ ਪੂਰੀ ਹੋ ਜਾਏਗੀ ਜਦ ਸਤਨਾਮ ਸ਼੍ਰੀ ਆਏ? ਕੀ ਪੜ੍ਹੀ ਜਾਈਏ ਤਾਂ ਗੋਬਿੰਦ ਦੀ ਪ੍ਰਾਪਤੀ ਹੋ ਜਾਏਗੀ? ਨਹੀਂ, ਉਸਦੀ ਹਜ਼ੂਰੀ ਨੂੰ ਮੰਨਣਾ ਹੋਏਗਾ। ਤੀਸਰੀ ਗੱਲ ਵੀ ਜਿਸ ਦੀ ਉਂਗਲ ਫੜ ਲਈ ਹੈ ਤੁਰ ਪਏ, ਕੋਈ ਪੁੱਛੇ ਇਹ ਤੇਰੇ ਨਾਲ ਕੌਣ ਹੈ, ਅਸੀਂ ਕਹਾਂਗੇ ਸਾਡਾ ਪਿਤਾ ਹੈ, ਠੀਕ ਹੈ ਨਾ। ਹੁਣ ਪਿਤਾ ਦੇ ਵਿੱਚ ਜਿਹੜੇ ਗੁਣ ਨੇ ਨਾ, ਪਿਤਾ ਨਾਲ ਤੁਰ ਕੇ ਉਹਨਾਂ ਗੁਣਾਂ ਅਨੁਸਾਰ ਹੀ ਆਪਣੇ ਆਪ ਨੂੰ ਸਵਾਰਨਾ ਹੋਏਗਾ। ਨਹੀਂ ਤਾਂ ਕੱਲ੍ਹ ਇਹ ਨਾ ਕੋਈ ਕਵੇ ਪਿਤਾ ਦੇ ਵਿੱਚ ਇਹ ਗੁਣ ਨੇ ਅਤੇ ਪੁੱਤਰ ਦੇ ਵਿੱਚ ਇਹ ਔਗਣ ਨੇ, ਜੇ ਸਤਨਾਮ ਸ਼੍ਰੀ ਗੱਲ ਬਣੇਗੀ ਨਹੀਂ, ਨਹੀਂ ਨਾ ਬਣੇਗੀ। ਪਿਤਾ ਦੇ ਨਾਲ ਜੈਸੇ ਬੰਦੇ ਨਾਲ ਤੁਰੀਏ ਉਸਦੀ ਸ਼ਾਨ ਵੱਲ ਵੀ ਵੇਖੀਏ, ਕਿਧਰ ਐਸਾ ਨਾ ਹੋਵੇ ਜਿਸ ਮੈਂ ਨਾਲ ਮੈਂ ਤੁਰ ਰਿਹਾ ਉਸਦੀ ਸ਼ਾਨ ਵਿੱਚ ਕੋਈ ਫਰਕ ਨਾ ਪੈ ਜਾਏ। ਜਿਸ ਪਿਤਾ ਨਾਲ ਮੈਂ ਤੁਰ ਰਿਹਾ ਮੈਂ ਕੋਈ ਐਸਾ ਕਰਮ ਨਾ ਕਰ ਬੈਠਾ ਉਸਦੇ ਸਤਿਕਾਰ ਵਿੱਚ ਕੋਈ ਫਰਕ ਨਾ ਪੈ ਜਾਏ। ਜੇ ਪਿਤਾ ਨਾਲ ਤੁਰ ਕੇ ਪਿਤਾ ਦਾ ਸਤਿਕਾਰ ਕਾਇਮ ਰੱਖੀਦਾ, ਉਹ ਗੁਣ ਗ੍ਰਹਿਣ ਕਰੀਦੇ ਨੇ ਜੋ ਪਿਤਾ ਲਈ ਨੇ, ਅਤੇ ਸਾਹਿਬ ਦੀ ਹਜ਼ੂਰੀ ਨੂੰ ਮੰਨ ਕੇ ਜਿਹੜਾ ਸਾਹਿਬ ਦੇ ਨਾਲ ਹਰ ਸਮੇਂ ਤੁਰਦਾ, ਅਤੇ ਸਾਹਿਬ ਦੇ ਜਿਤਨੇ ਗੁਣ ਨੇ, ਨਿਰਭਉ ਦੇ, ਨਿਰਵੈਰ ਦੇ, ਪਿਆਰ ਦੇ, ਦਇਆ ਦੇ, ਸੰਤੋਖ ਦੇ, ਧਰਮ ਦੇ, ਧੀਰਜ ਦੇ, ਇਹ ਸਾਰੇ ਗੁਣ ਗ੍ਰਹਿਣ ਕਰਨੇ ਪੈਣਗੇ। ਕਿਧਰ ਐਸਾ ਨਾ ਹੋਵੇ ਤੁਰਨ ਵਾਲਾ ਤੁਰੀ ਜਾਏ ਅਤੇ ਕੰਮ ਕਰੇ ਪੁੱਠੇ, ਕਰਮ ਕਰੇ ਮਾੜੇ, ਅਤੇ ਲੋਕ ਕੀ ਕਹਿਣਗੇ ਇਹ ਰੱਬ ਨੂੰ ਮੰਨਣ ਵਾਲਾ ਕੀ ਕਰ ਰਿਹਾ, ਸਤਨਾਮ ਸ਼੍ਰੀ ਵਾਹਿਗੁਰੂ। ਇਹ ਗੁਰੂ ਨੂੰ ਮੰਨਣ ਵਾਲਾ ਗੁਰਸਿੱਖ ਕੀ ਕਰ ਰਿਹਾ? ਇਹ ਸਤਿਗੁਰਾਂ ਦਾ ਸਿੱਖ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਗੁਰੂ ਦਾ ਸਿੱਖ ਹਾਂ, ਅਤੇ ਸ਼ਰਾਬ ਦੇ ਨਸ਼ੇ ਵਿੱਚ ਸੜਕ 'ਤੇ ਕਿਉਂ ਡਿੱਗਿਆ ਪਿਆ ਜਦੋਂ ਸਤਨਾਮ ਸ਼੍ਰੀ? ਇਹ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਸਿੱਖ ਹਾਂ, ਇਹ ਅੰਬਲ ਖਾ ਖਾ ਕੇ ਇਸਨੇ ਆਪਣਾ ਜੀਵਨ ਬਰਬਾਦ ਕਿਉਂ ਕੀਤਾ ਹੋਇਆ? ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਕਵੇ ਮੈਂ ਸਿੱਖ ਹਾਂ, ਗੁਰਦੁਆਰੇ ਵੀ ਜਾਣਾ, ਇਹ ਵਿਕਾਰੀਆਂ ਦੇ ਅੱਡੇ 'ਤੇ ਕਿਉਂ ਖਲੋਤਾ ਹੋਇਆ? ਕਦੇ ਅੰਦਰੋਂ ਚਾਤ ਮਾਰ ਲੈਣੀ ਕਿ ਮੇਰੇ ਇੱਕ ਮੰਦਾ ਕਰਮ, ਇੱਕ ਕਦਮ ਪੁੱਟਿਆ ਹੋਇਆ, ਮੈਨੂੰ ਵੇਖਣਾ ਮੇਰੇ ਸਾਹਿਬ ਤੋਂ ਕਿਤਨਾ ਦੂਰ ਕਰ ਦੇਗਾ ਸਤਨਾਮ ਸ਼੍ਰੀ। ਮੇਰੀ ਇੱਕ ਗਲਤ ਸੋਚ, ਇਹ ਵੇਖਣਾ ਮੈਨੂੰ ਸਾਹਿਬ ਦੀ ਸੋਚ ਤੋਂ ਕਿਤਨੀ ਦੂਰ ਕਰ ਦੇਗੀ। ਮੇਰੇ ਜੀਵਨ ਦੀ ਇੱਕ ਮਾੜੀ ਘਟਨਾ, ਤੁਸੀਂ ਵੇਖਣਾ ਸੰਸਾਰ ਦੇ ਨੇਤਰਾਂ ਦੇ ਵਿੱਚ ਲੋਕ ਮੈਨੂੰ ਰੱਬ ਦਾ ਬੰਦਾ ਵੀ ਕਹਿੰਦੇ ਸੀ, ਅਤੇ ਅੱਜ ਮੈਨੂੰ ਲੋਕ ਕੀ ਕਹਿਣਗੇ ਦੁਰਕਾਰਿਆ ਹੋਇਆ ਜੇ ਸਤਨਾਮ ਸ਼੍ਰੀ। ਮੈਂ ਇੱਥੋਂ ਤੱਕ ਵੀ ਕਹਿ ਦਿਆਂ, ਜੇ ਰੱਬ ਦੇ ਗੁਣ ਗ੍ਰਹਿਣ ਨਹੀਂ ਕੀਤੇ ਤੂੰ ਔਗਣਾਂ ਵਿੱਚ ਫਸ ਗਿਆ, ਅਤੇ ਸਾਹਿਬ ਦਾ ਇਹ ਸ਼ਬਦ ਕਦੇ ਨਾ ਭੁੱਲੀ, ਉਹ ਅੱਗੇ ਕੁਸ਼ਤੀ ਗੁਰ ਕੇ ਫਿਟਕੇ, ਜੇ ਉਸ ਮਿਲੇ ਤਿਸ ਕੁਸ਼ਟ ਉਠਾਈ, ਹਰ ਤਿੰਨ ਕਾ ਦਰਸ਼ਨ ਨਾ ਕਰੀਓ ਜੋ ਦੂਜੇ ਪਾਏ ਚਿਤ ਲਾਈ। ਉਹਦਾ ਘੋੜੀ ਨੇ ਜਬ ਸਤਨਾਮ ਸ਼੍ਰੀ, ਉਹ ਅੱਗੇ ਘੋੜੀ ਨੇ, ਗੁਰੂ ਦੇ ਫਿਟਕਾਰੇ ਹੋਏ ਘੋੜੀ ਨੇ, ਪਾਰ ਬ੍ਰਹਮ ਦੇ ਫਿਟਕਾਰੇ ਹੋਏ ਘੋੜੀ ਨੇ। ਹੁਣ ਤੀਸਰੀ ਗੱਲ, ਜਿਸ ਨਾਲ ਅਸੀਂ ਤੁਰ ਰਹੇ ਹਾਂ ਨਾ, ਜਿਸ ਦੀ ਹਜ਼ੂਰੀ ਨੂੰ ਮੰਨ ਬੈਠੇ ਹਾਂ, ਉਸਦਾ ਵਰਤਾਰਾ ਕੈਸਾ ਉਹ ਵੀ ਵੇਖਣਾ ਪਏਗਾ। ਉਸਦੇ ਵਰਤਾਰੇ ਵਾਂਗੂ ਆਪਣਾ ਵਰਤਾਰਾ ਵੀ ਬਣਾਉਣਾ ਪਏਗਾ। ਉਹ ਵੀ ਸੇਵ ਕਰੇ, ਸਾਵਧਾਨ ਹੋ ਕੇ ਸੁਣਨਾ, ਸਾਵਧਾਨ ਹੋ ਕੇ ਸੇਵਾ ਕਰਨੀ, ਸੁਚੇਤ ਹੋ ਕੇ ਗੱਲ ਸੁਣਨਾ। ਅਸੀਂ ਮਨ ਅਤੇ ਤਨ ਗੁਰੂ ਨੂੰ ਅਰਪਣ ਕਰਨਾ, ਪਰ ਗੱਲ ਸੁਚੇਤਤਾ ਦੀ ਏ, ਗੱਲ ਸਾਵਧਾਨੀ ਦੀ ਏ। ਜੇ ਸੱਚਮੁੱਚ ਅੱਜ ਮਨ ਅਤੇ ਤਨ ਅਰਪਣ ਕਰ ਗਏ, ਸੱਚਮੁੱਚ ਤਿਆਰ ਹਾਂ ਨਾ ਆਪਾਂ ਸਾਰੇ ਅੱਜ ਗੁਰੂ ਨੂੰ ਮਨ ਤਨ ਅਰਪਣ ਕਰਨ ਵਾਸਤੇ, ਅੱਜ ਨਹੀਂ ਸੰਗਤ ਬੈਠੀ, ਤਿਆਰ ਹੋ ਨਾ ਅਤੇ ਸੀ ਝੁਕਾ ਕੇ ਵੇਖੋ ਅਸੀਂ ਤਿਆਰ, ਜਬ ਸਤਨਾਮ ਸ਼੍ਰੀ ਵਾਹਿਗੁਰੂ। ਜੇ ਸੱਚਮੁੱਚ ਤਿਆਰ ਹਾਂ ਤਾਂ ਕੱਲ੍ਹ ਭੁੱਲ ਭੁਲੇਖੇ ਨਾਲ ਵੀ ਨਾ ਕਹਿਣਾ ਕਿ ਮਨ ਮੇਰਾ ਅਤੇ ਸਰੀਰ ਮੇਰਾ। ਅਤੇ ਜੇ ਅਰਪਣ ਕਰ ਦਿੱਤਾ ਫਿਰ ਸਰੀਰ ਮੇਰਾ ਮੇਰਾ ਕਿਵੇਂ ਰਹਿ ਗਿਆ? ਜੇ ਅਰਪਣ ਕਰ ਦਿੱਤਾ ਤਾਂ ਫਿਰ ਮਨ ਮੇਰਾ ਕਿਵੇਂ ਰਹਿ ਗਿਆ? ਜੇ ਅਰਪਣ ਕਰ ਦਿੱਤਾ ਤਾਂ ਤਨ ਮੇਰਾ ਕਿਵੇਂ ਰਹਿ ਗਿਆ? ਠੀਕ ਹੈ ਨਾ। ਤਾਂ ਫਿਰ ਇੱਕ ਗੱਲ ਚੇਤੇ ਆ ਗਈ, ਪਰਬ੍ਰਹਮ ਦਾ ਵਰਤਾਰਾ ਵੀ ਦੇਖੀਦਾ। ਵਰਤਾਰਾ ਬਈ ਉਹ ਤਾਂ ਕਿਸੇ ਨੂੰ ਦੁੱਖ ਨਹੀਂ ਦਿੰਦਾ, ਠੀਕ ਹੈ ਨਾ। ਪਰਬ੍ਰਹਮ ਕਿਸੇ ਨੂੰ ਦੁੱਖ ਨਹੀਂ ਦਿੰਦਾ। ਹੁਣ ਕਈ ਮੇਰੇ 'ਤੇ ਨਾ ਇਹ ਸਵਾਲ ਕਰ ਜਾਣਗੇ, ਬਾਈ ਜਿਤਨੇ ਦੁਖੀ ਨੇ ਇਹ ਕਿਉਂ ਨੇ? ਜਬ ਸਤਨਾਮ ਸ਼੍ਰੀ ਖਿਆਲ ਕਰਨ ਸਵਾਲ ਕਰਨਗੇ। ਪਰ ਮੈਂ ਦਾਅਵੇ ਨਾਲ ਕਹਿ ਸਕਦਾ ਪਰਮਾਤਮਾ ਕਿਸੇ ਨੂੰ ਦੁੱਖ ਨਹੀਂ ਦਿੰਦਾ। ਮੈਂ ਸੱਚ ਕਹਿੰਦਾ ਬਈ ਜੇ ਮਾਂ ਬੱਚੇ ਨੂੰ ਚਪੇੜ ਮਾਰਦੀ ਏ, ਇਸ ਵਾਸਤੇ ਮਾਰਦੀ ਕਿ ਬੱਚੇ ਨੂੰ ਦੁੱਖ ਦੇਵੇ? ਨਹੀਂ, ਬੱਚੇ ਦਾ ਜੀਵਨ ਬਣਾਉਣ ਵਾਸਤੇ, ਬੱਚੇ ਦਾ ਜੀਵਨ ਬਣ ਜਾਏ। ਜੇ ਅਗਰ ਉਸਤਾਦ ਸਕੂਲ ਦਾ ਟੀਚਰ ਕਿਸੇ ਸਟੂਡੈਂਟਸ ਨੂੰ ਡੰਡਾ ਮਾਰਦਾ ਇਸ ਕਰਕੇ ਕਿ ਕੋਈ ਦੁਸ਼ਮਣੀ ਹੈ, ਦੁੱਖ ਦੇਵੇ? ਨਹੀਂ, ਉਸ ਬੱਚੇ ਦਾ ਜੀਵਨ ਬਣਾਉਣ ਵਾਸਤੇ। ਜੇ ਇੱਕ ਸਕੂਲ ਦਾ ਟੀਚਰ ਦੀ ਮਾਰੀ ਹੋਈ ਚਪੇੜ ਦੁੱਖ ਨਹੀਂ ਜੀਵਨ ਹੈ, ਜੇ ਮਾਤਾ ਦੀ ਮਾਰੀ ਹੋਈ ਚਪੇੜ ਦੁੱਖ ਨਹੀਂ ਜੀਵਨ ਹੈ, ਤਾਂ ਪਾਰ ਬ੍ਰਹਮ ਤੋਂ ਮਿਲੇ ਹੋਏ ਜਿਸ ਨੂੰ ਅਸੀਂ ਦੁੱਖ ਸਮਝੀ ਬੈਠੇ ਹਾਂ, ਇਹ ਦੁੱਖ ਨਹੀਂ, ਇਹ ਵੀ ਮਨੁੱਖਤਾ ਲਈ ਜੀਵਨ ਹੈ। ਜਪ ਸਤਨਾਮ ਸ਼੍ਰੀ। ਪਾਰ ਬ੍ਰਹਮ ਕਿਸੇ ਨੂੰ ਦੁੱਖ ਨਹੀਂ ਦਿੰਦੇ। ਜਿਸ ਨੇ ਜਨਮ ਦਿੱਤਾ, ਜਿਹੜਾ ਪਾਲ ਰਿਹਾ, ਜਿਹੜਾ ਸੰਭਾਲ ਰਿਹਾ, ਕੀ ਉਹ ਜ਼ਹਿਰ ਦੇ ਦੇਵੇਗਾ? ਜਪ ਸਤਨਾਮ ਸ਼੍ਰੀ ਵਾਹਿਗੁਰੂ। ਕੀ ਮਾਂ ਪੁੱਤਰ ਨੂੰ ਜ਼ਹਿਰ ਦੇ ਦੇਵੇਗੀ? ਇਹ ਕਿਵੇਂ ਹੋ ਸਕਦਾ? ਨਹੀਂ, ਉਹ ਦੁੱਖ ਨਹੀਂ ਦਿੰਦਾ। ਪਰ ਜੇ ਪਰਬ੍ਰਹਮ ਨੂੰ ਮੰਨਣ ਵਾਲੇ, ਪ੍ਰਤੀਤ ਰੱਖਣ ਵਾਲੇ, ਜੇ ਤੂੰ ਨਾਲ ਹਜ਼ੂਰੀ ਨੂੰ ਮੰਨੀ ਬੈਠਾ, ਫਿਰ ਤੂੰ ਜੇ ਕਿਸੇ ਨੂੰ ਦੁੱਖ ਦੇਵੇਂਗਾ ਤਾਂ ਪਰਬ੍ਰਹਮ ਤੈਨੂੰ ਕੀ ਕਹੇਗਾ? ਮੇਰਾ ਵਰਤਾਰਾ ਕਿਹੋ ਜਿਹਾ ਅਤੇ ਤੇਰਾ ਵਰਤਾਰਾ ਕਿਹੋ ਜਿਹਾ? ਜਪ ਸਤਨਾਮ ਸ਼੍ਰੀ ਵਾਹਿਗੁਰੂ। ਪਰਮਾਤਮਾ ਸਾਰਿਆਂ 'ਤੇ ਦਇਆ ਕਰਦੇ ਨੇ, ਅਤੇ ਜੇ ਤੂੰ ਕਿਸੇ ਪਰਮੇਸ਼ਰ ਦੇ ਬਣਾਏ ਹੋਏ ਜੀਵ 'ਤੇ ਦਇਆ ਨਹੀਂ ਕਰੇਗਾ ਤਾਂ ਪਰਮਾਤਮਾ ਤੈਨੂੰ ਕੀ ਕਹੇਗਾ? ਮੇਰਾ ਕਈ ਵਾਰੀ ਵਿਚਾਰ ਹੁੰਦਾ, ਇੱਕ ਬੱਚਾ ਬਿਮਾਰ ਹੁੰਦਾ ਨਾ ਘਰ ਦਾ, ਜੇ ਉਸ ਬੱਚੇ ਨੂੰ ਕੋਈ ਗੁਆਂਢ 'ਚੋਂ ਪੁੱਛਣ ਆਵੇ ਨਾ, ਹਮਦਰਦੀ 'ਚ ਲਾਏ, ਸਾਡਾ ਮਨ ਖੁਸ਼ ਹੋ ਜਾਂਦਾ ਕਿ ਸਾਡੇ ਬੱਚੇ ਬਿਮਾਰ ਨੂੰ ਕੋਈ ਪੁੱਛਣ ਆਇਆ। ਜਬ ਸਤਨਾਮ ਸ਼੍ਰੀ, ਠੀਕ ਹੈ ਨਾ। ਸਾਡਾ ਮਨ ਖੁਸ਼ ਹੁੰਦਾ ਕਿ ਸਾਡੇ ਬੱਚੇ ਬਿਮਾਰ ਨੂੰ ਕੋਈ ਪੁੱਛਣ ਆਇਆ, ਅਤੇ ਪਰਬ੍ਰਹਮ ਨਹੀਂ ਖੁਸ਼ ਹੋਣਗੇ ਜੇ ਪਰਬ੍ਰਹਮ ਦੇ ਬੱਚਿਆਂ ਦੇ ਦੁੱਖਾਂ ਦੇ ਵਿੱਚ ਆ ਕੇ ਕੋਈ ਭਾਈਵਾਲ ਬਣ ਕੇ ਪੁੱਛਣ ਆਵੇ, ਤਾਂ ਪਰਬ੍ਰਹਮ ਵੀ ਕਹੇਗਾ ਮੇਰੇ ਬੱਚਿਆਂ ਨੂੰ ਕੋਈ ਪੁੱਛਣਾ? ਜਬ ਸਤਨਾਮ ਸ਼੍ਰੀ ਕਹੇਗਾ ਨਾ। ਪਰਮਾਤਮਾ ਵੀ ਕਹੇਗਾ ਮੇਰੇ ਬੱਚਿਆਂ ਨੂੰ ਪੁੱਛਣਾ ਹੈ। ਅਤੇ ਜੇ ਪਰਮਾਤਮਾ ਦੇ ਬਣਾਏ ਹੋਏ ਜੀਵਾਂ ਨੂੰ ਕੋਈ ਦੁੱਖ ਦਿੰਦਾ, ਪਰਮਾਤਮਾ ਕਦੇ ਵੀ ਮਿਹਰਬਾਨ ਨਹੀਂ ਹੋ ਸਕਦੇ। ਜੇ ਪਰਮਾਤਮਾ ਦੇ ਬਣਾਏ ਹੋਏ ਜੀਵਾਂ 'ਤੇ ਕੋਈ ਦਇਆ ਨਹੀਂ ਕਰਦਾ, ਤਾਂ ਪਰਮਾਤਮਾ ਕਦੇ ਦਇਆਵਾਨ ਨਹੀਂ ਉਸਦੇ ਉੱਪਰ ਹੋ ਸਕਦੇ। ਪਰਮਾਤਮਾ ਦਇਆ ਕਰਦਾ ਅਵਤਾਰ ਹੈ। ਪਰ ਇੱਥੇ ਗੱਲ ਮੈਨੂੰ ਇੱਕ ਸਮਝ ਆਉਂਦੀ ਹੈ ਕਿ ਇਸ ਤਰ੍ਹਾਂ ਵੀ ਪਰਮਾਤਮਾ ਨੇ ਨੇਕੀ ਦਾ ਪ੍ਰਕਾਸ਼ ਕੀਤਾ ਹੈ, ਪਰਮਾਤਮਾ ਨੇ ਸੱਚਾਈ ਦਾ ਪ੍ਰਕਾਸ਼ ਕੀਤਾ ਹੈ, ਕਿਉਂਕਿ ਸੱਚ ਨੇ ਸੱਚਾਈ ਦਾ ਪ੍ਰਕਾਸ਼ ਕਰਨਾ। ਪਰਮਾਤਮਾ ਨੇ ਬਦੀ ਨੂੰ ਜਨਮ ਨਹੀਂ ਦਿੱਤਾ, ਪਰਮਾਤਮਾ ਨੇ ਨੇਕੀ ਨੂੰ ਜਨਮ ਦਿੱਤਾ ਹੈ। ਹੁਣ ਕਈ ਸਵਾਲ ਕਰਦੇ ਨੇ, ਫਿਰ ਬਦੀ ਕਿੱਥੋਂ ਆ ਗਈ? ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਕਈ ਸਵਾਲ ਕਰਦੇ ਨੇ ਬਈ ਨੇਕੀ ਕਹਿ ਦਿੱਤਾ ਤਾਂ ਬਦੀ ਕਿੱਥੋਂ ਆ ਟੱਪਣੀ, ਇਹ ਬਦੀ ਕਿੱਥੋਂ ਆ ਗਈ? ਖਿਆਲ ਕਰਨਾ, ਵੈਸੇ ਕਈ ਵਾਰੀ ਵੇਖਿਆ ਬੰਦਾ ਕਿਸੇ ਨਾਲ ਮਾੜਾ ਕੰਮ ਕਰਦਾ ਨਾ, ਕਿਸੇ ਦਾ ਦਿਲ ਦੁਖਾ ਦਿੰਦਾ, ਭਾਈ ਠੀਕ ਹੈ ਦਿਲ ਦੁਖਾਉਂਦਾ, ਲੇਕਿਨ ਇੱਕ ਵਾਰੀ ਨਾ ਉਸਦੇ ਅੰਦਰ ਕੁਛ ਸਮੇਂ ਲਈ ਜ਼ਰੂਰ ਆਉਂਦਾ ਕਿ ਮੈਂ ਕਿਸੇ ਦਾ ਦਿਲ ਦੁਖਾਇਆ। ਬਾਅਦ ਵਿੱਚ ਕੀ ਹੁੰਦਾ, ਉਹ ਤਾਂ ਸਹਿਜੇ 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 ਇਸ ਤਰ੍ਹਾਂ ਦਾ ਮਨ ਕਠੋਰ ਹੋ ਜਾਂਦਾ ਉਦਾਸੀ ਤੋਂ ਬਾਅਦ, ਉਹ ਫਿਰ ਕਠੋਰ ਮਨ ਵਾਲਾ ਦੁੱਖ ਦਿੰਦਾ ਹੀ ਰਹਿੰਦਾ। ਮਨੁੱਖ ਨੇ ਸੰਸਾਰ 'ਚ ਪਤਾ ਕੀ ਕੀਤਾ, ਆਪਣੀ ਉਦਾਸੀ ਨੂੰ ਦੂਰ ਕਰਨ ਵਾਸਤੇ ਕੋਈ ਸਾਧਨ ਲੱਭੇ ਨੇ, ਕਿਸੇ ਨੇ ਨਸ਼ਾ ਲੱਭ ਲਿਆ, ਕਿ ਨਸ਼ਿਆਂ ਨੂੰ ਪੁੱਛੀ ਦਾ ਤੁਸੀਂ ਹੁਣ ਛੱਡੋ, ਕਹਿੰਦਾ ਕੀ ਕਰੀਏ ਚਿੰਤਾ ਲੱਗੀ ਹੋਈ ਹੈ, ਚਿੰਤਾ ਨੂੰ ਦੂਰ ਕਰਨ ਵਾਸਤੇ ਦੋ ਚਾਰ ਪੈਗ ਪੀ ਲਈਦੇ ਨੇ। ਅਕਈਆਂ ਨੂੰ ਪੁੱਛੋ ਬਈ ਇਸ ਤਰੀਕੇ ਨਾਲ ਤਾਂ ਚਿੰਤਾ ਵਧੇਗੀ ਘਟੇਗੀ ਨਹੀਂ, ਥੋੜ੍ਹੇ ਸਮੇਂ ਤੁਸੀਂ ਚਿੰਤਾ ਗਵਾ ਲਈ ਅਤੇ ਬਹੁਤ ਜ਼ਿਆਦਾ ਚਿੰਤਾ ਵਧਾ ਲਈ, ਚਿੰਤਾ ਤਾਂ ਵੱਧ ਗਈ, ਜਦੋਂ ਉਤਰ ਜਾਏਗੀ ਨਾ ਚਿੰਤਾ ਉਸ ਨਾਲ ਕਈ ਗੁਣਾ ਵੱਧ ਹੋਏਗੀ, ਇਹ ਵੇਖ ਲੈਣਾ, ਚਿੰਤਾ ਕਈ ਗੁਣਾ ਵੱਧ ਜਾਂਦੀ। ਜੇ ਕਈ ਬੰਦਿਆਂ ਨੇ ਇਸ ਤਰ੍ਹਾਂ ਕੀਤਾ, ਉਹਨਾਂ ਨੇ ਆਪਣੇ ਰੁਝੇਵੇਂ ਹੀ ਵਧਾ ਲਏ ਨੇ, ਕੋਈ ਤਾਸ਼ ਖੇਡਣ ਪੈ ਗਿਆ, ਕੋਈ ਹੋਰ ਮਨੋਰੰਜਨ ਦੇ ਸਾਧਨ ਕਰਨ ਪੈ ਗਿਆ। ਉਹਨਾਂ ਪੁੱਛੀ ਤਾਂ ਬਈ ਤੁਸੀਂ ਚੰਗੇ ਭੱਲੇ, ਤੁਹਾਡੀ ਦਾੜੀ ਚਿੱਟੀ ਹੈ, ਬੀਬੀ ਦਾੜੀ ਹੈ, ਕੀ ਕਰਦੇ ਤਾਸ਼ ਖੇਡਦੇ ਪਏ ਹੋ ਜਦੋਂ ਸਤਨਾਮ? ਕਹਿੰਦੇ ਕੀ ਕਰੀਏ ਸਮਾਂ ਪਾਸ ਕਰੀਦਾ। ਉਹ ਗੁਰਮੁਖਾ ਹੇ ਮਨੁੱਖ ਤੂੰ ਗੁਰਮੁਖ ਬਣ, ਜੇ ਸਮਾਂ ਹੀ ਤੇਰਾ ਪਾਸ ਹੋ ਗਿਆ ਤੇਰੇ ਭੱਲੇ ਰਹੇਗਾ ਕੀ ਜਪ ਸਤਨਾਮ ਸ੍ਰੀ, ਤੂੰ ਤਾਂ ਸਭ ਕੁਝ ਬਰਬਾਦ ਕਰ ਗਿਆ। ਉਹ ਸਮਾਂ ਪਾਸ ਨਾ ਕਰ, ਸਮਾਂ ਸਫਲ ਕਰਿਆ ਕਰ। ਸਮਾਂ ਪਾਸ ਨਹੀਂ ਕਰੀਦਾ, ਅਤੇ ਜਦੋਂ ਆ ਗਿਆ ਨਾ ਇੱਕ ਵਾਰੀ ਐਸਾ ਸਮਾਂ, ਇੱਕ ਸਾਹ ਅੰਦਰ ਅੜਿਆ ਹੋਏਗਾ ਨਾ ਤੇਰੇ, ਅਤੇ ਫਿਰ ਤੂੰ ਕਹੇਗਾ ਇਹ ਸਾਹ ਪਾਸ ਹੋ ਲੈਣ ਦਿਓ, ਇਹ ਸਾਹ ਪਾਸ ਹੋ ਲੈਣ ਦਿਓ, ਤੂੰ ਨਹੀਂ ਕਹੇਗਾ ਨਹੀਂ ਇਹਨੂੰ ਰੁਕਿਆ ਰਹਿਣ ਦਿਓ, ਪਤਾ ਨਹੀਂ ਅਗਲਾ ਆਉਣਾ ਕਿ ਨਹੀਂ ਆਉਣਾ, ਫਿਰ ਤਾਂ ਬੜਾ ਹੀ ਔਖਾ ਬਣਨਾ ਹੈ। ਫਿਰ ਉਸ ਚੇਤੇ ਆਉਂਦਾ ਵੀ ਹੁਣ ਤਾਂ ਮੇਰੇ ਪਾਸ ਸਮਾਂ ਹੀ ਨਹੀਂ ਰਿਹਾ, ਆਖਰੀ ਦਮ 'ਤੇ ਸਮਾਂ ਨਹੀਂ ਰਿਹਾ, ਇੱਕੋ ਹੀ ਸਵਾਸ ਰਹਿ ਗਿਆ, ਹਮ ਆਦਮੀ ਹਾਂ ਇੱਕ ਦਮੀ, ਇੱਕੋ ਹੀ ਸਵਾਸ ਰਹਿ ਗਿਆ, ਇੱਕੋ ਹੀ ਰਹਿ ਗਿਆ। ਕਹਿੰਦੇ ਨੇ ਵੀ ਵਰਤਾਰਾ ਉਹ ਕਰ ਜਿਹੜਾ ਪਾਰ ਬ੍ਰਹਮ ਦਾ ਵਰਤਾਰਾ ਹੈ, ਇਸ ਤਰ੍ਹਾਂ ਸੁਚੇਤ ਕਰ ਆਪਣੇ ਆਪ ਨੂੰ। ਹਜ਼ੂਰੀ ਵਿੱਚ ਰਹਿਣ ਵਾਲੇ ਆ ਉਹ ਗੁਣ ਗ੍ਰਹਿਣ ਕਰ ਜਿਹੜੇ ਪਰਮਾਤਮਾ ਦੇ ਨੇ, ਤੁਰਨ ਵਾਲੇ ਆ ਉਸ ਤਰ੍ਹਾਂ ਦੇ ਕਦਮ ਤੁਰ ਜਿਵੇਂ ਤੇਰੇ ਪਰਮਾਤਮਾ ਨੇ ਤੇਰੇ ਕਦਮਾਂ ਨੂੰ ਤਰਾਉਣਾ, ਇਸ ਤਰ੍ਹਾਂ ਸੇਵਾ ਕਰ ਸੁਚੇਤ ਹੋ ਕੇ ਮਨ ਤਨ ਅਰਪਣ ਕਰਕੇ ਕਿ ਤੇਰੇ ਅੰਦਰ ਗਫਲਤਾ ਨਾ ਆਵੇ। ਜੇ ਤੇਰੇ ਅੰਦਰ ਨੇਕੀ ਦਾ ਪ੍ਰਕਾਸ਼ ਹੋਇਆ ਕਿ ਤੇਰਾ ਕੋਈ ਕਦਮ ਬਦੀ ਵੱਲ ਨਾ ਜਾਵੇ, ਜਪ ਸਤਨਾਮ ਸ਼੍ਰੀ। ਇਹ ਗੱਲ ਮੈਂ ਪਿਆਰ ਨਾਲ ਆਖਾਂ, ਨੇਕੀ ਤਾਂ ਪੈਦਾ ਕੀਤੀ ਪਰਮਾਤਮਾ ਨੇ, ਬਦੀ ਕਿੱਥੋਂ ਆ ਟਪਕੀ? ਬਦੀ ਕੀਤੀ ਇਹ ਮਨੁੱਖ ਨੇ ਪੈਦਾ ਹੈ। ਕਈ ਕਹਿਣਗੇ ਕਿਵੇਂ, ਨੇਕੀ ਦੀ ਅਣਹੋਂਦ ਦਾ ਨਾਮ ਹੀ ਬਦੀ ਹੈ। ਕਿਵੇਂ ਵੀ ਪਰਮਾਤਮਾ ਨੇ ਅੰਗੂਰ ਪੈਦਾ ਕੀਤੇ, ਨੇਕੀ ਕੀਤੀ, ਅੰਗੂਰ ਬੜਾ ਮਿੱਠਾ ਹੈ, ਨੇਕੀ ਕੀਤੀ, ਅੰਗੂਰ ਵਿੱਚ ਰਸ ਭਰਿਆ, ਨੇਕੀ ਕੀਤੀ, ਪਰ ਜੇ ਤੂੰ ਅੰਗੂਰ ਦੀ ਸ਼ਰਾਬ ਬਣਾਈ ਜਾਵੇਂ ਫਿਰ ਤਾਂ ਤੂੰ ਬਦੀ ਆਪ ਪੈਦਾ ਕੀਤੀ ਹੈ, ਪਰਮਾਤਮਾ ਨੇ ਨਹੀਂ। ਜਪ ਸਤਨਾਮ ਸ਼੍ਰੀ। ਨੇਕੀ ਕਰੇ ਪਰਮਾਤਮਾ, ਬਦੀ ਪੈਦਾ ਕਰੇ ਤੂੰ, ਉਹ ਬਣਾਵੇ ਅੰਗੂਰ, ਤੂੰ ਬਣਾਵੇਂ ਸ਼ਰਾਬ। ਜੇ ਉਸਨੇ ਸ਼ਰਾਬ ਵੀ ਬਣਾਉਣੀ ਹੁੰਦੀ ਉਹ ਆਪ ਬਣਾ ਸਕਦਾ ਸੀ, ਜਦੋਂ ਸਤਨਾਮ ਸ਼੍ਰੀ। ਉਹ ਬੜੇ ਬੜੇ ਬ੍ਰਿਕਸ਼ਾਂ ਦੇ ਉੱਪਰ ਫਲ ਲਟਕਾ ਸਕਦਾ ਸੀ, ਨਹੀਂ। ਜਦੋਂ ਪਰਮਾਤਮਾ ਦੀ ਮਰਜ਼ੀ ਤੋਂ ਕੋਈ ਉਲਟ ਚੱਲੇਗਾ, ਜਦੋਂ ਪਰਮਾਤਮਾ ਦੇ ਦਿੱਤੇ ਹੋਏ ਨੇਮ ਤੋਂ ਕੋਈ ਉਲਟ ਚੱਲੇਗਾ, ਤਾਂ ਉਸ ਵਕਤ ਬਦੀ ਜਨਮ ਲੈ ਲੇਗੀ, ਉਸ ਵਕਤ ਬਦੀ ਜਨਮ ਲੈ ਲੇਗੀ। ਪਰਮਾਤਮਾ ਕਰੇ ਮਿੱਠਾ, ਤੂੰ ਮਿੱਠੇ ਨੂੰ ਹੀ ਕੌੜਾ ਕਰੀ ਜਾਵੇਂ। ਪਰਮਾਤਮਾ ਦੇਵੇ ਅੰਮ੍ਰਿਤ, ਤੂੰ ਅੰਮ੍ਰਿਤ ਵਿੱਚ ਜ਼ਹਿਰ ਭਰਨ ਦੀ ਕੋਸ਼ਿਸ਼ ਕਰੇ, ਤਾਂ ਸਮਝ ਲੈ ਕੇ ਬਦੀ ਤੂੰ ਪੈਦਾ ਕੀਤੀ ਹੈ, ਪਰਮਾਤਮਾ ਨੇ ਨਹੀਂ। ਜਪ ਸਤਨਾਮ ਸ਼੍ਰੀ। ਬਦੀ ਕੌਣ ਪੈਦਾ ਕਰਦਾ? इंसान पैदा करता है, परमात्मा नहीं। इस करके गल इस तरह समझ आती है कि तू वर्तारा भी इस तरीके नाल कर जिस तरीके दे नाल मेरे साईं का वर्तार है, मेरे मालिक का वर्तार है, उसकी हजूरी विच रहन वाले आ, तू अपना वर्ताओ भी उसकी हजूरी विच रहन वाले आ, उसके गुणा के मुताबिक कर जो परमेश्वर के गुण हैं। तो उन्हां गुणा की जानकारी कितों मिलेगी? उन्हां दी गुणा की जानकारी उसे दे कर जो सतगुरां दा घर है, जप सतनाम श्री वाह, सतगुरां दे घर विच पहुँच के उसकी शरण विच आ के, सतगुरां दी शरण विच आ के उह गुणां दा विनाश हो जांदा, गुणां दा प्रकाश हो जांदा। जिहड़े सतगुरां दी शरण विच सतगुरां दे सन्मुख आउंदे हन उन्हां दा आउणा सफल हो जांदा है, प्रवान हो जांदे हन, तो उन्हां दी कुल दा भी उधार हो जांदा है, तो दरगाह दे विच माण पाउंदे हन। ये सच्ची गल है। मेरे सतगुरु जी जिहड़ा भी शरण विच आ जाए, यकीन करना एक गल कहण लग्गिआं, मेरे सतगुरु जी दी जो भी शरण विच आए गुरमुख प्यारिओ, उन्हां दा प्यार इक्को जिहा, उन्हां दा प्यार चाहे पुत हन चाहे मित्र हन चाहे भाई हन, सारिआं च इक्को जिहा प्यार है। ये नहीं कि सतगुरु जी अपने पुत्तां नाल ज़्यादा प्यार करते हैं, भरावां नाल होर तरह करते हैं, यह नहीं कि भरावां नाल ज़्यादा करते हैं तो मित्रां नाल होर करते हैं। गुरसिखां इक्को प्यार, गुरमित्तां पुत्तां भाई, सारे पढ़ो गुरसिखां इक्को प्यार, गुरमित्तां पुत्तां भाई, फिर पढ़ो गुरसिखां इक्को प्यार, गुरमित्तां पुत्तां भाई। आओ फिर अज दे शब्द दी विचार फिर समाप्ति। हाँ जी,
तीजा हस्ती सिर ज्यों अंकस है, अहरण ज्यों सिर दे।
सतगुरु जी आज दे शब्द विच परमाला पाद, सतगुरु जी आज दे शब्द विच इस प्रकार बख्शिश करते हैं, जिस प्रकार दस रहे हैं, जिवें हाथी दे सिर दे उपर महावत दा कुंडा है। कई बारी तां ये भी विचार आ जाता है, सचमुच जंगल विच रहने वाले हाथी ने जे महावत दे कुंडे नू स्वीकार कर लिया ना, तां वो महावत दे कुंडे अनुसार फिर सचेतता लैके हो सकता है कि किसी राज दरबार दे राजे दा हाथी बन जाए। जे उस हाथी दे उपर राजे ने सवारी कर ली तो फिर की होएगा, जिथे राजे नू सलामा होणगियां उत्थे राजे दे हाथी नू भी सलामा होणगियां। जप सतनाम श्री, इस तरह ये मन कुंचर है, मन कुंचर काया उद्याने, जंगल विच रहन वाला काया दे जंगल विच रहन वाला मन रूपी हाथी, जे इस तो उपर सतगुरु जी दे शब्द दा कुंडा प्रवान रहे, सतगुरु जी दे शब्द दा कुंडा वजदा रहे, अंकस वजदा रहे, तो फिर ये भी सच जानना जिसने गुरु शब्द दे अंकस नूं प्रवान कर लिया उस सच्चे दरगाह दा, सच्चे मालक दा, सच्चे साहिब दा माण प्राप्त कर लेगा। ऐसा होएगा जिते सच्चे साहिब नूं कोई याद करेगा उत्थे ऐसे मन वाले नूं भी कोई याद करेगा। जप सतनाम श्री, क्योंकि अगे गल मैं एक होर कह दिया, ऐसे मन वाला हाथी जिसने शब्द दे अंकस नूं बर्दाश्त कर लिया, जिवें जिवें शब्द का अंकस वजदा रहा वजदा रहा वजदा रहा, एक दिन ऐसा आया वो सतगुरां दे दरबार विच रबाब फड़ के बह गया, फिर कीर्तन करन लग गया, फील रबाबी, हाथी रबाबी बन गया। जब सतनाम श्री, ਮਨ ਰੂਪੀ ਹਾਥੀ ਸ਼ਬਦ ਦੇ ਅੰਕਸ ਨੂੰ ਪ੍ਰਵਾਨ ਕਰਕੇ ਵਾਰ ਰਬਾਬੀ ਬਣ ਗਿਆ, ਗੁਰੂ ਘਰ ਦਾ ਰਬਾਬੀ ਬਣ ਗਿਆ, ਕੀਰਤਨ ਕਰਨ ਲੱਗ ਪਿਆ। ਫੀਲ ਰਬਾਬੀ ਬਲਦ ਪਖਾਵਜ, ਤਬਲਾ ਵਜਾਉਣ ਲੱਗ ਪਿਆ ਬਲਦ, ਕਊਆ ਤਾਲ ਵਜਾ, ਕਾਂ ਛਹਿਣੇ ਖੜਕਾਉਣ ਲੱਗ ਪਿਆ। ਜਪੋ ਸਤਨਾਮ ਸ਼੍ਰੀ, ਇੱਕ ਵਾਰੀ ਸਾਰੇ ਜਪੋ ਸਤਨਾਮ। ਮਨ ਕੁੰਚਰ ਕਾਇਆ ਉਦਿਆ, ਸਤਿਗੁਰ ਕਹਿ ਰਹੇ ਨੇ ਇਸ ਤਰ੍ਹਾਂ ਸੁਚੇਤਤਾ ਆ। ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਣ ਜਿਉਂ ਸਿਰ ਦੇ। ਜਿਸ ਤਰ੍ਹਾਂ ਅਹਿਰਣ ਜਿਸ ਦੇ ਉੱਪਰ ਹਥੋੜੇ ਦੀਆਂ ਸੱਟਾਂ ਪੈਂਦੀਆਂ ਨੇ, ਇਹ ਸ਼ਬਦ ਜਪਜੀ ਸਾਹਿਬ ਦੇ ਵਿੱਚ ਵੀ ਆਇਆ। ਜਤ ਪਹਾਰਾਂ ਤੀਰ ਸੁਨਿਆਰ, ਅਹਿਰਣ ਮਤ ਵੇਦ ਹਥਿਆਰ। ਐਸੀ ਮਤ ਜਿੱਥੇ ਗੁਰਬਾਣੀ ਦਾ ਹਥੋੜਾ ਵੱਜੇ, ਵੇਦ ਹਥਿਆਰ ਗੁਰਬਾਣੀ ਦਾ ਹਥੋੜਾ, ਜਿੱਥੇ ਗੁਰਬਾਣੀ ਦੇ ਵਿਚਾਰ ਦੀਆਂ ਬਾਰ 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 ਸੱਟਾਂ ਪੈਣ, ਬਾਰ ਬਾਰ ਉਸ ਦਾ ਇਹ ਪ੍ਰਮਾਣ ਦੇ ਰਹੇ ਨੇ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਖਿਆਲ ਕਰਦੇ ਅਗਲੀ ਪੰਕਤੀ,
ਮਨ ਤਨ ਆਗੈ ਰੱਖ ਕੇ ਉਬੀ ਸੇਵ ਕਰੇ।
ਸੁਚੇਤ ਹੋ ਕੇ, ਸਾਵਧਾਨ ਹੋ ਕੇ, ਅੰਕਸ ਜਦੋਂ ਵੱਜਦਾ ਹਾਥੀ ਨੂੰ ਕੁਛ ਸਿਖਾਇਆ ਜਾਂਦਾ, ਨਾਲ ਹੀ ਕੁਛ ਉਸਦੇ ਮੁੱਖ ਵਿੱਚ ਪਾ ਦਿੱਤਾ ਜਾਂਦਾ। ਰੋਕਣਾ ਹੋਵੇ ਤਾਂ ਅੰਕਸ ਵੱਜਦਾ ਹੈ, ਕੋਈ ਕੰਮ ਕਰਾਉਣਾ ਹੋਵੇ ਮਾਵਤ ਨੇ ਤਾਂ ਅੰਕਸ ਮਾਰਦਾ। ਜਿਵੇਂ ਜਿਵੇਂ ਹਾਥੀ 'ਤੇ ਅੰਕਸ ਪੈਂਦਾ, ਉਸ ਵਿੱਚ ਸੁਚੇਤਤਾ ਹੁੰਦੀ ਹੈ ਕਿ ਦੇਖਣਾ ਹੁਣ ਅੰਕਸ ਪਿਆ, ਮੈਨੂੰ ਆਹ ਕੰਮ ਕਰਨਾ ਚਾਹੀਦਾ। ਐਸੇ ਹਾਥੀ ਹੋਏ ਜਿਹੜੇ ਅੱਜ ਤੱਕ ਅਸੀਂ ਯਾਦ ਕਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ, ਤੇਰਾ ਪ੍ਰਸ਼ਾਦੀ ਹਾਥੀ ਤੁਹਾਨੂੰ ਚਵਰ ਵੀ ਕਰਦਾ ਸੀ। ਜਪੋ ਸਤਨਾਮ ਸ਼੍ਰੀ, ਸਾਰੇ ਜਪੋ ਸਤਨਾਮ ਸ਼੍ਰੀ। ਧੰਨ ਗੁਰੂ ਗੋਬਿੰਦ ਸਿੰਘ, ਤੇਰੇ ਦਰਬਾਰ ਦਾ ਇੱਕ ਪ੍ਰਸ਼ਾਦੀ ਹਾਥੀ ਤੁਹਾਨੂੰ ਚਵਰ ਕਰਿਆ ਕਰਦਾ ਸੀ। ਤੇਰੇ ਦਰਬਾਰ ਦਾ ਇੱਕ ਪ੍ਰਸ਼ਾਦੀ ਹਾਥੀ ਤੇਰੇ ਚਰਨ ਧੋਇਆ ਕਰਦਾ ਸੀ। ਤੇਰੇ ਦਰਬਾਰ ਦਾ ਪ੍ਰਸ਼ਾਦੀ ਹਾਥੀ ਤੇਰੇ ਮਾਰੇ ਹੋਏ ਤੀਰਾਂ ਨੂੰ, ਫੁੰਡਿਆਂ ਹੋਇਆਂ ਨੂੰ ਚੁਣ ਚੁਣ ਕੇ ਲਿਆ ਕੇ ਤੇਰੇ ਫਿਰ ਚਰਨਾਂ ਕਰਿਆ। ਠੀਕ ਹੈ ਨਾ, ਜੇ ਹਾਥੀ ਦੇ ਉੱਪਰ ਮੇਰ ਦ੍ਰਿਸ਼ਟੀ ਮੇਰੇ ਸਤਿਗੁਰਾਂ ਦੀ ਹੋਈ, ਉਹ ਸਤਿਗੁਰਾਂ ਦਾ ਪ੍ਰਸ਼ਾਦੀ ਹਾਥੀ ਬਣ ਸਕਦਾ ਹੈ। ਅਤੇ ਆ ਗੁਰਸਿੱਖਾ, ਜੇ ਤੇਰੇ 'ਤੇ ਮਿਹਰ ਹੋ ਜਾਵੇ, ਤੂੰ ਵੀ ਪ੍ਰਸ਼ਾਦੀ ਗੁਰਸਿੱਖ ਬਣ ਸਕਦਾ, ਗੁਰਮੁਖ ਬਣ ਸਕਦਾ। ਪਰ ਮਨ ਅਤੇ ਤਨ ਨੂੰ ਅਰਪਣ ਕਰਕੇ, ਜਿਵੇਂ ਹਾਥੀ ਨੇ ਵੀ ਆਪਣਾ ਤਨ ਅਰਪਣ ਕਰ ਦਿੱਤਾ, ਮਨ ਵੀ ਅਰਪਣ ਕਰ ਦਿੱਤਾ, ਅਤੇ ਤੂੰ ਵੀ ਕਰ ਦੇ, ਸੁਚੇਤ ਹੋ ਕੇ ਸੇਵ ਕਰੇ, ਫਿਰ ਗੱਲ ਬਣ ਜਾਏਗੀ। ਕੀ ਕਹਿੰਦੇ? ਹਾਂਜੀ,
ਇਉਂ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਾਲੇ।
ਇਸ ਪ੍ਰਕਾਰ ਜੋ ਆਪਾ ਭਾਵ ਨੂੰ ਗਵਾ ਦੇਵੇ, ਅੰਗਤਾ ਹੰਕਾਰ ਨੂੰ ਮਾਰ ਦੇਵੇ, ਮੈਂ ਅਭਿਮਾਨ ਨੂੰ ਮਾਰ ਦੇਵੇ, ਤਾਂ ਸਮਝ ਲੈਣਾ ਕਿ ਉਹ ਸਾਰੇ ਸ੍ਰਿਸ਼ਟੀ ਦਾ ਰਾਜਾ ਹੈ, ਰਾਜ ਕਰਨ ਵਾਲਾ ਲੈ ਲੈਂਦਾ। ਜੇ ਪੁੱਛ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂ? ਜਿਸ ਦਾ ਬਾਪੂ, ਜਿਸ ਦਾ ਪਿਤਾ ਸਾਰੀ ਸ੍ਰਿਸ਼ਟੀ ਦਾ ਰਾਜਾ ਹੋਏਗਾ, ਸੱਚ ਹੈ ਨਾ, ਉਸਦੇ ਪੁੱਤਰ ਨੂੰ ਤੁਸੀਂ ਕੀ ਕਹੋਗੇ? ਜੇ ਪੁੱਛ ਸਤਨਾਮ ਸ਼੍ਰੀ ਵਾਹਿਗੁਰੂ, ਕੀ ਕਹਾਂਗੇ? ਸਾਰੇ ਕਹਿੰਦੇ ਰਾਜਕੁਮਾਰ ਹੈ। ਰਾਜਕੁਮਾਰ ਦਾ ਭਾਵ ਹੈ ਉਹ ਵੀ ਉਸੇ ਦਾ ਹੀ ਰਾਜਾ ਹੈ, ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ, ਕਿਉਂਕਿ ਪਿਤਾ ਦਾ ਸਾਰੀ ਸ੍ਰਿਸ਼ਟੀ 'ਤੇ ਰਾਜ ਚੱਲਦਾ। ਮੇਰਾ ਪਿਤਾ ਪਤਾ ਕਿਹੜਾ? ਕੋਈ ਹਰ ਸਮਾਨ ਨਹੀਂ ਮੇਰਾ ਪਿਤਾ, ਉਸਦੇ ਬਰਾਬਰ ਦਾ ਕੋਈ ਰਾਜਾ ਹੈ ਹੀ ਨਹੀਂ, ਨਾ ਉਸ ਤੋਂ ਕੋਈ ਵੱਡਾ, ਨਾ ਕੋਈ ਉਸਦੇ ਬਰਾਬਰ ਦਾ। ਹਾਂਜੀ,
ਨਾਨਕ ਗੁਰਮੁਖ ਬੁੱਝੀਐ ਜਾਂ ਆਪੇ ਨਦਰ ਕਰੇ।
ਸਤਿਗੁਰੂ ਜੀ ਆਖਦੇ ਆ, ਹੇ ਨਾਨਕ, ਜਿਸ 'ਤੇ ਪ੍ਰਭੂ ਮਿਹਰ ਕਰਦੇ ਹਨ ਉਹੀ ਇਸ ਜੁਗਤ ਨੂੰ, ਵਿਧੀ ਨੂੰ ਬੁੱਝਦਾ ਹੈ। ਹਾਂਜੀ,
ਮਹਿਲਾ ਤੀਜਾ, ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਨ।
ਬਈ, ਜਿਨ੍ਹਾਂ ਨੇ ਨਾਮ ਨੂੰ ਧਿਆਇਆ ਉਹਨਾਂ ਦਾ ਹੀ ਸੰਸਾਰ ਵਿੱਚ ਆਉਣਾ ਪ੍ਰਵਾਨ ਹੋਇਆ। ਹਾਂਜੀ,
ਨਾਨਕ ਕੁੱਲ ਉਧਾਰ ਹੈ ਆਪਣਾ ਦਰਗਹਿ ਪਾਵੇ ਮਾਣ।
ਨਾਮ ਧਿਆਉਣ ਵਾਲੇ ਸਤਿਗੁਰੂ ਜੀ ਕਹਿੰਦੇ ਹਨ, ਹੇ ਨਾਨਕ ਆਖ, ਉਹਨਾਂ ਦਰਗਾਹ ਵਿੱਚ ਮਾਣ ਮਿਲਦਾ ਹੈ ਉਹਨਾਂ ਨੂੰ ਅਤੇ ਉਹ ਆਪਣੀ ਕੁੱਲ ਦਾ ਉਧਾਰ ਕਰਵਾ ਲੈਂਦੇ ਹਨ, ਉਹਨਾਂ ਦੀ ਕੁੱਲ ਦਾ ਉਧਾਰ ਹੋ ਜਾਂਦਾ ਹੈ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ। ਹਾਂਜੀ,
ਪੌੜੀ ਗੁਰਮੁਖ ਸਖੀਆ ਸਿੱਖ ਗੁਰੂ ਮੇਲਾਈਆ।
ਇੱਥੇ ਬਹੁ ਵਚਨ ਹੈ, ਇੱਕ ਵਚਨ ਨਹੀਂ, ਇੱਥੇ ਸਖੀਆਂ ਮੇਲ ਆਈਆਂ। ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਕਿਉਂਕਿ ਇੱਕ ਵਚਨ ਹੋਵੇ ਫਿਰ ਸਖੀ ਬਣਦੀ ਹੈ। ਜੇ ਸਖੀਆਂ ਸਖੀਆਂ ਬੋਲਾਂਗੇ ਤਾਂ ਕਈ ਹੋ ਗਏ। ਜਪ ਸਤਨਾਮ ਸ਼੍ਰੀ ਸਤਿਗੁਰੂ ਜੀ ਕਹਿੰਦੇ ਹਨ ਕਿ ਸਤਿਗੁਰੂ ਜੀ ਨੇ ਮਿਹਰ ਕੀਤੀ, ਸਤਿਗੁਰੂ ਦੇ ਸਨਮੁੱਖ ਰਹਿਣ ਵਾਲੀਆਂ ਸਖੀਆਂ ਦਾ ਸਤਿਗੁਰੂ ਜੀ ਨੇ ਸਖੀਆਂ ਦਾ ਸਖੀਆਂ ਨਾਲ ਮਿਲਾਪ ਕਰਵਾ ਦਿੱਤਾ। ਜਪ ਸਤਨਾਮ ਸ਼੍ਰੀ ਵਾਹਿ ਸਤ ਸੰਗਤ ਦੇ ਵਿੱਚ ਬਿਠਾ ਦਿੱਤਾ। ਜਿਹੜੇ ਸਤਿਗੁਰੂ ਜੀ ਦੇ ਸਨਮੁੱਖ ਰਹਿੰਦੀਆਂ, ਜਿਹੜੇ ਹਰ ਵਕਤ ਸਤਿਗੁਰੂ ਜੀ ਨੂੰ ਯਾਦ ਕਰਦੀਆਂ, ਜਿਹੜੇ ਹਰ ਵਕਤ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਰਹਿੰਦੀਆਂ ਨੇ, ਉਹਨਾਂ ਦਾ ਮਿਲਾਪ ਕਰਵਾ ਦਿੱਤਾ। ਹਾਂਜੀ, ਅੱਗੇ
ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੈ ਲਾਈਆ।
ਇੱਥੇ ਵੀ ਲਾਈਆਂ ਬਹੁਵਚਨ ਹੈ, ਜਬ ਸਤਨਾਮ ਸ਼੍ਰੀ ਵਾਹਿਗੁਰੂ, ਕਿਉਂਕਿ ਦੋ ਹੋ ਗਈਆਂ ਨਾ, ਇੱਕ ਆਉਂਦੀ ਅਤੇ ਲਾਈ ਆ, ਹੁਣ ਦੋ ਹੋ ਗਈਆਂ ਲਾਈਆਂ। ਕੀ ਕਹਿੰਦੇ ਨੇ, ਇੱਕ ਨੂੰ ਤਾਂ ਸਤਿਗੁਰੂ ਜੀ ਨੇ ਆਪਣੀ ਸੇਵਾ ਵਿੱਚ ਲਗਾ ਲਿਆ, ਕੋਲ ਬਿਠਾ ਲਿਆ, ਅਤੇ ਇੱਕ ਨੂੰ ਕਾਰੇ ਲਗਾ ਦਿੱਤਾ। ਉਹਨਾਂ ਸਖੀਆਂ 'ਚੋਂ ਹੀ ਦੇਖੋ ਕਈ ਧੰਦੇ ਕਰਦੇ ਵੀ ਵਾਹਿਗੁਰੂ ਵਾਹਿਗੁਰੂ ਜਪਦੇ ਹੀ ਨੇ ਨਾ, ਜਪ ਸਤਨਾਮ ਸ਼੍ਰੀ ਵਾਹਿਗੁਰੂ, ਕਾਰੇ ਵੀ ਲੱਗੇ ਨੇ, ਨਾਮ ਵੀ ਜਪਦੇ ਨੇ, ਅਤੇ ਕਈ ਸਤਿਗੁਰੂ ਜੀ ਦੇ ਕੋਲ ਬੈਠੇ ਅਭਿਆਸ ਕਰੀ ਜਾਂਦੇ ਨੇ। ਸਖੀਆਂ ਦੋਨੋਂ ਹੀ ਨੇ, ਯਾਦ ਕਰਨ ਵਾਲੀਆਂ ਦੋਨੋਂ ਹੀ ਨੇ, ਗੁਰੂ ਦੇ ਸਨਮੁੱਖ ਰਹਿਣ ਵਾਲੀਆਂ ਦੋਨੋਂ ਹੀ ਨੇ। ਇੱਕ ਸੇਵਾ ਇੱਕ ਗੁਰਪਾਸ ਬਿਠਾ ਲਈਆਂ, ਇੱਕ ਕਾਰੇ ਲਗਾ ਦਿੱਤੀਆਂ। ਜਪ ਸਤਨਾਮ ਸ਼੍ਰੀ ਵਾਹਿਗੁਰੂ,
ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿੰਨਾ ਭਾਓ ਗੁਰੂ ਦੇ ਵਾਈਆਂ।
ਬਈ ਜਿਹਨਾਂ ਦੇ ਅੰਦਰ ਮਨ ਚਿੱਤ ਕਰਕੇ ਗੁਰੂ ਪਿਆਰਾ ਲੱਗਿਆ, ਅਤੇ ਗੁਰੂ ਫਿਰ ਉਹਨਾਂ ਨੂੰ ਹੀ ਸਤਿਗੁਰੂ ਦਾ ਪਿਆਰ ਮਿਲਦਾ ਰਹਿੰਦਾ, ਬਖਸ਼ਿਸ਼ ਹੁੰਦੀ ਰਹਿੰਦੀ ਹੈ। ਜਪ ਸਤਨਾਮ ਸ਼੍ਰੀ ਵਾਹਿਗੁਰੂ, ਪਿਆਰ ਮਿਲਦਾ ਰਹਿੰਦਾ। ਹਾਂਜੀ,
ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ।
ਗੁਰੂ ਦਾ ਪਿਆਰ ਇੱਕੋ ਜਿਹਾ, ਪੁੱਤਰਾਂ ਮਿੱਤਰਾਂ ਭਾਈਆਂ ਵਿੱਚ ਇੱਕੋ ਜਿਹਾ। ਗੁਰੂ ਇਸ ਤਰ੍ਹਾਂ ਨਹੀਂ ਕਰਦੇ ਕਿ ਪੁੱਤਾਂ ਨਾਲ ਜ਼ਿਆਦਾ ਪਿਆਰ ਕਰਦੇ ਨੇ ਜੇ ਭਰਾਵਾਂ ਨਾਲ ਨਹੀਂ ਕਰਦੇ, ਜੇ ਭਰਾਵਾਂ ਨਾਲ ਕਰਦੇ ਤਾਂ ਮਿੱਤਰਾਂ ਨਾਲ ਨਹੀਂ ਕਰਦੇ। ਨਹੀਂ, ਉਹਨਾਂ ਦਾ ਪਿਆਰ ਇੱਕੋ ਜਿਹਾ, ਇੱਕੋ ਜਿਹਾ ਪਿਆਰ ਹੈ। ਖਿਆਲ ਕਰਨਾ ਕਿਵੇਂ ਕਹਿ ਰਹੇ ਹਨ, ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ। ਹਾਂਜੀ,
ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਹਿਆ।
ਇਹ ਸਖੀਓ, ਸਤਿਗੁਰ ਕਹਿੰਦੇ ਇਹ ਸਖੀਓ, ਗੁਰਮੁਖ ਸਖੀਓ, ਸਾਰੇ ਕਰੋ ਗੁਰੂ 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 ਗੁਰੂ, ਸਾਰੇ ਕਹੋ ਜੋ ਸਤਿਗੁਰ ਸਭ ਆਖ। ਕਿਸ ਤਰ੍ਹਾਂ ਸੁੰਦਰ ਸ਼ਬਦ ਕਹਿ ਗਏ, ਜੋ ਦਾਸ ਨੇ ਸਵੇਰੇ ਪਿੱਤਰ ਹੁਕਮਨਾਮਾ ਸਰਵਣ ਕੀਤਾ, ਐਵੇਂ ਲੱਗਿਆ ਸਤਿਗੁਰ ਕਹਿੰਦੇ ਬੋਲੋ ਸਾਰੇ ਗੁਰੂ ਗੁਰੂ ਗੁਰੂ, ਸਭ ਸਖੀਓ ਬੋਲੋ, ਤੁਸੀਂ ਫੇਰ ਨਹੀਂ ਬੋਲ ਰਹੇ ਜਬ ਸਤਨਾਮ ਸ਼੍ਰੀ। ਮੈਂ ਤਾਂ ਨਹੀਂ ਕਹਿ ਰਿਹਾ, ਮੇਰੇ ਸਤਿਗੁਰ ਕਹਿ ਰਿਹਾ। ਕਿਉਂ? ਬਈ ਇਹੋ ਹੀ ਗੁਰੂ ਆਤਮਕ ਜੀਵਨ ਦੇਣ ਵਾਲਾ ਹੈ। ਜਪ ਸਤਨਾਮ ਸ਼੍ਰੀ। ਹੁਣ ਪੰਕਤੀ ਪੜ੍ਹੋ,
ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆਂ।
ਆਤਮਕ ਜੀਵਨ ਦੇਣ ਵਾਲਾ, ਸਾਰੇ ਫਿਰ ਬੋਲੋ ਗੁਰੂ 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 ਗੁਰੂ। ਕਿਤਨਾ ਹੀ ਪਿਆਰਾ ਹੈ ਗੁਰੂ, ਕਿਤਨਾ ਪਿਆਰਾ, ਕਿਤਨਾ ਪਿਆਰਾ, ਇਤਨਾ ਪਿਆਰਾ, ਇਤਨਾ ਹੀ ਪਿਆਰਾ। ਮੈਂ ਉਸ ਪਿਆਰੇ ਦੀ ਕਥਾ ਨਹੀਂ ਕਰ ਸਕਦਾ, ਉਸ ਪਿਆਰੇ ਦੀ ਕਥਾ ਹੀ ਅਕਥ ਹੈ, ਉਸ ਪਿਆਰੇ ਦੇ ਗੁਣ ਹੀ ਬੇਅੰਤ ਹਨ। ਸੱਚਮੁੱਚ ਇਹ ਅਰਦਾਸ ਕਰੀਏ, ਪਿਆਰਾ ਅੰਦਰ ਵਸਿਆ ਹੀ ਰਹੇ, ਹਰ ਸਮੇਂ ਪਿਆਰਾ ਵਸਿਆ ਰਹੇ, ਪਿਆਰਾ ਵਸਿਆ ਰਹੇ, ਪਿਆਰੇ ਦਾ ਪਿਆਰ ਮਿਲਦਾ ਰਹੇਗਾ, ਪਿਆਰਾ ਵਸਿਆ ਰਹੇ, ਪਿਆਰੇ ਦਾ ਪਿਆਰ ਮਿਲਦਾ ਹੀ ਰਹੇਗਾ, ਮਿਲਦਾ ਹੀ ਰਹੇਗਾ, ਮਿਲਦਾ ਹੀ ਰਹੇਗਾ, ਮਿਲਦਾ ਹੀ ਰਹੇਗਾ, ਪਿਆਰੇ ਦਾ ਪਿਆਰ ਮਿਲਦਾ ਹੀ ਰਹੇਗਾ, ਪਿਆਰੇ ਦਾ ਪਿਆਰ ਮਿਲਦਾ ਹੀ ਰਹੇਗਾ। ਅਤੇ ਆਓ ਪਿਆਰੇ ਨੂੰ ਯਾਦ ਕਰਨ ਲੱਗਿਆਂ ਇਹ ਪੰਕਤੀ ਬੋਲ ਕੇ ਸਮਾਪਤੀ, ਸਾਰੇ ਬੋਲੋ ਆਦਿ ਗੁਰੇ ਨਮਹਿ, ਜੁਗਾਦਿ ਗੁਰੇ ਨਮਹਿ। ਆਦਿ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿਗੁਰੇ ਨਮ ਸ਼੍ਰੀ ਗੁਰਦੇਵ 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 ਨਮ ਇਤਨੀ ਸੇਵਾ ਸਵੀਕਾਰ ਕਰਨਾ ਅੱਖਰਵਾਦ ਕਾਟ ਪੁਲਚਕ ਮਾਫ਼ ਕਰ ਦੇਣੀ ਅਗੋਂ ਵਾਸਤੇ ਅਰਦਾਸ ਕਰਨੀ ਇਸ ਨਾਚੀਸ ਸਰੀਰ ਨੂੰ ਸਮਰਥ ਬਖਸ਼ਿਸ਼ ਕਰੇ ਆਪ ਜੀ ਦੀ ਸੇਵਾ ਹੁੰਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।